ऐप की आवाज, ट्यून इन रेडियो साजो आवाज। टेलीफोन पे भी सुन सकते हैं, मॉन्ट्रियल 4386209000, अमेरिका 6415525037। 24 घंटे
770 AM ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਜਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮਾਲੇਕਮ ਅਤੇ ਸਤਿ ਸ਼੍ਰੀ ਅਕਾਲ। ਜਿਵੇਂ ਕਿ ਤੁਹਾਨੂੰ ਹੁਣ ਪਤਾ ਹੀ ਹੈ ਕਿ ਅਸੀਂ ਹਰ ਇਤਵਾਰ ਨੂੰ 4 ਵਜੇ ਤੋਂ ਲੈ ਕੇ 5 ਵਜੇ ਤੱਕ ਮਾਇੰਡ ਐਂਡ ਬੋਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਹਾਂ। ਇਹ ਜਿਹੜਾ ਪ੍ਰੋਗਰਾਮ ਹੈ ਮਾਇੰਡ ਐਂਡ ਬੋਡੀ, ਇਹ BNC ਮੈਡੀਕਲ ਸੈਂਟਰ ਦੇ ਸਹਿਯੋਗ ਦੇ ਨਾਲ, ਉਸਦੇ ਤਾਵਨ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। BNC ਮੈਡੀਕਲ ਸੈਂਟਰ ਬਰੈਂਪਟਨ ਦੇ ਵਿੱਚ ਹੈ। ਬਰੈਂਪਟਨ ਦੇ ਵਿੱਚ ਜਿਹੜਾ ਸਾਡਾ ਹਸਪਤਾਲ ਹੈ, ਸਿਵਿਕ ਹੋਸਪਿਟਲ, ਉਹ ਬ੍ਰੈਮਲੀ ਰੋਡ 'ਤੇ ਹੈ। ਜਦੋਂ ਤੁਸੀਂ ਬ੍ਰੈਮਲੀ ਰੋਡ ਨੌਰਥ ਵਿੱਚ ਜਾਂਦੇ ਹੋ, ਉਸ ਨੂੰ ਕੰਟਰੀ ਸਾਈਡ ਕੱਟਦੀ ਹੈ ਅਤੇ ਉੱਥੇ ਗੈਸ ਸਟੇਸ਼ਨ ਉਸ ਕੋਰਨਰ ਦੇ ਉੱਪਰ ਹੈ, ਉਸ ਇੰਟਰਸੈਕਸ਼ਨ ਦੇ ਉੱਤੇ ਹੈ। ਸੋ ਉਸ ਇੰਟਰਸੈਕਸ਼ਨ ਦੇ ਉੱਤੇ, ਉਸ ਨੁੱਕਰ ਦੇ ਉੱਤੇ, ਭਾਵ ਬ੍ਰੈਮਲੀ ਅਤੇ ਕੰਟਰੀ ਸਾਈਡ ਦੀ ਨੁੱਕਰ ਦੇ ਉੱਪਰ ਸਾਡਾ ਇਹ ਮੈਡੀਕਲ ਸੈਂਟਰ ਹੈ, ਜਿਹਦੇ ਵਿੱਚ ਇੱਕੋ ਛੱਤ ਦੇ ਥੱਲੇ ਅਸੀਂ ਬਹੁਤ ਸਾਰੀਆਂ ਹੈਲਥ ਨਾਲ ਰਿਲੇਟਡ ਸਰਵਿਸਿਜ਼ ਦਿੰਦੇ ਹਾਂ। ਫਾਰ ਐਗਜ਼ਾਮਪਲ, ਅਸੀਂ ਫਿਜੀਓਥੈਰੇਪੀ ਅਤੇ ਕੈਰੋਪ੍ਰੈਕਟਰ ਦੀਆਂ ਸੇਵਾਵਾਂ ਦਿੰਦੇ ਹਾਂ, ਅਰਜੈਂਟ ਕੇਅਰ ਹੈ, ਵਾਕ ਇਨ ਕਲੀਨਿਕ ਹੈ, ਫੈਮਿਲੀ ਪ੍ਰੈਕਟਿਸ ਹੈ। ਨਾਲ ਸਾਡੇ ਕੋਲ ਡਰਮੋਟਾਲੋਜਿਸਟ ਆਉਂਦੇ ਨੇ, ਸਕਿਨ ਸਪੈਸ਼ਲਿਸਟ ਆਉਂਦੇ ਨੇ, ਐਲਰਜੀ ਦੇ ਟੈਸਟ ਹੁੰਦੇ ਨੇ, ECG ਹੁੰਦੀ ਹੈ, ਬਲੱਡ ਲੈਬ ਵੀ ਸਾਡੇ 7 ਦਿਨ ਖੁੱਲ੍ਹਦੀ ਹੈ। ਇਹ ਜਿਹੜਾ ਸਾਡਾ ਅਰਜੈਂਟ ਕੇਅਰ ਹੈ, 365 ਦੇ 365 ਦਿਨ ਖੁੱਲ੍ਹਦਾ ਹੈ। ਜਿਵੇਂ ਕਿ ਮੈਂ ਬਹੁਤ ਵਾਰੀ ਅਰਜ ਕਰ ਚੁੱਕਿਆ ਕਿ ਬਹੁਤ ਸਾਰੀਆਂ ਜਿਹੜੀਆਂ ਕਲੀਨਿਕਸ ਨੇ ਉਹ 7 ਦਿਨ ਖੁੱਲ੍ਹਦੀਆਂ ਨੇ, ਪਰ ਇਹ ਅਸੀਂ 365 ਦਿਨ ਖੋਲ੍ਹਦੇ ਹਾਂ। ਇਹਦੇ ਵਿੱਚ ਫਰਕ ਕੀ ਹੈ? ਫਰਕ ਤੁਹਾਡੇ ਸਾਹਮਣੇ ਹੀ ਹੈ ਕਿ ਕੱਲ੍ਹ ਨੂੰ ਲੌਂਗ ਵੀਕਐਂਡ ਹੈ, ਮੰਡੇ। ਜਦੋਂ ਲੌਂਗ ਵੀਕਐਂਡ ਹੁੰਦਾ ਤਾਂ ਸਾਰੀਆਂ ਜਿਹੜੀਆਂ ਕਲੀਨਿਕ ਜਿਹੜੀਆਂ 7 ਦਿਨ ਖੁੱਲ੍ਹਦੀਆਂ ਉਹ ਬੰਦ ਹੁੰਦੀਆਂ ਨੇ, ਪਰ ਕਿਉਂਕਿ ਅਸੀਂ 365 ਦਿਨ ਖੁੱਲ੍ਹਦੇ ਹਾਂ, ਇਸ ਕਰਕੇ ਕੱਲ੍ਹ ਨੂੰ ਜਿਹੜਾ ਸਾਡਾ ਇਹ ਮੈਡੀਕਲ ਸੈਂਟਰ ਹੈ BNC ਬ੍ਰੈਮਲੀ ਅਤੇ ਕੰਟਰੀ ਸਾਈਡ ਦੀ ਨੁੱਕਰ ਦੇ ਉੱਤੇ ਇਹ ਖੁੱਲ੍ਹਾ ਹੋਏਗਾ 11 ਵਜੇ ਤੋਂ ਲੈ ਕੇ 2 ਵਜੇ ਤੱਕ। ਇਹੀ ਫਰਕ ਹੈ 365 ਅਤੇ 7 ਦਿਨ ਖੁੱਲ੍ਹਣ ਦਾ। ਅਤੇ ਦੂਸਰੀ, ਸਾਡੀ ਫਾਰਮੇਸੀ ਵੀ 365 ਦੇ 365 ਦਿਨ ਖੁੱਲ੍ਹਦੀ ਹੈ। ਸਾਡੇ ਕੋਲ ਕੌਂਸਲਿੰਗ ਦੀਆਂ ਸੇਵਾਵਾਂ ਨੇ, ਡਾਕਟਰ ਫੈਨੀ ਜਿਹੜੇ ਕਿ ਇੰਟੈਰੀਓ ਦੇ ਵਿੱਚ ਇੱਕੋ ਇੱਕ ਡਾਕਟਰ ਨੇ, ਜਿਹੜੇ ਕਿ ਸ਼ੀਜ਼ ਡਾਕਟਰ ਇਨ ਮੈਡੀਸਨ ਐਜ ਵੈਲ ਐਜ਼ ਸ਼ੀਜ਼ ਮਾਸਟਰ ਇਨ ਕੌਂਸਲਿੰਗ। ਜਿੰਨਾ ਵੀ ਭੈਣ ਭਰਾਵਾਂ ਨੂੰ ਕੋਈ ਸਟ੍ਰੈਸ ਰਹਿੰਦਾ ਹੈ, ਕੋਈ ਡਿਪਰੈਸ਼ਨ 'ਚ ਆ ਗਏ, ਕੋਈ ਐਂਗਜ਼ਾਇਟੀ ਹੈ, ਕੋਈ ਸੁਈਸਾਈਡਲ ਅਟੈਕ ਹੁੰਦੇ ਨੇ, ਕੋਈ ਪੈਨਿਕ ਅਟੈਕ ਹੁੰਦੇ ਨੇ, ਕੋਈ ਅਸਾਲਟ ਦਾ ਕੇਸ ਬਣ ਗਿਆ, ਅਸਾਲਟ ਵੀ ਵਿਦ ਵੈਪਨ ਜਾਂ ਵਿਦਆਊਟ ਵੈਪਨ, ਇਸੇ ਤਰ੍ਹਾਂ ਹੀ ਹੋਰ ਬੜੀਆਂ ਸਾਰੀਆਂ ਜਿਹੜੀਆਂ ਸਮੱਸਿਆਵਾਂ ਮੈਂਟਲ ਨੇ, ਉਹਨਾਂ ਦੀ ਕੌਂਸਲਿੰਗ ਕਰਦੇ ਨੇ ਡਾਕਟਰ ਫੈਨੀ। ਤੁਸੀਂ BNC ਮੈਡੀਕਲ ਸੈਂਟਰ 'ਚ ਜਾ ਕੇ ਉਹਨਾਂ ਨਾਲ ਅਪੁਆਇੰਟਮੈਂਟ ਬਣਾ ਸਕਦੇ ਹੋ, ਜਾਂ ਸਿੱਧਾ ਵੀ ਫੋਨ ਕਰ ਸਕਦੇ ਹੋ। ਮੈਂ ਫੋਨ ਦੇ ਦਿੰਦਾ 416-948-7744। ਇਹ ਡਾਕਟਰ ਫੈਨੀ ਦਾ ਨੰਬਰ ਹੈ, ਹਿੰਦੀ ਪੰਜਾਬੀ ਬੋਲਦੇ ਨੇ। ਪਰ ਜੇ ਤੁਸੀਂ ਸੀਰੀਅਸ ਹੋ ਤਾਂ ਹੀ ਗੱਲ ਕਰੋ, ਨਹੀਂ ਫਿਰ ਡਾਕਟਰ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ ਤੁਹਾਡੀਆਂ ਲੰਬੀਆਂ ਗੱਲਾਂ ਸੁਣ। ਜਦੋਂ ਤੁਸੀਂ ਅਪੁਆਇੰਟਮੈਂਟ ਬਣਾ ਲਓਗੇ, ਫਿਰ ਆਫਕੋਰਸ ਜਿਹਦੀ ਵੀ ਕੋਈ ਪ੍ਰੋਬਲਮ ਹੈ, 1-to-1 ਉਹ ਡੀਲ ਕਰਦੇ ਨੇ। ਇਸ ਤੋਂ ਇਲਾਵਾ ਖੁੰਜੇ ਵਿੱਚ ਸਾਡੀ ਐਨਕਾਂ ਦੀ ਦੁਕਾਨ ਹੈ, ਜਿਹਨੂੰ BNC ਵਿਜ਼ਨ ਸੈਂਟਰ ਕਹਿੰਦੇ ਹਾਂ। ਬੀ ਦਾ ਮਤਲਬ ਬ੍ਰੈਮਲੀ ਅਤੇ ਸੀ ਦਾ ਮਤਲਬ ਕੰਟਰੀ ਸਾਈਡ। ਜਿੱਥੇ ਬ੍ਰੈਂਪਟਨ ਦੇ ਵਿੱਚ ਬ੍ਰੈਮਲੀ ਅਤੇ ਕੰਟਰੀ ਸਾਈਡ ਕੱਟਦੀਆਂ ਨੇ, ਉਸ ਕੋਰਨਰ ਦੇ ਉੱਤੇ ਗੈਸ ਸਟੇਸ਼ਨ ਹੈ ਅਤੇ ਗੈਸ ਸਟੇਸ਼ਨ ਵਾਲੇ ਪਲਾਜ਼ੇ ਵਿੱਚ ਸਾਡੀ ਐਨਕਾਂ ਦੀ ਦੁਕਾਨ ਹੈ। ਮੈਂ ਪਿਛਲੇ ਇੱਕ ਵੀਕ ਤੋਂ ਦੱਸ ਰਿਹਾ ਵੀ ਡਿਊ ਟੂ ਸਮ ਰੀਜ਼ਨਸ ਅਸੀਂ ਇਹ ਜਿਹੜੀ ਐਨਕਾਂ ਦੀ ਦੁਕਾਨ ਹੈ ਉਹ ਬੰਦ ਕਰਨ ਜਾ ਰਹੇ ਹਾਂ। ਅਤੇ ਜਿੰਨਿਆਂ ਵੀ ਉੱਥੇ ਸਮਾਨ ਪਿਆ, ਸਮਾਨ ਮੀਨਸ ਐਨਕਾਂ, ਸਿਰਫ ਐਨਕਾਂ, ਜਿਸ ਤਰ੍ਹਾਂ ਸਨਗਲਾਸਿਸ ਦੀ ਗੱਲ ਕਰ ਲਈਏ, ਚਾਹੇ ਉਹ ਰੇਵਨ ਹੈ, ਚਾਹੇ ਟੋਮ ਫੋਰਡ ਹੈ, ਚਾਹੇ ਉਹ ਗੁੱਚੀ ਹੈ, ਚਾਹੇ ਉਹ ਪ੍ਰਾਡ ਹੈ, ਚਾਹੇ ਉਹ ਪੁਲਿਸ ਹੈ, ਚਾਹੇ ਪੋਰਸ਼ ਹੈ, ਚਾਹੇ ਮਾਈਕਲ ਕੋਰ ਹੈ, ਜਿੰਨੀਆਂ ਵੀ ਹੈਗੀਆਂ, ਜਿਹੜੀਆਂ ਵੀ ਬਚ ਗਈਆਂ, ਉਹ ਅਸੀਂ ਕੋਸਟ ਪ੍ਰਾਈਸ ਦੇ ਉੱਪਰ ਵੇਚ ਰਹੇ ਹਾਂ। ਮੈਂ ਪ੍ਰਾਈਸ ਇਸ ਕਰਕੇ ਨਹੀਂ ਦੱਸਦਾ ਕਿਉਂਕਿ ਮੇਰੇ ਇਹ ਐਥੀਕਲ ਡਿਊਟੀ ਹੈ ਕਿ ਉਹ ਮੈਂ ਤਾਂ ਬੰਦ ਕਰ ਜਾਣਾ, ਪਰ ਮੈਂ ਦੂਜਿਆਂ ਦੇ ਜਿੰਨੇ ਭੈਣ ਭਰਾਵਾਂ ਦੇ ਸਟੋਰ ਨੇ ਉਹਨਾਂ ਨੂੰ ਉਹਨਾਂ ਦਾ ਬਿਜ਼ਨਸ ਕਿਲ ਨਹੀਂ ਕਰਨਾ ਚਾਹੁੰਦਾ। ਇਸ ਕਰਕੇ ਜਿਨ੍ਹਾਂ ਨੂੰ ਵੀ ਜ਼ਰੂਰਤ ਐਨਕਾਂ ਦੀ, ਉਹ ਉੱਥੇ ਆਓ ਅਤੇ ਤੁਸੀਂ ਦੇਖੋਗੇ ਕਿ ਅਸੀਂ ਆਪਣੀ ਜਿਹੜੀ ਉਹ ਪ੍ਰਾਈਸ ਨੇ ਉਹ ਕੋਸਟ ਪ੍ਰਾਈਸ 'ਤੇ ਦੇ ਰਹੇ ਹਾਂ। ਇਸੇ ਤਰ੍ਹਾਂ ਹੀ ਜਿਹੜੇ ਆਈ ਫਰੇਮ ਨੇ, ਚਾਹੇ ਉਹੀ ਸੇਮ, ਚਾਹੇ ਉਹ ਰੇਵਨ ਹੈ, ਚਾਹੇ ਗੁੱਚੀ ਹੈ, ਚਾਹੇ ਪ੍ਰਾਡ ਹੈ, ਚਾਹੇ ਟੋਮ ਫੋਰਡ ਹੈ, ਜਿਹੜੇ ਵੀ ਨੇ, ਮਾਈਕਲ ਕੋਰ ਹੈ, ਜਿਹੜੇ ਵੀ ਨੇ, ਉਹ ਵੀ ਅਸੀਂ 60% ਆਫ 'ਤੇ ਦੇ ਰਹੇ ਹਾਂ। जे फर्ज करो वह पहला 499 का है तो हूँ तकरीबन उस 199 का मिल जू, इन्ना फर्क पै जाता है। जे कोई 400 का वह 150 का ही मिल जूगा। इस तरह जड़िया एनक ने 50% लाइया ने। जे कोई 350 की मार्केट के मिलती है उस 150 की मिल जूगी। मैं रफली दे रहा सूँ आइडिया। इस तरह ही जिन्या भी आई फ्रेम्स ने जिहड़ियां नॉन ब्रांडेड ने वह कोई $50 का है, कोई $60 का है। बच्चों के जिहड़े फ्रेम जिहड़े कि अक्सर बच्चे तोड़ते हैं, बचपन च आपां भी तोड़ते रहे हैं, क्योंकि कई बार मूँह च पा के चब लेंदे ने, कई बार स्कूल तोड़ लेंदे ने, तो जो फिर सानूं एनक लैनिया पैंदियां तो फ्रेम जिहड़े है वह कई बार $60 $70 $100 $150 दे आउंदे ने। पर असी सारा क्लीयर आउट दे उत्ते 100 दे 4 लगाते $25-25 दे, तां कि बच्चे स्टॉक कर लैन, जदों भी कदे टुटन तो उन्होंने फिर 100-150 ना खर्चना पवे। रंग बिरंगी वधिया एनक ने, तुसीं आके चूज़ कर सकते हो। इसे तरह ही बच्चों दीआं जिहड़ियां सनग्लासिस ने वह 100 दीआं 6 लातीआं। पहलां असीं 100 दीआं 3 सीगियां, क्योंकि बच्चे ने बच्चों तो कहदी कमाई करनी है, कमाई पहला मालक ने कोई कमी नहीं छड़ी, तो साढ़े को बच्चों दनक भी रंग बिरंगियां पई हैं। तुम 100 लै लो, अगे बच्चों गिफ्ट दे, बच्चे खुश हो जाते हैं। उंज भी जे आप मैकडोनल जाके उन्होंने पीज़ा या कुछ होर मैकडोनल खिलाने, वो भी $3-4-5 लग जाते हैं। नाल जे कोक वगैरह पीने $15-15 की एनक ना बच्चे खुश करो। तो इस तरह ही नॉन ब्रांडेड जिहड़ियां सनग्लासिस ने 100 दीआं 3 लगाईआं ने। सो तुसीं बाकी जिहड़े लैंजेस पाउणे ने वह भी असीं कॉस्ट प्राइस से पा रहे हैं, जिवें सिंगल बीज ने दूर दी है जां नेड़े दी है। जे तुसीं मार्केट दे विच $100 जां $150 दिंदे हो, साढ़े कोले $60-70-$80 तक जां $90 तक हुंदे ने वधिया। सो इसे तरह जिहड़े बाईफोकल ने जां प्रोग्रेसिव ने, बाजार नाल उहदे रेट होणगे तकरीबन जी। सीधी गल तो यह है कि तुसीं लॉट्स ऑफ मनी सेव करोगे, जे करनी है मोस्ट वैलकम, आके ट्राई कर सकते हो। वधिया बोलो, जे तुहानूं लगता कि तुसीं खुश हो हैं जी, तां तुसीं लै सकदे हो। क्योंकि मैं 100 दे 100 बंदे नूं तां खुश कदे भी नहीं कर सकता, किसी ने भी नहीं किया अज तक हिस्टरी च। हाँ, कोशिश करी दी है भी जिन्ना क क्या होवे, कौमा फुल स्टाप मैनूं याद हुंदा। तुसीं अपनी मर्जी नाल कोई अंडरस्टैंड कर लो, कोई मेरा फॉल्ट नहीं है। सो जे तुसीं बहुत खुश हुंदे हो, साडी चाह पानी पी के जाओ। चाह पानी दा मतलब यह भी नहीं है कि असीं तुहानूं इनकम बेचनी है तां करके फसा रहे हैं, इह जिहा काम कोई नहीं। क्योंकि दिलां दा भेद मालक ही जानदा, परमात्मा ही जानदा। उपरों जिन्नी मर्जी शैतानी कर लो, मिठे बोल लो, पर मालक नूं पता भी इहदी भावना की है, इहदी नीत की है। सो जिथे नीत चंगी हुंदी उत्थे फल भी चंगे लगदे। इनकम नाल तां नहीं, कल्ला ढिड भर ऐसा जो मालक रहमत करदा उदों ही हुंदा। मेहनत मेरी रहमत तेरी, मेहनत अपनी करनी है पर रहमत ओदी होगी। पर इहदा मतलब यह भी नहीं कि असी सदा मेहनत करते रहिए तो आपी रहमत तो बिना कुछ भी नहीं बनता। मेहनत असी जो असी कनेडा च आए थे, साढ़े नाल दे कई बंदे होर आए होंगे जिहड़े बंदे अज भी फैक्ट्रियां च काम करते हैं, मेहनत तो भी दब के करते हैं। तो कई बंदे जिन्होंने मेहनत कीतियां, मोदी साहब की एग्जाम्पल लै लो, चाह बेचते होंगे स्टेशन पर, हो स्टेशन पर लखां बंदे चाह बेचते हैं, पर उन्होंने अपनी मेहनत की तो मालक की कोई रहमत होगी। अज देश के प्रधानमंत्री ने, पाकिस्तान की एग्जाम्पल लै लो, इमरान खान क्रिकेट का बहुत वधिया प्लेयर का कैप्टन भी रहा है ना, पर मैं नहीं कदे देखा भी क्रिकेट का कैप्टन देश का प्रधानमंत्री बन जाए। उन्होंने अपनी मेहनत की, एक टारगेट नूं मंजिल नूं लैके चले, मेहनत करते रहे, अल्लाह दी वाहिगुरु की रहमत होगी, वो अज देश के कामयाब प्रधानमंत्री ने, ऑनेस्ट प्रधानमंत्री ने। इस तरह ज्ञानी जैल सिंह साडे देश के राष्ट्रपति बने सीगे, वह तरखान तो बहुत सीगे, वो अज भी बेचारे मंजे करते हैं, गुलियां कटते हैं, सब कुछ करते हैं, पर उन्होंने किस्मत मेहनत की, रहमत होगी परमात्मा की, तो और देश के राष्ट्रपति भी बन गए। सो कहन दा मेरा मतलब मेहनत करना इंसान का फर्ज है, पर नाल नाल रहमत भी होनी चाहिए है। रहमत तभी होएगी जदों असीं उहदे नाल सच्चे दिलों लगांगे। सो मेरा कहन दा परपस, मैं गल नूं होर पासे रूहानियत दे पासे लै गया। सो कोशिश करी दी है भी जो कुछ कहीए उहदे उत्ते खरा उतरीए। सो क्लोजिंग डाउन सेल लगी है। सो जो टाइमिंग ने वह मंडे ट्यूजडे वैनसडे थर्सडे, 4 दिन, सोमवार मंगलवार बुधवार ते वीरवार, असी 12 तो लैके 5 बजे तक खोलते हैं। पर मैं दो बार ही कहा, पर कल भुलेखे च ना रहियो, कल नूं लोंग वीकेंड है। सो कल वाले मंडे नूं सिर्फ असी 11 तो लैके 2 तक खोलांगे। बड़ी खुशी नाल आओ, हाँ जी, देखो एनकां, जे तुहानूं चंगीआं लगदीआं लै लो। पर नाल ही मैं दस दिंदा, क्योंकि करोना वायरस करके असीं हरेक नूं हथ जोड़ के बेनती करदे आं भी इह नहीं भी जे उह खुल्लियां ने ते चक चक के लाई चलो ते रखी चलो ते उहनूं डिसइनफेक्ट कौन करूगा। सो साढ़े कोल उत्थे ट्रेयां रखियां हुंदियां ने, तुसीं अपने ट्रेयां दे विच 5-4 चूज़ कर लो, उहदे बाद उहनां दी ट्राई कर लो, जिहड़ी तुहानूं चंगी लगदी है ठीक है, क्योंकि 5-4 तां असीं कर दांगे डिसइनफेक्टेड। पर इह नहीं असीं अलाउ करदे भी तुसीं चक्की चलो लाई चलो, उत्थे सारियां खुल्लियां ने, फिर उहदे लई तां प्रॉब्लम वध जूगी। सो इह भी तुसीं याद रखो कि उहनां दे जिहड़े साढ़े रूल्स ने उत्थे जिहड़े करदे ने उहनूं आपां खुशी खुशी फॉलो करिए। सो इह मैं जिहड़ी गल दस्सी है भी क्लोजिंग आउट सेल, ਉਹ ਕੱਲ੍ਹ ਨੂੰ ਅਸੀਂ ਖੁੱਲ੍ਹੇ ਹਾਂ 11 ਤੋਂ ਲੈ ਕੇ 2 ਵਜੇ ਤੱਕ। वैसे मंडे ट्यूजडे वैनसडे थर्सडे चार दिन असी 12 to 5 तक हुंदे आ, सैटरडे ते संडे अज भी असी 11 to 2 तक सीगे, बेशक असी 3 बजे खत्म होया क्योंकि जो 2 बजे तक कई बार कस्टमर 2-4 मिनट लेट भी आते हैं, जे असी खुले हैं श्योर असी उन्होंने अबलाइज करते हैं, है ना। सो फोन नंबर मैं दस देना 2895690127 ते नाल ही जे 0127 भुल गए 0126 0125 0124 कोई भी नंबर कर लो, उन्होंने कहो भी एनक वाली दुकान ना मिला दो, मिला देंगे। आंसरी मशीन का तुसी यकीन ना करियो क्योंकि मैं चेंज नहीं करनी आती, सो तुहानू मैं इसे करके बार बार टाइम दस रहा, ना ही कोई मैसेज छड्डियो आंसरी मशीन के उत्ते, उहदा भी कोई फायदा नहीं होना। जे तुसी साडी वैबसाइट ते जाना है तां तुसी BNC अर्जेंट केयर पा लो जां BNC ऑप्टिकल पा लो, जे BNC अर्जेंट केयर पाओगे वैबसाइट साडी खुल जूगी, उहदे विच तुसी BNC विजन सेंटर देख के पूरा डिटेल च क्लोजिंग आउट सेल लिखी हुई है, वह तुसी जाके देख सकते हो। सो जे तुसी फोन भुल भी गए तो देसी तरीका मैं हरेक रेडियो स्टेशन दे कहना हुन्ना भी आपां कड़े इत्थों रक्षा कॉल करनी है जां टैक्सी बुलाउणी है जां टैंपू लैणा जां टांगे दे चढ़ के आउणा, हरेक दे घर कार रखी है, कार चक्को। ब्रैम्पटन दे विच इक्को इक हस्पताल नवां बणे है, वह ब्रैमली रोड ते है। ब्रैमली ते जदों तुसी नॉर्थ ते जाओगे उत्थे तुहानू जदों भी कंट्री साइड कट्टूगी उहदी खासियत है कि उत्थे खब्बे हथ सज्जे हथ भी दो आउंदे ने हस्पताल तों बाद, पर खब्बे हथ इक्को ही गैस स्टेशन है, उस गैस स्टेशन विच आ जाओ तो साडा तुहानू मैडिकल सेंटर मिलेगा, वो इक्को ही गेट खुलता है, उस गेट च अंदर आओगे तो तुहानू एनकां दी दुकान मिलेगी। असी तुसी लौंगे वेलकम, ना लौंगे मोस्ट वेलकम, पर आपां खुश होकर इस गलबात करिए, प्यार नाल गलबात करिए, प्यार वाला माहौल बनाइए, चाह पानी पीए, जिंदगी इन्नी थोड़ी है, सो उहदा कोई हिसाब किताब नहीं। और मैं अज हुण यही सोच रहा हूँ राइट नाउ मेरे दिमाग च आया क्योंकि मैं क्या जिंदगी थोड़ी है, कई बार मैंने भैन भरा भी कई सवाल कर देना ऑन द ईयर भी कर देने कि मैं हर वक्त मौत नूं कहना जी पता नहीं कदों मर जाना, कहिंदे मौत की गल ना करिया करो। चलो अज मैं हुण मौत दे उत्ते ही गल करनी है कि मौत कहिंदे किहनूं ने, कदों आउंदी है, तो मौत तो बाद असीं जाने किथे आ, जां जूंदे जी मरना किहनूं कहिंदे ने, डाइंग बिफोर लिविंग वाइल लिविंग, जूंदे जी मरना किहनूं कहिंदे ने, इहदे बारे आपां गलबात करांगे। तो तुसी भी कोई भी स्टूडियो फोन करना है 416-620-1778 इंग्लिश हैगा 416-620-1778। मौत किनू कहिंदे ने, कोई किसी का एक्सपीरियंस होया होवे, मर गया होवे, मर के वापस आया होवे, कोई बच्चे दी होवे, पर सुनिया सुनाइया नहीं, जे कोई तुहाडा जाति कोई घटना वापरी है वह सुनाओ, नहीं तो सुनिया सुनाइया दे विच बड़ियां प्रॉब्लम आदियां, गल बद भी हो सकती है, घट भी हो सकती है। सो जे किसी ना कोई जाति तजर्बा अपने श्योर दसो, लोगों का फायदा होना चाहिए, अपना परपज ही है, लाता मैं गंदे गीत भी सकता इतने नचण टप्पण वाले, वह फिर उही असर होएगा। जे आप शराबियों की कंपनी च रहने शराब का असर होजू, जुआ खेडने वाले को बैठोंगे जुआ का असर पैजू, चुगलखोरों को बैठोंगे चुगली करने की आदत पैजूगी। सो ये कंपनी है, मैन इज़ नोन बाय द कंपनी ही कीप्स। सो आपां कोशिश करते हैं भी चंगे विचारां नाल, जे कोई मौत दा कोई किसे नूं तजर्बा होया मौत बारे, किसी ने कुछ कहना डैथ बारे, तो मोस्ट वेलकम स्टूडियो च कॉल कर सकते हो 416-620-1778। पर नाल बिफोर आई स्टार्ट दिस टॉपिक अबाउट द डैथ कि वट इज़ डैथ एंड वट इज़ द डिफरेंस बिटवीन डैथ एंड डैथ वाइल लिविंग, कि जूंदे जी मरना किनू कहते हैं, ये उत्ते आप डिस्कस करांगे सिंपल तरीके, हल्के फुलके तरीके, ये भी नहीं कि मैं बहुत ज़्यादा डूंघिया गल्लां पा दिया, उहदे नाल फिर बंदा बोर ही हुंदा। जदों सानू मैंने याद है कि जो असी मास्टर्स पढ़ते हुंदे सीगे या फिलोसफी दियां गल्लां करदे हुंदे सी, ओह प्रोफेसर साहब बेचारे साडे डॉक्टर साहब बोलते रहिंदे सी, सुते पए हुंदे सी क्योंकि जवानी दे विच मौत मूत दियां गल्लां कौन सुनना चाहुंदा है, पर जदों कितें नेड़े आ जाईदा फिर उधर ही इंट्रस्ट हुंदा क्योंकि जाणा तां सारिआं नहीं है। सो मौत दे बारे गलबात करांगे, पर एक मैं गल दसना चाहना भी कल जो सा प्रोग्राम है वह 3 बजे तो लैके 4 बजे आऊगा, मैं क्योंकि कल रक्षाबंधन है, रखड़ी का त्यौहार है, सो कल रखड़ी के उत्ते बड़ा डिटेल गल करांगा। तुम जिन्ने मर्जी रेडियो स्टेशन सुन लियो जिहड़े भी तुहाडे होणगे, वो जिस तरह मोटिया मोटिया गल्लां करनगे, मैं तुहानूं बेसिकली गल्लां दसूंगा कि रखड़ी का त्यौहार बनिया कदों है, रखड़ी भरा नूं बन्नी जा सकती है कि भैन नूं बन्नी जा सकती है कि भाभी नूं बन्नी जा सकती है कि घर वाले नूं बन्नी जा सकती है, कदों पर रखड़ी का त्यौहार होया, स्पिरिचुअल किवें होया, रिलीजियस की होया, सिखिज़म दे विच की होया, सो इतिहास रखड़ी नूं की कहिंदा, रखड़ी खब्बे हथ बननी है, सज्जे हथ बननी है, किन्ने दिन बननी है, कदों बननी है, भैन ने किस तरह की तैयारी करनी है, ये सारिया गल्लां बातां जो भी साढ़े पुराणा दे विच हिंदू धर्म च लिखा हुआ उहदे नाल भी ओथेंटिक गल्लां ये नहीं सुनिया सुनाइया गल्लां मैं तुहानूं डीप आपां कल नूं गल्लां बातां करांगे रखड़ी दा पवित्र त्यौहार नाले गाने बाने भी आपां रखड़ी दे कर लांगे सो तुसीं जदों भी अज भी जे कोई रखड़ी की गल करनी है क्योंकि इंडिया दे विच साढ़े 9 बजे रखड़ी शुरू हो जानी है हुण 4:15 बजे ने ते मेरे घर रात दे 2 बज गए होणगे उत्थे सो भी तैयारी कर लो कि सवेरे सवेरे बड़ियां हलवाई दियां दुकानां भरिया पईआं होंदियां रखड़ी दे बाजार सजे हुंदे ने इत्थे भी जो जाओ रखड़ियां बथेरियां ने पर करोना वायरस ने इस वारी रखड़ी नूं किस तरह चेंज किया है दुनिया चेंज करती रखड़ी का की चीज़ है बेचारी सो उहदे बारे आपां कल नूं गल करांगे अज भी तुसीं जे गल करनी हो कर लो पर बिफोर आई स्टॉप स्टार्ट माई टॉपिक ऑन डैथ सो लैट्स सिंग वन सोंग एंड आई विल टेक लिटल ब्रेक दैन वी कैन स्टार्ट ऑन दिस टॉपिक सुनो
बहुत प्यार करते हैं तुमको सनम बहुत प्यार करते हैं तुमको सनम बहुत प्यार करते हैं तुमको सनम बहुत प्यार करते हैं तुमको सनम
वेलकम बैक जिस तरह कि मैं तुहानूं बेनती की सी हथ जोड़ के भी अज आपां लाइट तरीके नाल गलबात करांगे कि मौत किनू कहिंदे ने ते जिउंदे जी मरना किनू कहिंदे ने इहदे उपर बड़ियां सिंपल जिहियां गल्लां करांगे एक भाई साहब ने मैनूं कॉल कीती सीगी मैं उहनां नूं कहा सी वी जदों मर्जी मैनूं कॉल करो तुहानूं ऑन दी एयर लवांगे जिन्ने मर्जी कॉल्स करो जिन्नियां मर्जी मैनूं कोई प्रॉब्लम नहीं है अपनी मेरी तां हथ जोड़ के कहना नीवा हो के भी शब्दावली वधिया रखीए किसी नूं एवें थोड़ी गल कई वारी चुभमी जी गल करके तुरदे पैंदे आले दी हर्ट होंदी है पर आपां कहिंदे मैनूं तां स्वाद आ गया स्वाद नहीं उहदा हरजाना देना पैंदा सो आपां नूं किसी नूं हर्ट करन दी लोड़ नहीं मैं तां दिलों चाहुंदा वी मैनूं कॉल करो गल्लां बातें एक दूजे नूं कोई मैं कोई विद्वान थोड़ा जे डिग्रियां हो गईआं तां की कागज़ दी डिग्रियां ने हर बंदे दा अपना अपना तजर्बा एक दूजे तो आपां गल्लां सिखदे आं सो तुसीं जदों मर्जी मैनूं कॉल कर लो हुण ऑन दी एयर 416-620-1778 मैं गल शुरू करदा कि उहदे विच इह है कि मैं इस तरह गल शुरू कर लैणा चलो कहिंदे ने मरता मरता जग मूगा मर ना जाने कोए इस ऐसी मरनी जो मरे बोहर जन्म ना होए ये दोनों गल्लां दी मौत नूं जोड़िया वै कि लोग मरी जांदे ने रोज़ मरी जांदे ने आपां देखदे ही आं कहिंदे मरना मरते मरते जग मूगा सारे जग दे विच मर मर के लोग खाली होई जांदे ने होर जम्मी जांदे ने मरी जांदे ने खाई जांदे ने पी जांदे ने मरी जांदे ने हां जी ऐसी मरनी जो मरे बहुत जन्म ना कोई इहो जी मौत भी है कोई अजिहा फरिश्ता भी है कोई इहो जिहा खुशकिस्मत भी है जिहड़ा मर के उह वापस नहीं आउंदा हाँ जी जिस तरह कहा सी ना कि इस मरने ते जग डरे मेरे मन आनंद मरने ही ते पाईए पूर्ण परमानंद जिहड़ा पूर्ण जिहड़ा आनंद पाउणा है ओह कोई मैनू तो अज तक गल समझ नहीं लगी भी कोई मर जिहड़ा मर गया वह आके दसदा कि मैनू मिल गया स्वर्ग मिल गया जां मैनू पूर्ण आनंद मिलिया पूर्ण आनंद कोई जिहड़ा बंदा दसे वह दसूगा जिन्ना चिर जिउंदे आ जदों कोई असीं जिउंदे जी तरक्की करदे आ ਉਦੋਂ ਉਹਨੂੰ ਕਹਿੰਦੇ ਨੇ ਪੂਰਨ ਆਨੰਦ। ਮਰਨ ਤੋਂ ਬਾਅਦ ਸਾਨੂੰ ਕੀ ਪਤਾ ਕੀ ਹੋਇਆ ਕੀ ਨਹੀਂ ਹੋਇਆ, ਪਰ ਜਦੋਂ ਅਸੀਂ ਜਿਉਂਦੇ ਜੀ ਮਿਹਨਤ ਕਰਦੇ ਹਾਂ, ਜੇ ਅਸੀਂ ਐੱਮ ਏ ਦੀ, ਲਾਅ ਦੀ, ਡਾਕਟਰ ਦੀ, ਕੋਈ ਇੰਜੀਨੀਅਰ ਦੀ, ਕੋਈ ਆਈ ਟੀ ਦੀ ਕੋਈ ਡਿਗਰੀ ਲਈ ਹੈ, ਉਹ ਜਿਉਂਦੇ ਜੀ ਲਈ ਹੈ। ਮਰਨ ਤੋਂ ਬਾਅਦ ਸਾਨੂੰ ਕੀ ਪਤਾ ਡਿਗਰੀ ਮਿਲਣੀ ਹੈ ਕਿ ਨਹੀਂ ਮਿਲਣੀ। ਸੋ ਜਦੋਂ ਅਸੀਂ ਕੋਈ ਇਹ ਜਿਹੜੀਆਂ ਡਿਗਰੀਆਂ ਨੇ, ਜਿਹੜੀ ਦੁਨਿਆਵੀ ਡਿਗਰੀਆਂ ਨੇ, ਇਹਨਾਂ ਨੂੰ ਲੈਣ ਲਈ ਅਸੀਂ ਕਿੰਨੀ ਮਿਹਨਤ ਕਰਦੇ ਹਾਂ, ਪ੍ਰੈਕਟੀਕਲ ਕਰਦੇ ਹਾਂ। ਜੇ ਡਾਕਟਰ ਬਣਨਾ ਹੁੰਦਾ ਕਿੱਡੀਆਂ ਕਿੱਡੀਆਂ ਮੋਟੀਆਂ, ਮੈਂ ਕਿਤਾਬ ਚੱਕ ਕੇ ਦੇਖੀ ਆ, ਦੋ ਕਿਤਾਬਾਂ ਕਈ ਵਾਰੀ ਚੱਕੀਆਂ ਨਹੀਂ ਜਾਂਦੀਆਂ, ਇੰਨੀਆਂ ਭਾਰੀ ਹੁੰਦੀਆਂ ਨੇ। ਤੁਸੀਂ ਐਂ ਨਾ ਕਿ 20 ਕੁਇੰਟਲ ਦੀਆਂ, ਨਹੀਂ 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 ਭਾਰੀਆਂ ਦਾ ਮਤਲਬ ਇਹ ਨਹੀਂ ਵੀ ਕੋਈ 100 ਗ੍ਰਾਮ ਦੀ ਹੋਊ, 200 ਗ੍ਰਾਮ ਦੀ ਹੋਊਗਾ, 1 ਕਿਲੋ ਦੀ ਹੋਊਗੀ, 4-4, 5-5 ਕਿਲੋ ਦੀਆਂ ਹੁੰਦੀਆਂ। ਫਿਰ ਉਹ ਮੋਟੀਆਂ ਮੋਟੀਆਂ ਪਹਿਲਾਂ ਤਾਂ ਕਿਤਾਬਾਂ ਪੜ੍ਹਦੇ ਹਾਂ, ਫਿਰ ਹੋਸਪਿਟਲ 'ਚ ਜਾ ਕੇ ਚੀਰ ਫਾੜ ਕਰਦੇ ਹਾਂ, ਸਰਜਰੀ ਕਰਦੇ ਹਾਂ, ਕੰਨਾਂ ਦੇ ਸਮਝਦੇ ਹਾਂ, ਦਿਲ ਨੂੰ ਸਮਝਦੇ ਹਾਂ, ਹੋਰ ਸਮਝਦੇ ਹਾਂ, ਕੱਲੀ ਕੱਲੀ ਚੀਜ਼ ਕੱਟਦੇ ਹਾਂ, ਪ੍ਰੈਕਟੀਕਲ ਤਜਰਬਾ ਕਰਕੇ ਫਿਰ ਸਾਨੂੰ ਕਿਤੇ 8-10 ਸਾਲ ਬਾਅਦ ਇੱਕ ਡਿਗਰੀ ਮਿਲਦੀ ਹੈ ਜਿਹਨੂੰ ਲਿਖਿਆ ਹੁੰਦਾ ਮਾਸਟਰ ਆਫ ਡਾਕਟਰ ਆਫ ਮੈਡੀਸਨ MD ਦੀ। ਇੰਡੀਆ ਦੇ ਵਿੱਚ ਲਿਖਦਾ MBBS, ਬੈਚਲਰ ਆਫ ਮੈਡੀਸਨ ਐਂਡ ਬੈਚਲਰ ਆਫ ਸਰਜਰੀ। ਇਸ ਤਰ੍ਹਾਂ ਦੂਸਰੇ ਕੰਟਰੀਜ਼ ਦੇ ਵਿੱਚ ਹੈ। ਸੋ ਜੇ ਅਸੀਂ ਜੇ ਲਾਅ ਦੀ ਵੀ ਡਿਗਰੀ ਕਰਨੀ ਹੈ, ਲਾਅ ਦੇ ਵਿੱਚ ਦੇਖੋ ਪਹਿਲਾਂ ਅਸੀਂ ਅੰਡਰ ਗ੍ਰੈਡ ਕਰਦੇ ਹਾਂ, ਫਿਰ LSAT ਦੇ ਇਗਜ਼ਾਮ ਲਿਖਦੇ ਹਾਂ ਕੈਨੇਡਾ 'ਚ, ਫਿਰ ਜਾ ਕੇ ਲਾਅ ਦੀ ਡਿਗਰੀ ਮਿਲਦੀ ਹੈ, ਕਾਗਜ਼ ਦੇ ਟੁਕੜੇ ਉੱਤੇ ਲਈ ਹੈ, ਕਿੰਨੀ ਮਿਹਨਤ ਕਰਕੇ। ਫਿਰ ਅਸੀਂ ਵਕੀਲਾਂ ਕੋਲ ਜਾ ਕੇ ਸਿੱਖਦੇ ਹਾਂ ਕਿ ਸਿਵਲ ਮੈਟਰ ਕੀ ਹੈ, ਕ੍ਰਿਮੀਨਲ ਕੀ ਹੈ, ਕੋਰਟ ਦੇ ਪ੍ਰੋਸੀਜਰ ਕੀ ਹੈ, ਹਾਂਜੀ ਐਪਲੀਕੇਸ਼ਨ ਕਿਵੇਂ ਪਾਉਣੀ ਹੈ, ਅਤੇ ਕੇਸ ਕਿਸ ਤਰ੍ਹਾਂ ਕਰਨਾ, ਜਿਹੜੀ ਆਪਣੀ ਕੰਪਰੋਮਾਈਜ਼ ਉਹ ਕਿਸ ਤਰ੍ਹਾਂ ਕਰਨਾ, ਸਾਰੀਆਂ ਜਿਹੜੀਆਂ ਬਰੀਕੀਆਂ ਨੇ, ਕਿੰਨੀ ਮਿਹਨਤ ਤੋਂ ਬਾਅਦ ਸਿੱਖਦੇ ਹਾਂ, ਫਿਰ ਅਸੀਂ ਕਹਿੰਦੇ ਹਾਂ ਅਸੀਂ ਪੂਰਨ ਡਾਕਟਰ ਬਣ ਗਏ ਜਾਂ ਵਕੀਲ ਬਣ ਗਏ। ਇਹ ਬਾਹਰਲੀਆਂ ਡਿਗਰੀਆਂ ਨੇ, ਪਰ ਜੇ ਅੰਦਰਲੀ ਡਿਗਰੀ ਕਰਨੀ ਆ, ਆਤਮਾ ਦੇ ਬਾਰੇ ਜਾਣਨਾ ਚਾਹੁੰਦੇ ਹਾਂ ਕਿ ਆਤਮਾ ਕਿਵੇਂ, ਜਿਹੜੀ ਆਤਮਾ ਕਹਿੰਦੇ ਨੇ ਆਤਮ ਅੰਸ਼ ਰਾਮ ਕੀ, ਰਾਮ ਮੀਨਸ ਪਾਵਰ, ਜਿਹਨੇ ਕੁੱਲ ਕਾਇਨਾਤ ਨੂੰ ਪੈਦਾ ਕੀਤਾ ਹੈ। ਰਾਮ ਤਾਂ ਮਤਲਬ ਰਾਮ ਚੰਦਰ ਤੋਂ ਨਹੀਂ ਹੈ, ਰਾਮ ਚੰਦਰ ਇੱਕ ਦਸ਼ਰਥ ਦੇ ਬੇਟੇ ਸੀ, ਪਰ ਉਹਨਾਂ ਨੇ ਕਿਉਂਕਿ ਅੰਦਰੋਂ ਜਿਹੜੀ ਉਹਨਾਂ ਦੀ ਆਤਮਾ ਸੀ ਪਰਮਾਤਮਾ ਨਾਲ ਮਿਲ ਗਈ ਸੀ, ਇਸ ਕਰਕੇ ਅਸੀਂ ਉਹਨੂੰ ਰੱਬ ਕਹਿੰਦੇ ਹਾਂ। ਸ਼੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਬਾਣੀ ਹੋਏ ਨੇ, ਉਹ ਵੀ ਇਹੀ ਸੀ, ਅਸੀਂ ਪਰਮਾਤਮਾ ਕਿਉਂ ਕਹਿੰਦੇ ਹਾਂ, ਕਿਉਂਕਿ ਉਹਨਾਂ ਨੇ ਜਿਉਂਦੇ ਜੀ ਆਪਣੀ ਆਤਮਾ ਨੂੰ ਪਰਮਾਤਮਾ ਦੇ ਵਿੱਚ ਲੀਨ ਕਰ ਲਿਆ ਸੀ, ਉਹ ਪਰਮਾਤਮਾ ਦਾ ਰੂਪ ਬਣ ਗਏ ਸੀ। ਇਸੇ ਤਰ੍ਹਾਂ ਹੋਰ ਜਿੰਨੇ ਵੀ ਸੰਤ ਮਹਾਂਪੁਰਸ਼ ਹੋਏ ਨੇ ਅੱਜ ਤੱਕ, ਚਾਹੇ ਕੋਈ ਰਵਿਦਾਸ ਭਗਤ ਜੀ ਨੇ, ਜਾਂ ਸਾਡੇ ਕਬੀਰ ਸਾਹਿਬ ਨੇ, ਜਾਂ ਸਾਡੇ ਜੀਸਸ ਕ੍ਰਾਈਸਟ ਨੇ, ਜਾਂ ਸਾਡੇ ਮੁਹੰਮਦ ਸਾਹਿਬ ਨੇ, ਇਹੀ ਹੈ ਕਿ ਇਹਨਾਂ ਨੇ ਜਿਹੜੀ ਆਪਣੀ ਆਤਮਾ ਸੀਗੀ, ਜਿਹੜੀਆਂ ਲਹਿਰਾਂ ਸੀਗੀਆਂ, ਜਦੋਂ ਸਮੁੰਦਰ ਅਤੇ ਲਹਿਰ ਦਾ ਕੀ ਲਿੰਕ ਹੈ, ਲਹਿਰ 2 ਮਿੰਟ ਲਈ ਸਮੁੰਦਰ ਤੋਂ ਵੱਖ ਹੁੰਦੀ ਹੈ, ਫਿਰ ਸਮੁੰਦਰ 'ਚ ਰਲ ਜਾਂਦੀ ਹੈ। ਇਸੇ ਤਰ੍ਹਾਂ ਜਿਹੜੀ ਸਾਡੀ ਆਤਮਾ ਕੁਝ ਸਾਲਾਂ ਲਈ 10-20-50-100 ਸਾਲ ਲਈ ਮਿਲੀ ਹੈ, ਅਤੇ ਜਦੋਂ ਅਸੀਂ ਅਲਟੀਮੇਟਲੀ ਕੀ ਆਤਮਾ ਨੇ ਪਰਮਾਤਮਾ ਦੇ ਵਿੱਚ ਮਰਜ ਹੋਣਾ। ਸੋ ਇਸ ਕਰਕੇ ਜਦੋਂ ਅਸੀਂ ਅੰਦਰਲੀ ਮਿਹਨਤ ਕਰਦੇ ਹਾਂ, ਅੰਦਰਲੀ ਮਿਹਨਤ ਕਰਦੇ, ਇਹ ਨਹੀਂ ਹੈ ਵੀ ਮਿਹਨਤ ਕਿੰਨੀ ਹੈ, ਜਿੰਨੀ ਕੁ ਓਨੈਸਟੀ ਨਾਲ ਮਿਹਨਤ ਕਰਾਂਗੇ ਕੁਛ ਨਾ ਕੁਛ ਤਾਂ ਫਾਇਦਾ ਮਿਲਦਾ। ਜਿਹੜਾ ਬੱਚਾ ਸਕੂਲ 'ਚ ਚਲਿਆ ਜਾਂਦਾ ਹੈ, ਇੱਕ ਤਾਂ ਹੈਗਾ ਬੱਚਾ ਪੂਰੀ ਧਿਆਨ ਨਾਲ ਟੀਚਰ ਦੇ ਕੋਨਸਨਟ੍ਰੇਟ ਕਰਦਾ, ਸਕੂਲ ਦਾ ਕੰਮ ਵੀ ਕਰਦਾ, ਘਰ ਆ ਕੇ ਵੀ ਕੰਮ ਕਰਦਾ, ਉਹਦਾ ਰਿਜ਼ਲਟ ਡਿਫਰੈਂਟ ਹੁੰਦਾ, ਫਸਟ ਵੀ ਆ ਜਾਂਦਾ। ਅਤੇ ਕੁਛ ਬੰਦੇ ਰੋਜ਼ਾਨਾ ਸਕੂਲ 'ਚ ਜਾਂਦੇ ਨੇ ਮੇਰੇ ਵਰਗੇ ਨਲਾਇਕ, ਅਤੇ ਚਲੋ ਜਾਂਦੇ ਤਾਂ ਹੈਗੇ, ਮਾਸਟਰ ਦੇ ਥੱਪੜ ਵੀ ਕੰਨ ਕੁੰਨ ਵੀ ਪਟ ਲੈਂਦੇ, ਬਾਕੀ ਡੱਡੂ ਵੀ ਬਣ ਜਾਂਦੇ ਆ, ਪਿੱਛੋਂ ਲੱਤ ਵੀ ਪੈ ਜਾਂਦੀ ਆ, ਹੌਲੀ ਹੌਲੀ ਧੱਕੇ ਧੁੱਕੇ ਖਾ ਖੂ ਕੇ ਫਿਰ ਵੀ ਮਾੜੇ ਮੋਟੇ ਪਾਸ ਹੋ ਜਾਂਦੇ, ਕੁਛ ਤਾਂ ਨੌਲੇਜ ਅਸੀਂ ਵੀ ਰੱਖਦੇ ਹਾਂ। ਸੋ ਇਸੇ ਤਰ੍ਹਾਂ ਹੀ ਇਹ ਹੈਗੀ ਸਿੰਸੈਰਿਟੀ ਕਿ ਅਸੀਂ ਅੰਦਰੋਂ ਜਦੋਂ ਬਹੁਤ ਮਿਹਨਤ ਕਰਦੇ ਹਾਂ, ਇਮਾਨਦਾਰੀ ਨਾਲ ਮਿਹਨਤ ਕਰਦੇ ਹਾਂ, ਤਾਂ ਸਾਡਾ ਫਲ ਮਿਲਣਾ ਅਵਸ਼ਕ ਹੈ। ਜਿਵੇਂ ਕਿ ਮੈਂ ਪਹਿਲਾਂ ਕਿਹਾ ਸੀ, ਮਿਹਨਤ ਮੇਰੀ ਰਹਿਮਤ ਤੇਰੀ, ਬਿਨਾਂ ਰਹਿਮਤ ਤੋਂ ਤਾਂ ਗੱਲ ਬਣਨੀ ਨਹੀਂ। ਹਾਂਜੀ, ਜਦੋਂ ਅਸੀਂ ਕੋਈ ਮਿਹਨਤ ਕਰੀ ਜਾਂਦੇ ਕਰੀ ਜਾਂਦਾ, ਜੇ ਹੁਣ ਬੱਚਾ ਵੀ ਪੜ੍ਹਦਾ ਪੜ੍ਹਦਾ ਮਿਹਨਤ ਕਰੀ ਜਾਂਦਾ, ਉਹਦੀ ਰਹਿਮਤ ਹੋ ਜਾਂਦੀ ਹੈ, ਫਸਟ ਆ ਜਾਂਦਾ। ਹਾਂਜੀ, ਅਸੀਂ ਕੋਈ ਮਿਹਨਤ ਕਿਸੇ, ਹੁਣ ਮੈਂ ਸਟੇਸ਼ਨ 'ਤੇ ਬੋਲ ਰਿਹਾ, ਆਪਣੀ ਮਿਹਨਤ ਕਰ ਰਿਹਾ, ਕੋਸ਼ਿਸ਼ ਕਰਦਾ ਵੀ ਕੋਈ ਇਸ ਤਰ੍ਹਾਂ ਨਹੀਂ ਕਿਸੇ ਨੂੰ ਪਿੰਚ ਨਾ ਹੋ ਜਾਏ ਗੱਲ, ਕਿਸੇ ਨੂੰ ਹਰਟ ਨਾ ਹੋ ਜਾਏ, ਕਿਸੇ ਧਰਮ ਦੇ ਬਾਰੇ ਅਗੇਂਸਟ ਨਾ ਕਹੀ ਜਾਵੇ, ਮੈਂ ਆਪਣੀ ਮਿਹਨਤ ਕਰਦਾ, ਬਾਕੀ ਮੈਂ ਉਹਦੇ 'ਤੇ ਛੱਡ ਦਿੰਦਾ ਰਹਿਮਤ, ਉਹਦੀ ਰਹਿਮਤ ਹੁੰਦੀ, ਅਸੀਂ ਸਕਸੈਸਫੁਲ ਹੋ ਜਾਂਦੇ ਹਾਂ। ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਜਦੋਂ ਅਸੀਂ ਅੰਦਰ ਦੀ ਮਿਹਨਤ ਕਰਦੇ ਹਾਂ, ਅੰਦਰੋਂ ਮਿਹਨਤ ਕਰਦੇ ਕਿ ਜਿਵੇਂ ਕਿਹਾ ਨਹੀਂ, ਕਿਉਂ ਭਟਕਦਾ ਫਿਰ ਰਹਾ ਤੂੰ ਐ ਤਲਾਸ਼ੇ ਯਾਰ ਮੇਂ, ਰਾਸਤਾ ਸ਼ਹਿਰ ਅੱਗ ਮੇਂ ਹੈ ਦਿਲ ਭਰ ਪੇ ਜਾਣੇ ਕੇ ਲੀਏ। ਜਿੱਧਰ ਇੱਧਰ ਉੱਧਰ ਮਰਜ਼ੀ ਭੱਜੀਏ, ਮੱਕੇ ਜਾਓ, ਚਾਹੇ ਮਦੀਨੇ ਜਾਓ, ਚਾਹੇ ਮਥੁਰਾ ਜਾਓ, ਚਾਹੇ ਬਿੰਦਰਾਬਨ ਜਾਓ, ਜਿੱਥੇ ਮਰਜ਼ੀ ਜਾ ਆਓ, ਪਰ ਅਲਟੀਮੇਟਲੀ ਜਿਹਨੇ ਵੀ ਜਿਸ ਪਾਇਆ ਭੇਦ ਕਲੰਦਰ ਦਾ, ਰੱਖੋ ਜੇ ਆਪਣੇ ਅੰਦਰ ਦਾ, ਉਹ ਬਾਸੀ ਹੈ ਸੁਖਮੰਦਰ ਦਾ, ਜਿੱਥੇ ਚੜ੍ਹਦੀ ਹੈ ਨਾ ਲਹਿੰਦੀ ਹੈ। ਕਹਿੰਦਾ ਜਿਹਨੇ ਪਾਇਆ ਉਸਦਾ ਭੇਦ ਪਾਇਆ, ਉਹਨੇ ਅੰਦਰ ਵੜ ਕੇ ਹੀ ਪਾਇਆ ਹੈ, ਬਿਨਾਂ ਅੰਦਰ ਬੜੇ ਤੋਂ, ਬਿਨਾਂ ਅੰਦਰ ਮਿਹਨਤ ਕਰੇ ਤੋਂ ਸਾਨੂੰ ਕੁਛ ਨਹੀਂ ਮਿਲਦਾ। ਸੋ ਜਿਹੜੀ ਮੌਤ ਹੈ, ਮੌਤ ਦੇ ਵਿੱਚ ਕੀ ਆ, ਜਿਹਦੀ ਵੀ ਮੌਤ ਆਉਂਦੀ ਹੈ, ਪਹਿਲਾਂ ਹੱਥ ਪੈਰ ਸੁੰਨ ਹੋ ਜਾਂਦੇ ਨੇ, ਫਿਰ ਧੜ ਸੁੰਨ ਹੋ ਜਾਂਦਾ, ਫਿਰ ਅੱਖਾਂ ਕੋਲੇ ਜਾਂਦੀਆਂ, ਅੱਖਾਂ ਸਾਡੀਆਂ ਖੜੀਆਂ ਰਹਿੰਦੀਆਂ, ਨਿਕਲ ਜਾਂਦੀ ਹੈ ਵਿੱਚ ਹੀ, ਇੱਕ ਮੂਲੀ ਚੀਜ਼ ਨਿਕਲੀ ਹੈ ਵਿੱਚੋਂ, ਪਤਾ ਤਾਂ ਲੱਗ ਬੰਦੇ ਦਾ ਸਰੀਰ ਉਹੀ ਹੈ। ਜੇ ਅਸੀਂ ਬੰਦੇ ਦੇ ਸਰੀਰ ਨੂੰ ਪਿਆਰ ਕਰਦੇ ਹਾਂ, ਰਾਤ ਨੂੰ ਮੈਰਿਜ ਕਰਾਉਂਦੇ ਹਾਂ, ਲਵ ਮੈਰਿਜ ਕਰਾਉਂਦੇ ਹਾਂ, ਬੰਦੇ ਨਾਲ ਹੱਸ ਹੱਸ ਕੇ ਜਫੀਆਂ ਪਾਉਂਦੇ ਹਾਂ, ਕੁਛ ਕਰਦੇ ਹਾਂ, ਉਹ ਜਰਾ ਕੁ ਚੀਜ਼ ਨਿਕਲੀ, ਬੰਦਾ ਤਾਂ ਉੱਥੇ ਹੀ ਪਿਆ ਹੁੰਦਾ, ਫਿਰ ਉਹਨੂੰ ਕਿਉਂ ਕਹਿੰਦੇ ਅਸੀਂ ਭੂਤ ਹੋ ਗਿਆ। ਕੋ ਚੀਜ਼ ਨੂੰ ਪਿਆਰ ਕਰਦੇ ਹਾਂ, ਸਰੀਰ ਨੂੰ ਨਹੀਂ। ਸਾਨੂੰ ਲੱਗਦਾ ਅਸੀਂ ਸਰੀਰ ਨੂੰ ਪਿਆਰ ਕਰਦੇ ਹਾਂ, ਜਦੋਂ ਕਿ ਕਰਦੇ ਅਸੀਂ ਆਤਮਾ ਨੂੰ ਹੁੰਦੇ ਹਾਂ। ਜੇ ਸਰੀਰ ਨੂੰ ਕਰਦੇ ਫਿਰ ਤਾਂ ਮਾਰਨ ਦੀ ਕੀ ਲੋੜ ਹੈ, ਜਲਾਉਣ ਦੀ ਕੀ ਲੋੜ ਹੈ, ਦਫ਼ਨ ਕਰਨ ਦੀ ਕੀ ਲੋੜ ਹੈ? ਫਿਰ ਤਾਂ ਉਹ ਸਿੱਧਾ ਅਸੀਂ ਘਰ ਲਿਆਇਆ ਕਰੀਏ। ਹਸਪਤਾਲ ਤੋਂ ਬਾਅਦ ਦਰਸ਼ਨ ਨਹੀਂ ਕਰਦੇ, ਸਿੱਧੇ ਉਹ ਬਲ ਸਾਹਿਬ ਦੇ ਫਿਊਨਰਲ ਚਲੇ ਜਾਂਦੇ ਨੇ। ਹਾਂਜੀ, ਸੋ ਕਹਿਣ ਦਾ ਮੇਰਾ ਪਰਪਜ਼ ਇਹ ਹੈ ਵੀ ਜਿਹੜੀ ਜਦੋਂ ਅਸੀਂ ਅੰਦਰ ਮਿਹਨਤ ਕਰਦੇ ਹਾਂ, ਸਾਡਾ ਅੰਦਰਲਾ ਦਰਵਾਜ਼ਾ ਖੁੱਲ੍ਹ ਜਾਂਦਾ ਹੈ। ਵੈਨ ਦਾ ਆਈ ਬੀ ਸਿੰਗਲ ਦਾਈ ਹੋਲ ਬਾਡੀ ਸ਼ੈਲ ਬੀ ਫੁੱਲ ਆਫ ਲਾਈਟ। ਜਦੋਂ ਸਾਨੂੰ ਅੰਦਰ ਰੂਹਾਨੀ ਪ੍ਰਕਾਸ਼ ਆ ਜਾਂਦਾ, ਇਹ ਨਹੀਂ ਵੀ ਕਿਸੇ ਦੇ ਕੋਲ ਆਇਆ ਨਹੀਂ। ਬਹੁਤ ਨੇ ਬੰਦੇ ਜਿਹੜੇ ਮਿਹਨਤ ਕਰਦੇ ਨੇ, ਉਹ ਛੁਪੇ ਹੁੰਦੇ ਨੇ, ਉਹਨਾਂ ਨੂੰ ਪ੍ਰਚਾਰ ਕਰਨ ਦੀ ਲੋੜ ਨਹੀਂ ਹੈ। ਜਿਹੜੇ ਪਖੰਡੀ ਹੁੰਦੇ ਨੇ ਉਹ ਪ੍ਰਚਾਰ ਵੀ ਕਰਦੇ ਨੇ ਕਿ ਮੇਰੇ ਕੋਲ ਆਹ ਕੁਛ ਹੈ। ਜਿਹੜਾ ਬੰਦਾ ਸੇਠ ਸ਼ਾਹੂਕਾਰ ਬਣ ਗਿਆ, ਜਿਹੜਾ ਕੋਈ ਬਹੁਤ ਵੱਡਾ ਅਮੀਰ ਹੈ, ਉਹ ਕਦੇ ਦੱਸਦਾ ਵੀ ਮੇਰੇ ਕੋਲ ਇੰਨੇ ਪੈਸੇ ਨੇ ਜਾਂ ਕੁਛ ਨੇ? ਪਰ ਹਾਂ, ਉਹਨਾਂ ਦੀ ਖੁਸ਼ਬੂ ਜ਼ਰੂਰ ਆ ਜਾਂਦੀ ਹੈ। ਜਿਸ ਤਰ੍ਹਾਂ ਸੈਂਟ ਦੀ ਜਿਹੜੀ ਸ਼ੀਸ਼ੀ ਹੈ ਨਾ, ਸੈਂਟ ਜਿਹਨੂੰ ਆਪਾਂ ਖੁਸ਼ਬੂਦਾਰ, ਅੱਜ ਕੱਲ੍ਹ ਮੁੰਡੇ ਕੁੜੀਆਂ ਸਾਰੇ ਹੀ ਲਾਉਂਦੇ ਨੇ, ਉਹ ਜਿਹੜਾ ਪਿਓਰ ਸੈਂਟ ਹੁੰਦਾ, ਪਰਫਿਊਮ ਜਿਹਨੂੰ ਕਹਿੰਦੇ ਹਾਂ, ਜੇ ਉਹਦੀ ਆਪਾਂ ਢੱਕਣ ਖੋਲ੍ਹ ਦਈਏ, ਪਰਫਿਊਮ ਬਿਲਕੁਲ ਉੱਡ ਜੂਗਾ ਅਤੇ ਸ਼ੀਸ਼ੀ ਵੀ ਖਾਲੀ ਹੋ ਜੂਗੀ। ਪਰ ਜੇ ਢੱਕਣ ਬੰਦ ਹੀ ਰੱਖੀਏ, ਫਿਰ ਵੀ ਇਹ ਸ਼ੀਸ਼ੀ ਜਿੱਥੇ ਵੀ ਜਾਊ ਉਹਦੀ ਖੁਸ਼ਬੂ ਆਉਂਦੀ ਹੈ। ਸੋ ਇਸੇ ਤਰ੍ਹਾਂ ਹੀ ਜੇ ਤੁਸੀਂ ਆਪਣੀ ਮਿਹਨਤ ਕਰਕੇ ਕੋਈ ਤਰੱਕੀ ਕਰ ਲਈ ਅੰਦਰ, ਜੇ ਆਪਾਂ ਰਿਧੀਆਂ ਸਿੱਧੀਆਂ ਦੇਣ ਲੱਗ ਗਏ, ਮੁੰਡੇ ਕੁੜੀਆਂ ਜੰਮਣ ਲੱਗ ਗਏ, ਦੇਣ ਲੱਗ ਗਏ ਵੀ ਇਹਦੀ ਬਿਮਾਰੀ ਠੀਕ ਕਰ ਦਿਓ, ਉਹਦੀ ਠੀਕ ਕਰ ਦਿਓ, ਕਰ ਤਾਂ ਸਕਦੇ ਹਾਂ ਆਪਾਂ, ਕਿਉਂਕਿ ਤਾਕਤ ਆਈ ਹੁੰਦੀ ਹੈ, ਇਹੋ ਜਿਹੀ ਗੱਲ ਨਹੀਂ ਵੀ ਨਹੀਂ ਹੁੰਦੀ, ਬਹੁਤ ਕਰ ਸਕਦੇ ਹਾਂ। ਪਰ ਉਹਦੇ ਨਾਲ ਜਿਹੜੀ ਤੁਹਾਡੀ ਆਪ ਦੀ ਤਾਕਤ ਆ ਉਹ ਘੱਟ ਜਾਂਦੀ ਹੈ, ਕਈ ਵਾਰੀ ਉਹ ਤੁਸੀਂ ਸ਼ੀਸ਼ੀ ਜਿਵੇਂ ਪਰਫਿਊਮ ਦੀ ਖਾਲੀ ਆ, ਖਾਲੀ ਹੋ ਜਾਂਦੀ ਹੈ। ਸੋ ਇਸ ਕਰਕੇ ਆਪਣੀ ਮਿਹਨਤ ਕਰੀ ਚੱਲੋ, ਹਾਂਜੀ, ਅਤੇ ਅਜਿਹੀ ਮਿਹਨਤ ਕਰੋ, ਫਿਰ ਉਹਦੀ ਜਿਹੜੀ ਤੁਹਾਡੇ ਜਿਹੜੇ ਐਕਸ਼ਨ ਨੇ ਸੁਸਾਇਟੀ ਯਾਦ ਕਰਦੀ ਹੈ। ਫਿਰ ਤੁਹਾਨੂੰ ਪਤਾ ਹੁੰਦਾ ਕਿ ਜਿਹੜੀ ਸੁਸਾਇਟੀ ਜਿਹੜੀ ਗੱਲਬਾਤ ਕਰਦੀ ਹੈ, ਫਿਰ ਉਹ ਜਿਵੇਂ ਕਬੀਰ ਸਾਹਿਬ ਨੇ ਕਿਹਾ ਸੀ ਨਾ ਕਿ ਕਬੀਰ ਸੁੱਤਾ ਕਿਆ ਕਰੇ ਉੱਠਣਾ ਵਜੇ ਮੁਰਾਰ। ਮੁਰਾਰ ਕਹਿੰਦੇ ਨੇ ਰੱਬ ਨੂੰ। ਇੱਕ ਦਿਨ ਸੋਨਾ ਹੋਏਗਾ ਲੰਬੇ ਦੇਹ ਪਸਾਰ, ਕਹਿੰਦਾ ਸਵੇਰੇ ਸੁੱਤਿਆ ਸੁੱਤਿਆ ਨਾ ਕਰ, ਹਰ ਵਕਤ ਸੁੱਤਾ ਨਾ ਪਿਆ ਕਰ, ਸਗੋਂ ਪਰਮਾਤਮਾ ਨੂੰ ਜਪ, ਪਰਮਾਤਮਾ ਦਾ ਨਾਮ ਜਪ, ਪਰਮਾਤਮਾ ਨੂੰ ਯਾਦ ਕਰ। ਇੱਕ ਦਿਨ ਅਖੀਰ 'ਚ ਆਉਣਾ ਹੀ ਆਉਣਾ, ਜਦੋਂ ਐਨ ਆਰਾਮ ਨਾਲ ਕਵਰ 'ਚ ਲੰਬੇ ਪਏ ਹੋਵਾਂਗੇ, ਨਾ ਕੋਈ ਸਾਡੇ ਖਾਜ ਹੋਣੀ ਹੈ ਅਤੇ ਨਾ ਸਾਡੇ ਕੋਈ ਖੁਰਕ ਹੋਣੀ ਹੈ ਅਤੇ ਨਾ ਅਸੀਂ ਹੱਥ ਲਾਉਣਾ, ਫਿਰ ਉਹ ਦਿਨ ਦੇ ਵਿੱਚ ਕੁਛ ਹੋਣਾ ਨਹੀਂ, ਉਹਦੇ ਵਿੱਚ ਕੀ ਹੋਣਾ? ਅਤੇ ਫਿਰ ਜਿਹੜੇ ਕੀੜੇ ਮਕੌੜੇ ਨੇ ਉਹਨਾਂ ਨੇ ਸਾਨੂੰ ਚੁੰਬੜਨਾ, ਫਿਰ ਪਤਾ ਹੀ ਹੈ ਸਰੀਰ ਦਾ ਕੀ ਨਾਸ ਹੁੰਦਾ। ਹਾਂਜੀ, ਜਾਂ ਜੇ ਅਸੀਂ ਅੱਗ ਦੇ ਹਵਾਲੇ ਕਰ ਦਿਆਂਗੇ, ਫਿਰ ਦੇਖ ਲਓ ਸਰੀਰ ਦਾ ਕੀ ਹੈ, ਮੁੱਠੀ ਜੀ ਸਵਾਹ ਲੈ ਜਾਂਦੇ ਹੋ, ਕੁੱਜੇ 'ਚ ਬੰਦ ਕਰ ਦਿੰਦੇ ਨੇ, ਜਿਹੜੇ ਅਸੀਂ ਹੁਣ ਆਕੜ ਆਕੜ ਕੇ ਕਿਸੇ ਲੱਤਾਂ ਮਾਰਦੇ ਫਿਰਦੇ ਹਾਂ, ਕਿਤੇ ਆਪਣੇ ਚਿਹਰੇ ਨੂੰ ਦੇਖ ਦੇਖ ਕੇ ਕਿੰਨੇ ਹੀ ਖੁਸ਼ ਹੁੰਦੇ, ਮੈਂ ਕਿੰਨਾ ਬਿਊਟੀਫੁੱਲ ਹਾਂ, ਕੱਪੜੇ ਦੇਖ ਕੇ ਕਿੰਨਾ ਮਾਣ ਕਰਦੇ ਹਾਂ, ਹਾਂਜੀ, ਆਪਣੇ ਸਰੀਰ ਦਾ ਰੰਗ ਦਾ, ਕਿੰਨੇ ਸਾਡੇ ਆਕੜ ਹੀ ਆਕੜ, ਪਾਵਰ ਦੀ ਕਿੰਨੀ ਆਕੜ ਹੈ, ਪਰ ਅਸੀਂ ਭੁੱਲ ਜਾਂਦੇ ਹਾਂ। ਅਤੇ ਦਿਨ ਬਹੁਤ ਦੂਰ ਨਹੀਂ ਹੈ ਜਿਸ ਦਿਨ ਅਸੀਂ ਡੱਬੇ 'ਚ ਬੰਦ ਹੋਣਾ ਹੈ। ਸੋ ਇਸ ਕਰਕੇ ਜਦੋਂ ਡੱਬੇ 'ਚ ਬੰਦ ਹੋਣਾ, ਉਹਨੂੰ ਯਾਦ ਰੱਖਣਾ ਚਾਹੀਦਾ। ਜਿਹੜਾ ਬੰਦਾ ਮੌਤ ਨੂੰ ਨਹੀਂ ਯਾਦ ਰੱਖਦਾ ਨਾ, ਬੇਫਿਕਰ ਹੈ, ਉਹਦਾ ਕੋਈ ਫਾਇਦਾ ਨਹੀਂ ਹੈ। ਜਿਸ ਤਰ੍ਹਾਂ ਜਿਹੜੀ ਸਾਡੀ ਲਾਈਫ ਹੈ ਨਾ, ਇਟਸ ਜਸਟ ਲਾਈਕ ਏ ਹੋਟਲ, ਇਟਸ ਜਸਟ ਲਾਈਕ ਏ ਸਰਾਂ। ਹਾਂਜੀ, ਸਰਾਂ ਦੇ ਵਿੱਚ ਕੀ ਹੈ, ਮੈਂ ਹੁਣ ਅਸੀਂ ਟਿਊਜ਼ਡੇ ਨੂੰ ਜਾ ਕੇ ਆਏ ਹਾਂ ਕਿਤੇ ਬਾਹਰ ਫੈਮਿਲੀ ਦੇ ਨਾਲ, ਸਾਡੇ ਜਿਹੜੇ ਬੱਚੇ ਸੀ, ਬੇਸ਼ੱਕ ਬੱਚੇ ਨਹੀਂ, ਉਹ ਦੇ ਆਰ ਅਡਲਟਸ, ਅਡਲਟਸ ਵੀ ਨਹੀਂ, ਵੱਡੇ ਨੇ, ਪ੍ਰੋਫੈਸ਼ਨਲ ਨੇ, ਉਹ ਕੀ ਕਰਦੇ ਮੈਨੂੰ ਯਾਦ ਆ, ਮੈਂ ਘਰੇ ਆ ਕੇ ਹੱਸਦਾ ਹੁੰਦਾ ਸੀ, ਦੋ ਤਿੰਨ ਦਿਨ ਲਗਾਤਾਰ ਉਹ ਤਿੰਨੇ ਚਾਰ ਜਣੇ ਬੈਠ ਕੇ ਕਰਦੇ, ਆਹ ਚਿਪਸ ਲੈ ਕੇ ਜਾਂਦੇ ਨੇ, ਆਹ ਸਵੇਰੇ ਆਪਾਂ ਬ੍ਰੈਡ ਆਹ ਖਾਵਾਂਗੇ, ਲੰਚ ਆਪਾਂ ਆਹ ਕਰਨੀ ਹੈ, ਉਹ ਬੜਾ ਹੀ ਸਾਡੇ ਡਾਇਨਿੰਗ ਟੇਬਲ ਦੇ ਸਮਾਨ ਭਰਿਆ ਪਿਆ ਸੀਗਾ। ਸਿਰਫ ਜਾਣਾ ਕਿੰਨਾ ਸੀ, ਟਿਊਜ਼ਡੇ ਨੂੰ ਸ਼ਾਮ ਨੂੰ ਪਹੁੰਚਣਾ ਸੀ, ਬੁੱਧਵਾਰ ਉੱਥੇ ਰਹਿਣਾ ਸੀ ਅਤੇ ਥਰਸਡੇ ਨੂੰ ਸਵੇਰੇ ਨਿਕਲ ਜਾਣਾ। ਕਿੰਨਾ ਹੀ ਦੁਨੀਆ ਭਰ ਦਾ ਸਮਾਨ ਹੈ, ਅਸੀਂ ਭੁੱਲ ਗਏ ਵੀ ਆਹ ਸਮਾਨ ਇੱਥੇ ਖਾਣ ਪੀਣ ਲਈ ਇਕੱਠਾ ਕਰੀ ਜਾਂਦੇ ਹਾਂ, ਜਦੋਂ ਹਵਾ ਨਿਕਲ ਜਾਣੀ ਉਹਦੇ ਲਈ ਜਿਹੜਾ ਸਮਾਨ ਹੈ ਉਹ ਹੈਗਾ ਨਾਮ। ਹਾਂਜੀ, ਇਹੀ ਗੱਲ ਹੈ ਨਾ, ਮੌਤ ਤੋਂ ਬਾਅਦ ਧਰਮ ਰਾਜ ਨੇ ਲੇਖਾ ਮੰਗਣਾ, ਜਿਹੜੀ ਗੱਲ ਕਹਿੰਦੇ ਨੇ ਧਰਮ ਰਾਜ, ਲੇਖਾ ਤਾਂ ਇੱਥੇ ਹੀ ਮੰਗੀ ਜਾਂਦੇ ਹਾਂ, ਜਿਹੋ ਜਿਹੇ ਕਰਮ ਕਰਦੇ ਹਾਂ ਉਸ ਤਰ੍ਹਾਂ ਹੋਈ ਜਾਂਦਾ। ਇਸੇ ਕਰਕੇ ਤਾਂ ਕਿਹਾ ਨਾ, ਇਸ ਸਰਾਕੇ ਬੀਚ ਮੇ ਕਿਆ ਕਿਆ ਤਮਾਸ਼ਾ ਹੋ ਰਿਹਾ, ਕੋਈ ਸਮੇਟੇ ਬਿਸਤਰਾ, ਕੋਈ ਟਾਂਗ ਪਸਾਰੇ ਸੋ ਰਿਹਾ। ਇਹ ਜਿਹੜਾ ਬੰਦੇ ਨੇ ਨਾ ਸਰਾਂ, ਇਹਦੇ ਵਿੱਚ ਕਿਹੜੇ ਕਿਹੜੇ ਤਮਾਸ਼ੇ ਹੋ ਰਹੇ ਨੇ, ਦੁਨੀਆਂ ਭਰ ਦੇ ਤਮਾਸ਼ੇ, ਸਾਡੇ ਸਰੀਰ ਦੀ ਲਾਈਫ ਦੇ ਵਿੱਚ ਤਮਾਸ਼ੇ, ਝੂਠ ਫਰੇਬ ਸਭ ਕੁਛ ਅਸੀਂ ਕਰੀ ਜਾਂਦੇ ਹਾਂ, ਮੌਤ ਵੱਲੋਂ ਜਿਹੜੀ ਆ ਪਿੱਠ ਕੀਤੀ ਵੀ ਹੈ। ਇਸੇ ਕਰਕੇ ਕੋਈ ਸਮੇਟੇ ਬਿਸਤਰਾ, ਕੋਈ ਟਾਂਗ ਪਸਾਰੇ ਸੋ ਰਿਹਾ, ਕੋਈ ਤਿਆਰੀ ਕਰ ਰਿਹਾ ਮੌਤ ਦੀ ਕਿ ਮੈਂ ਮਰਨਾ ਹੀ ਹੈ। ਜਿਸ ਤਰ੍ਹਾਂ ਆਪਾਂ ਹੋਟਲ 'ਚ ਪਤਾ ਵੀ 11 ਵਜੇ ਚੈੱਕਆਊਟ ਟਾਈਮ ਹੈ, ਹੈ ਨਾ, ਚੈੱਕ ਇਨ ਪਤਾ, ਉਹਦੇ ਲਈ ਅਸੀਂ ਪੂਰੀ ਜ਼ੋਰ ਮਾਰਦੇ ਹਾਂ, ਅਤੇ ਜਦੋਂ ਚੈੱਕਆਊਟ ਹੁੰਦਾ ਆਪਾਂ ਕਹਿੰਦੇ ਘੰਟਾ ਖੋਲ੍ਹ ਲੇਟ ਚੱਲਦੇ ਹਾਂ, ਉਹ ਹੋਟਲ 'ਚ ਤਾਂ ਚਲੋ ਚੱਲ ਜੂਗੀ, ਪਰ ਧਰਮ ਰਾਜ ਦੇ ਵਿੱਚ ਜਦੋਂ ਮੌਤ ਆਉਣੀ ਹੈ ਨਾ, ਜਿੰਨੀ ਮਰਜ਼ੀ ਪੈਸੇ ਪੂਜ ਦੇ ਲਈ, ਉੱਥੇ ਰਿਸ਼ਵਤ ਨਹੀਂ ਚੱਲਦੀ, ਉੱਥੇ ਕੋਈ ਇੰਡੀਆ ਵਾਲਾ ਰਾਜ ਨਹੀਂ, ਪਾਕਿਸਤਾਨ ਵਾਲਾ ਰਾਜ ਨਹੀਂ, ਪੈਸੇ ਦੇ ਕੇ ਕੰਮ ਚਲਾ ਲਾਂਗੇ ਪੁਲਿਸ ਵਾਲਿਆਂ ਵਾਂਗੂ, ਉੱਥੇ ਤਾਂ ਤੁਹਾਨੂੰ ਫੜ ਕੇ ਫੱਟ ਲੈ ਜਾਣਾ ਨੇ। ਇਸ ਕਰਕੇ ਕੋਈ ਸਮੇਟੇ ਬਿਸਤਰਾ, ਕੋਈ ਮੌਤ ਦੀ ਤਿਆਰੀ ਕਰ ਰਿਹਾ, ਕੋਈ ਟਾਂਗ ਪਸਾਰੇ ਸੋ ਰਿਹਾ, ਸੋ ਕੋਈ ਬੇਫਿਕਰ ਹੋ ਕੇ ਸੋ ਰਿਹਾ। ਦੇਖੋ ਨਾ, ਆਪਾਂ ਕਈ ਵਾਰੀ ਪੰਜਾਬ ਤੋਂ ਦਿੱਲੀ ਜਾਂਦੇ ਹਾਂ, ਫਾਰ ਐਗਜ਼ਾਮਪਲ ਲੁਧਿਆਣੇ ਤੋਂ ਦਿੱਲੀ ਚੱਲੇ ਹਾਂ, ਜੋ ਕਾਰ 'ਚ ਜਾਂਦੇ ਹਾਂ ਜਾਂ ਬੱਸ 'ਚ ਜਾਂਦੇ ਹਾਂ, ਸਕੂਟਰ 'ਤੇ ਜਾਂਦੇ ਹਾਂ, ਜਿਸ ਤਰ੍ਹਾਂ ਵੀ ਜਾਂਦੇ ਹਾਂ, ਉਹਦੇ ਵਿੱਚ ਕੀ ਹੈ, ਜਦੋਂ ਅਸੀਂ ਰਾਜਪੁਰੇ
ਜਾਂ 300 ਮੈਂ ਤਾਂ ਐਗਜ਼ਾਮਪਲ ਹੀ ਦਿੱਤੀ ਹੈ, ਜ਼ਰੂਰੀ ਨਹੀਂ ਤੁਸੀਂ ਕੱਲ੍ਹ ਨੂੰ 300 ਥੋੜ੍ਹਾ ਸੀ, 260 ਹੁੰਦੀ ਹੈ, ਤਾਂ ਆਪਾਂ ਗੱਲ ਸਮਝਾਉਣ ਦੀ ਗੱਲ ਕਰ ਰਹੇ ਹਾਂ ਸਿੰਬੋਲਿਕ। ਜਦੋਂ ਅੰਬਾਲੇ ਪਹੁੰਚ ਜਾਂਦੇ ਹਾਂ ਕਹਿੰਦੇ 240 ਰਹਿ ਗਏ, ਅਸੀਂ ਖੁਸ਼ ਹੁੰਦੇ ਹਾਂ ਨਾ ਵੀ ਚੱਲ ਵੀ ਰਸਤਾ ਤਾਂ ਖਾਸਾ ਘੱਟ ਗਿਆ। ਫਿਰ ਕਰਨਾਲ ਪਹੁੰਚ ਜਾਂਦੇ ਹਾਂ, ਫਿਰ ਕਰਨਾਲ ਕਹਿੰਦੇ ਨੇ ਜੀ 150 ਕਿਲੋਮੀਟਰ ਰਹਿ ਗਿਆ, ਫਿਰ ਉੱਥੇ ਅਸੀਂ ਮਰੂਥਲ ਜਾਂਦੇ ਹਾਂ, ਨਾਲ ਰੋਟੀ ਖਾਂਦੇ ਹਾਂ ਉਹਨਾਂ ਦੀ ਹਵੇਲੀ ਵਾਲਿਆਂ ਦੀ ਵਧੀਆ ਆਨੰਦ ਨਾਲ, ਫਿਰ ਕਹਿੰਦੇ ਜੀ ਹੁਣ ਤਾਂ ਏਅਰਪੋਰਟ ਰਹਿ ਗਿਆ 50 ਕਿਲੋਮੀਟਰ ਰਹਿ ਗਿਆ। ਇਹਦਾ ਮਤਲਬ ਕੀ ਹੈ ਕਿ ਅਸੀਂ ਆਪਣੀ ਜਿਹੜੀ ਮੰਜ਼ਿਲ ਹੈ, ਜਦੋਂ ਅਸੀਂ ਏਅਰਪੋਰਟ 'ਤੇ ਜਾਣਾ, ਅਸੀਂ ਮੰਜ਼ਿਲ ਦੇ ਕਰੀਬ ਹੁੰਦੇ ਜਾ ਰਹੇ ਹਾਂ। ਲੁਧਿਆਣੇ ਤੋਂ ਚੱਲੇ ਸੀ 300 ਕਿਲੋਮੀਟਰ, ਅੰਬਾਲੇ ਪਹੁੰਚ ਕੇ 200 ਰਹਿ ਗਿਆ, ਕਰਨਾਲ ਪਹੁੰਚ ਕੇ 100 ਰਹਿ ਗਿਆ, ਜਦੋਂ ਹਵੇਲੀ ਮਰੂਥਲ ਪਹੁੰਚ ਕੇ 80 ਰਹਿ ਗਿਆ, ਕੁਛ ਰਹਿ ਗਿਆ, ਅਸੀਂ ਆਪਣੀ ਮੰਜ਼ਿਲ ਦੇ ਨੇੜੇ ਪਹੁੰਚਦੇ ਹਾਂ, ਸਾਨੂੰ ਖੁਸ਼ੀ ਹੁੰਦੀ ਹੈ ਵੀ ਏਅਰਪੋਰਟ ਆਉਣ ਵਾਲਾ ਹੀ ਹੈ। ਇਸੇ ਤਰ੍ਹਾਂ ਜਿਹੜੀ ਮੌਤ ਹੈ, ਜੇ ਆਪਣੀ 60 ਸਾਲ, 70 ਸਾਲ, 80 ਸਾਲ, 90 ਸਾਲ, ਇਹ ਠੀਕ ਹੈ ਵੀ ਉੱਥੇ ਮੀਲ ਪੱਥਰ ਲੱਗੇ ਨੇ, ਸਾਨੂੰ ਦੱਸ ਦਿੰਦੇ ਨੇ, ਪਰ ਇੱਥੇ ਜੋ ਤੁਸੀਂ ਮਿਹਨਤ ਕਰਦੇ ਹੋ, ਤੁਹਾਨੂੰ ਫਿਰ ਹਰ ਪਤਾ ਹੁੰਦਾ ਵੀ ਪਤਾ ਹੀ ਨਹੀਂ ਕਦੋਂ ਹਵਾ ਨਿਕਲ ਜੇ। ਹਾਂਜੀ, ਜਦੋਂ ਨਿਕਲ ਗਿਆ ਮੇਰਾ ਸਾਹ ਸੱਜਣਾ, ਫਿਰ ਆ ਤੇ ਭਾਵੇਂ ਨਾ ਸੱਜਣਾ, ਫਿਰ ਤਾਂ ਮੌਤ ਤਾਂ ਜਦੋਂ ਆ ਗਈ ਉਹੀ ਗੱਲ ਹੈ, ਫਿਰ ਤਾਂ ਕੋਈ ਪਤਾ ਨਹੀਂ। ਸੋ ਸਾਨੂੰ ਹਰ ਵਕਤ ਤਿਆਰੀ ਕਰਨੀ ਚਾਹੀਦੀ ਹੈ ਵੀ ਅਸੀਂ ਜਦੋਂ ਵੀ ਚਲੋ ਬਰਥਡੇ ਮਨਾ ਲਿਆ, ਐਨਵਰਸਰੀ ਮਨਾ ਲਈ ਆਪਾਂ, ਕੋਈ ਬਿਜ਼ਨਸ ਦਾ ਕਹਿੰਦੇ ਵੀ 2 ਸਾਲ ਹੋ ਗਏ, 3 ਸਾਲ ਹੋ ਗਏ, ਵਟ ਡਜ਼ ਇਟ ਮੀਨ? ਜਦੋਂ ਅਸੀਂ ਬਰਥਡੇ ਮਨਾਉਂਦੇ ਹਾਂ, ਬੇਸ਼ੱਕ ਕੇਕ ਕੱਟਦੇ, ਹੈਪੀ ਬਰਥਡੇ ਟੂ ਯੂ, ਇਹਦਾ ਮਤਲਬ ਕੀ ਹੈ? ਮਤਲਬ ਇਹ ਹੈ ਕਿ ਅਸੀਂ ਲੇਖਾ ਜੋਖਾ ਕਰੀਏ ਕਿ ਸਾਨੂੰ ਜਿਹੜਾ ਹੈਪੀ ਬਰਥਡੇ ਮਿਲਿਆ ਹੋਇਆ ਨਾ, ਇਹਦਾ ਕੋਈ ਫਾਇਦਾ ਉਠਾਈਏ, ਵੀ ਇਹਦਾ ਕੋਈ ਫਾਇਦਾ ਉਠਾਇਆ ਕਿ ਹੇਰਾ ਫੇਰੀਆਂ ਹੀ ਕਰਦੇ ਰਹੇ, ਝੂਠ ਫਿਰੇ ਵੀ ਕਰਦੇ ਰਹੇ, ਉੱਪਰੋਂ ਮੂੰਹ ਜਿਹੜੇ ਬਗਲੇ ਭਗਤੀ ਬਣੇ ਹੋਏ ਆ, ਰੱਬ ਦੇ ਕੰਨੀ ਜਿਹਨੇ ਜਨ ਸਾਨੂੰ ਜਨਮ ਦਿੱਤਾ, ਜਿਹੜਾ ਪੁੱਠਾ ਹੋ ਕੇ ਮਾਂ ਦੇ ਪੇਟ 'ਚ ਲਮਕ ਰਹੇ ਸੀ, ਵੀ ਅਸੀਂ ਕਹਿੰਦੇ ਵਾਅਦਾ ਕਰਕੇ ਆਏ ਸੀ ਤੈਨੂੰ ਅਸੀਂ ਜਪਾਂਗੇ, ਹੁਣ ਮੈਨੂੰ ਕੋਈ ਕਾਮਰੇਡ ਭਰਾ ਕਹਿ ਦੇਣਗੇ ਤੁਸੀਂ ਕਿਹੜਾ ਜਾ ਕੇ ਦੇਖ ਕੇ ਆਏ ਸੀਗੇ? ਇਹ ਖੈਰ ਸਿੰਬੋਲਿਕਲੀ ਗੱਲਾਂ ਨੇ, ਡਿਸਕਸ਼ਨ ਦੀਆਂ ਨਹੀਂ, ਇਟਸ ਏ ਮੈਟਰ ਆਫ ਫੇਥ, ਹੈ ਨਾ ਜੀ? ਸੋ ਉਹਦੇ ਲਈ ਅਸੀਂ ਪਿੱਟ ਕੀਤੀ ਹੈ। ਜਦੋਂ ਹੀ ਧਰਤੀ ਦੇਖੋ ਨਾ, ਜਦੋਂ ਆਉਣੇ ਆ ਉਦੋਂ ਰੋਂਦੇ ਆਉਣੇ ਆ, ਹਾਂਜੀ, ਜੇ ਰੋਈਏ ਨਾ, ਉਹ ਦਾਈ ਫੜ ਕੇ, ਡਾਕਟਰ ਫੜ ਕੇ ਪੁੱਠਾ ਕਰਦੇ, ਰੋਣਾ ਜ਼ਰੂਰੀ ਹੈ, ਉਹ ਰੋਂਦੇ ਤਾਂ ਹੀ ਆ ਨਾ ਵੀ ਇਹ 'ਚ ਆ ਕੇ ਫਸ ਗਏ ਅਸੀਂ, ਹਾਂਜੀ। ਸੋ ਕਹਿਣ ਦਾ ਮੇਰਾ ਪਰਪਜ਼ ਇਹ ਹੈ ਵੀ ਜਦੋਂ ਅਸੀਂ ਬਰਥਡੇ ਮਨਾਉਂਦੇ ਹਾਂ, ਅਸੀਂ ਸਾਨੂੰ ਇਹ ਸੋਚਣਾ ਚਾਹੀਦਾ ਵੀ ਅਸੀਂ ਮੌਤ ਦੇ ਹੋਰ ਕਿੰਨਾ ਨੇੜੇ ਹੋ ਰਹੇ ਹਾਂ। ਜੇ ਅਸੀਂ 80ਵਾਂ ਦਿਨ ਮਨਾ ਲਿਆ, 70ਵਾਂ ਮਨਾ ਲਿਆ, ਦੇਖੋ ਜੀ ਕਿੰਨਾ ਨੇੜੇ ਹੋ ਗਏ। ਇਹ ਵੀ ਰਿਅਲਾਈਜ਼ ਕਰੀ ਅੱਖਾਂ ਮੀਚ ਕੇ ਆਪਣੇ ਆਪ ਨੂੰ ਵੀ ਮੈਂ 60 ਸਾਲ ਜਿਹੜੇ ਗਵਾ ਲਏ, ਹਾਂਜੀ, ਆਪਣੀ ਜਵਾਨੀ ਦੇ ਬਾਰੇ ਸੋਚ ਕੇ ਦੇਖੋ ਵੀ ਜਦੋਂ ਕਾਲਜ ਦੇ ਵਿੱਚ, ਮੈਂ ਤਾਂ ਆਪਣੀ ਜਵਾਨੀ ਬਾਰੇ ਸੋਚਦਾ, ਮੈਂ ਕਿਸੇ ਬਾਰੇ ਕੀ ਸੋਚੂੰਗਾ? ਕਾਲਜ ਪੜ੍ਹਦੇ ਹੁੰਦੇ ਸੀਗੇ ਵਧੀਆ, ਯੂਨੀਵਰਸਿਟੀ ਦੇ ਸੌਕਰ ਦੇ ਜਿਹਨੂੰ ਉੱਥੇ ਫੁੱਟਬਾਲ ਕਹਿੰਦੇ ਪਲੇਅਰ ਸੀ, ਵਾਲੀਬਾਲ ਦੇ ਪਲੇਅਰ ਸੀ, ਬੈਡਮਿੰਟਨ ਖੇਡਣਾ ਸੀ, ਹਾਂਜੀ, ਸ਼ਰਾਰਤਾਂ ਕਰਨੀਆਂ ਸੀ, ਤੁਰੇ ਜਾਂਦੇ ਲੱਤਾਂ ਮਾਰ ਦਿੰਦੇ ਸੀਗੇ। ਅੱਜ ਜੇ ਹੁਣ ਸੋਚਦੇ ਹਾਂ ਵੀ ਇੰਨੀ ਉਮਰ ਦੇ ਵਿੱਚ ਆ ਕੇ ਗੋਡੇ ਦਾ ਕਿਟ 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 ਕਰੀ ਜਾਂਦੇ ਨੇ, ਤੁਰਿਆ ਨਹੀਂ ਜਾਂਦਾ, ਲੰਘ ਵੱਜਦਾ, ਹਾਂਜੀ, ਮੂੰਹ ਦੇ ਉੱਤੇ ਜਿਹੜਾ ਦੇਖ ਦੇਖ ਕੇ ਖੁਸ਼ ਹੁੰਦੇ ਸੀ, ਹੁਣ ਕੋਸ਼ਿਸ਼ ਕਰਦੇ ਸ਼ੀਸ਼ੇ ਨੂੰ ਪਹਿਲਾਂ ਹੀ ਫਟਾਫਟ ਤੋੜ ਦਈਏ ਕਿਉਂਕਿ ਮੂੰਹ 'ਤੇ ਝਰੋੜੀਆਂ ਪੈ ਗਈਆਂ, ਵਾਲ ਕੋਸ਼ਿਸ਼ ਕਰਦੇ, ਬੇਸ਼ੱਕ ਰੰਗਣ ਦੀ ਕੋਸ਼ਿਸ਼ ਕਰਦੇ ਹਾਂ, ਵਧੀਆ ਰੰਗ ਵੀ ਲਾਉਣੇ, ਨਤੀਜੇ 'ਚ ਉੱਥੇ ਦਿਨ ਫਿਰ ਚਿੱਟੇ ਹੋ ਜਾਂਦੇ ਨੇ, ਉਹ ਸਾਨੂੰ ਕੰਨਾਂ ਦੇ ਕੋਲ ਆਵਾਜ਼ ਦਿੰਦੇ ਨੇ ਅਸਲੀ ਸਿੰਬੋਲਿਕਲੀ ਵੀ ਭਾਈ ਸਾਹਿਬ ਚੱਲ ਤਿਆਰੀ ਆ, ਹੁਣ ਤੇਰੀ ਨੇੜੇ, ਕਾਲੇ ਕੋਲੇ ਦਾ ਤੁਰ ਗਏ, ਹੁਣ ਜਿੰਨੇ ਮਰਜ਼ੀ ਅਸੀਂ ਚਲਾਕੀ ਕਰੀ ਚੱਲੀਏ, ਪਰ ਉਹ ਸਾਨੂੰ ਆਵਾਜ਼ ਦਿੰਦੇ ਨੇ, ਸੁਨੇਹਾ ਦਿੰਦੇ ਨੇ ਵੀ ਤੇਰਾ ਟਾਈਮ ਹੁਣ ਥੋੜ੍ਹਾ ਹੀ ਰਹਿ ਗਿਆ। ਸੋ ਇਸ ਕਰਕੇ ਮੌਤ ਨੂੰ ਹਮੇਸ਼ਾ ਤੁਸੀਂ ਯਾਦ ਰੱਖੋ, ਤੁਸੀਂ ਮਤਲਬ ਮੈਂ ਆਪਣੇ ਆਪ ਨੂੰ ਯਾਦ ਕਰਾਂ, ਹਾਂਜੀ, ਇਹ ਜਿਹੜਾ ਅਸਲੀ ਜੀਵਨ ਹੈ ਨਾ, ਜੀਵਨ ਤੇਰਾ ਖੇਤ ਹੈ, ਜੀਵਨ ਤੇਰਾ ਖੇਤ ਹੈ, ਖੇਤ ਨਹੀਂ ਪਤਾ ਆਪਣੇ ਜਿਹੜੇ ਖੇਤ ਖੇਤੀਬਾੜੀ ਕਰਦੇ ਹਾਂ, ਜੀਵਨ ਤੇਰਾ ਖੇਤ ਹੈ, ਮਨ ਬਚਨ ਕਰਮ ਕਿਸਾਨ, ਕਿਸਾਨ ਫਾਰਮਰ ਨੂੰ ਕਹਿੰਦੇ ਨੇ, ਜੀਵਨ ਤੇਰਾ ਖੇਤ ਹੈ, ਮਨ ਬਚਨ ਕਰਮ ਕਿਸਾਨ, ਪਾਪ ਪੁੰਨ ਦੋ ਬੀਜ ਹੈ, ਪਾਪ ਅਤੇ ਪੁੰਨ ਦੇ ਦੋ ਬੀਜ ਨੇ, ਪਾਪ ਪੁੰਨ ਦੋ ਬੀਜ ਹੈ, ਕਿਆ ਬੋਣਾ ਤੂੰ ਜਾਣ। ਇਹਦਾ ਮਤਲਬ ਕੀ ਹੈ ਕਿ ਜਿਹੜਾ ਸਾਡੀ ਲਾਈਫ ਹੈ ਨਾ, ਇੱਕ ਖੇਤ ਦੀ ਤਰ੍ਹਾਂ ਹੈ, ਜਿਹਦੇ ਵਿੱਚ ਜੋ ਕੁਛ ਅਸੀਂ ਸੋਚਦੇ ਕੀ ਹਾਂ, ਬੋਲਦੇ ਕੀ ਹਾਂ, ਅਤੇ ਫਿਰ ਕਰਮ ਕੀ ਕਰਦੇ ਹਾਂ, ਇਹ ਕਿਸਾਨ ਦਾ ਕੰਮ ਹੈ। ਕਿਸਾਨ ਵੀ ਇਹੀ ਸੋਚਦੇ ਨਾ ਵੀ ਉਹ ਖੇਤ ਦੇ ਮੂਹਰੇ ਸੋਚਦਾ ਵੀ ਇੱਕ ਤਾਂ ਕਪਾਹ ਬੀਜਣੀ ਹੈ, ਕਿ ਛੋਲੇ ਬੀਜਣੇ ਹੈ, ਕਣਕ ਬੀਜਣੀ ਹੈ, ਕਿ ਮੱਕੀ ਬੀਜਣੀ ਹੈ, ਆਲੂ ਬੀਜਣੇ ਹੈ, ਕਿ ਪਿਆਜ਼ ਬੀਜਣੇ ਹੈ। ਸੋ ਉਹ ਪਹਿਲਾਂ ਆਪਣੇ ਵਿਚਾਰ ਬਣਾਉਂਦਾ ਵੀ ਇਹ ਆਹ ਫਸਲ ਮੈਨੂੰ ਵਧੀਆ ਹੋਊਗੀ, ਵੀ ਮੈਂ ਇੱਕ ਚਿਰ ਕਣਕ ਬੀਜਾਂ ਜਾਂ ਚਾਵਲ ਬੀਜਾਂ ਜਾਂ ਕੁਛ ਬੀਜਾਂ, ਉਹਦੇ ਮਨ ਦੇ ਵਿੱਚ ਵਿਚਾਰ ਆਉਂਦੇ ਨੇ, ਫਿਰ ਉਹ ਜਾ ਕੇ ਬੀਜ ਇਕੱਠੇ ਕਰਦਾ, ਜਾ ਕੇ ਬੋਲ ਕੇ ਦੱਸਦਾ ਵੀ ਮੈਂ ਆਹ ਕਣਕ ਬੀਜਣੀ ਹੈ, ਚਾਵਲ ਬੀਜਣੇ, ਫਿਰ ਕਰਮ ਕਰਦਾ, ਕਰਮ ਕਰਕੇ ਉਹ ਬੀਜ ਲਿਆ ਕੇ ਖੇਤਾਂ ਛਿੜਕਦਾ। ਉਹ ਜਿਹੜੇ ਬੀਜ ਨੇ ਉਹ ਦੋ ਤਰ੍ਹਾਂ ਦੇ ਨੇ, ਇੱਕ ਪੁੰਨ ਦੇ, ਇੱਕ ਪਾਪ ਦੇ। ਚੰਗੇ ਕਰਮ ਕਰ ਲਓ, ਜੇ ਹੁਣ ਅੰਬ ਖਾਣੇ ਮਿੱਠਾ ਸਵਾਦ ਲੈਣਾ ਤਾਂ ਫਿਰ ਅੰਬ ਬੀਜੋ, ਅਤੇ ਜੇ ਕੰਡੇ ਖਾਣੇ ਨੇ ਤਾਂ ਕਿੱਕਰਾਂ ਬੀਜੋ। ਇਹ ਤਾਂ ਨਹੀਂ ਹੋ ਸਕਦਾ ਕਿੱਕਰ ਦੇ ਬੀਜ ਬੀਜ ਕੇ ਬੇਸ਼ੱਕ ਉਹ ਕੂਲੇ ਹੁੰਦੇ ਨੇ ਅਤੇ ਫਿਰ ਕਈ ਅੰਬ ਖਾ ਲਾਂਗੇ, ਐਂ ਨਹੀਂ ਹੋ ਸਕਦਾ। ਇਹ ਯੂਨੀਵਰਸਲ ਟਰੁੱਥ ਹੈ, ਕਿਉਂਕਿ ਜ਼ਮੀਨ ਨੇ ਕੁਛ ਨਹੀਂ ਕਹਿਣਾ, ਜ਼ਮੀਨ 'ਚ ਕਿੱਕਰ ਬੀਜੋਗੇ ਉਹਨੂੰ ਕੰਡੇ ਦੇ ਦਾਨੇ ਆ, ਜ਼ਮੀਨ 'ਚ ਅੰਬ ਬੀਜੋਗੇ ਉਹਦੀ ਉਪਜਾਊ ਸ਼ਕਤੀ ਇੰਨੀ ਆ, ਉਹਨੇ ਅੰਬ ਦੇ ਦਾਨੇ ਆ। ਤੁਸੀਂ ਸਾਗ ਬੀਜ ਦਿਓ ਸਰੋਂ ਦਾ, ਅਤੇ ਹਰੇ ਹਰੇ ਸਾਗ ਆ ਜਾਂਦੇ, ਪੀਲੇ ਪੀਲੇ ਫੁੱਲ ਆ ਜਾਂਦੇ ਨੇ, ਜੇ ਤੁਸੀਂ ਕੱਦੂ ਬੀਜੋਗੇ ਤਾਂ ਗੋਲ ਗੋਲ ਉਹ ਬਣ ਜਾਂਦੇ ਨੇ, ਜ਼ਮੀਨ ਨੇ ਤਾਂ ਪ੍ਰੋਡਕਟ ਦੇਣੀ ਹੈ, ਬੀਜਣਾ ਕਿਹਦਾ ਕੰਮ ਹੈ ਕਿਸਾਨ ਦਾ, ਉਹਦਾ ਮਤਲਬ ਕੀ ਹੈ ਇਨਡਾਇਰੈਕਟ ਸਾਡਾ ਵੀ ਅਸੀਂ ਕੀ ਬੀਜਦੇ ਹਾਂ, ਕਿਆ ਬੋਣਾ ਤੂੰ ਜਾਣ ਵੀ ਤੂੰ ਆਪ ਸੋਚ ਵੀ ਕੀ ਬੀਜਣਾ, ਚੰਗਾ ਬੀਜਣਾ ਕਿ ਮਾੜਾ ਬੀਜਣਾ, ਜੇ ਚੰਗਾ ਬੀਜੇਗਾ ਚੰਗੇ ਫਲ ਲੈ ਲੇਗਾ, ਮਾੜਾ ਬੀਜੇਗਾ ਤਾਂ ਮਾੜੇ ਫਲ ਲੈ ਲੇਗਾ। ਜਿਸ ਤਰ੍ਹਾਂ ਮੈਂ ਤੁਹਾਨੂੰ ਮੇਰੇ ਗੱਲ ਹੁਣ ਕੁ ਯਾਦ ਆ ਗਈ, ਕੋਈ ਬੰਦਾ ਰਾਜੇ ਦੇ ਮਹਿਲ ਦੇ ਮਹਿਲ ਤਾਂ ਨਾ ਕਹੋ, ਮੈਂ ਰਾਜੇ ਦੇ ਬਾਗ ਦੇ ਵਿੱਚ ਕਿਸੇ ਦਰਖਤ ਦੇ ਥੱਲੇ ਬੈਠਾ ਇੱਕ ਉੱਥੇ ਸਮਾਧੀ ਲਾ ਕੇ ਪਾਠ ਕਰ ਰਿਹਾ ਸੀਗਾ। ਲੋਕ ਆਉਂਦੇ ਸੀ ਉਹਦੇ ਕੋਲ, ਕੋਈ ਦੁਖੀ ਆਉਂਦਾ ਉਹਨੇ ਆਪਣੇ ਦੁੱਖ ਰੋਣੇ, ਅਤੇ ਉਹਨੇ ਸਾਧੂ ਸੰਤ ਫਕੀਰ ਸੀਗਾ, ਹਾਂਜੀ, ਉਹ ਜਦੋਂ ਉਹਨੇ ਆਉਣਾ ਦੁੱਖ ਸਕੇ ਉਹਨੂੰ ਸਮਝਾਉਣਾ ਅਤੇ ਲੋਕਾਂ ਨੇ ਖੁਸ਼ ਹੋ ਕੇ ਜਾਣਾ, ਕੋਈ ਕਿਸੇ ਬੰਦੇ ਨੂੰ ਉੱਥੇ ਘੜਾ ਜਿਹਾ ਪਾਣੀ ਵੀ ਪਿਲਾ ਦੇਣਾ, ਰੋਟੀ ਵੀ ਖਵਾ ਦੇਣੀ, ਹੋਰ ਵੀ ਖਵਾ ਦੇਣੀ ਹੈ, ਮਤਲਬ ਕੀ ਕਿ ਜਿਹੜਾ ਬੰਦਾ ਆਉਂਦਾ ਸੀਗਾ ਉਹਦੀਆਂ ਗੱਲਾਂ ਬਾਤਾਂ ਸੁਣ ਕੇ ਜਾਂ ਸਤਸੰਗ ਸੁਣ ਕੇ ਖੁਸ਼ ਹੋ ਕੇ ਜਾਂਦਾ ਸੀ। ਇੱਕ ਦਿਨ ਰਾਜੇ ਨੇ ਉੱਪਰੋਂ ਕੋਠੇ ਤੋਂ ਦੇਖਿਆ ਵੀ ਇਹ ਕਿਹੜਾ ਬੰਦਾ, ਵੀ ਜਿਹੜੇ ਵੀ ਬੰਦੇ ਆਉਂਦੇ ਨੇ ਆਉਂਦੇ ਤਾਂ ਰੋਂਦੇ ਜੇ ਨੇ, ਇਹ ਬੂਸੇ ਦਾ ਮੂੰਹ ਲੈ ਕੇ ਆਉਂਦੇ ਨੇ, ਪਰ ਜੋ ਜਾਂਦੇ ਨੇ ਬੜਾ ਖੁਸ਼ ਹੋ ਕੇ ਜਾਂਦੇ ਨੇ। ਉਹਨੇ ਆਪਣੇ ਦਰਬਾਰੀਆਂ ਨੂੰ ਬੁਲਾਇਆ, ਉਹ ਕਹਿੰਦਾ ਜੀ ਥੱਲੇ ਕੌਣ ਬੈਠਾ? ਦਰਬਾਰੀ ਕਹਿੰਦੇ ਜੀ ਇਹ 15-20 ਦਿਨ ਹੋ ਗਏ ਕੋਈ ਮਹਾਤਮਾ ਹੈ, ਕਹਿੰਦੇ ਇਹਨੂੰ ਉੱਪਰ ਬੁਲਾਓ। ਹੁਣ ਆਲਾ ਕਹਿੰਦਾ ਵੀ ਐਡੀ ਦੂਰ ਦੀ ਕਿੱਡੀ ਦੂਰ ਜਾ ਕੇ ਘੁੰਮ ਘੁੰਮਾ ਕੇ ਜਾਣਾ ਸੀ ਰਾਜੇ ਨੇ ਕੋਠੇ ਦੇਖਿਆ, ਉਹਨਾਂ ਨੇ ਦੇਸੀ ਜਿਹਾ ਤਰੀਕਾ ਵਰਤਿਆ, ਉੱਥੋਂ ਇੱਕ ਪਾਲਕੀ ਬਣਾਈ, ਟੋਕਰੀ ਜੀ ਬੰਨ੍ਹਤੀ ਰੱਸੀ ਦੇ ਨਾਲ, ਅਤੇ ਸੰਤ ਦੇ ਮੂਹਰੇ ਥੱਲੇ ਲਮਕਾਤੀ। ਸੰਤ ਨੂੰ ਕਹਿੰਦੇ ਸੰਤ ਜੀ ਚਲੋ ਉੱਪਰ, ਰਾਜੇ ਨੇ ਬੁਲਾਇਆ, ਸੰਤ ਜੀ ਨੂੰ ਬਿਠਾ ਲਿਆ, ਫੜ ਕੇ ਰੱਸੀ ਖਿੱਚੀ ਅਤੇ ਰਾਜੇ ਦੇ ਸਾਹਮਣੇ ਪੇਸ਼ ਕਰਤਾ। ਰਾਜਾ ਕਹਿੰਦਾ ਵੀ ਮੈਨੂੰ ਤੂੰ ਹੁਣ ਇੱਕ ਗੱਲ ਦੱਸ। ਕਹਿੰਦਾ ਹਾਂਜੀ ਪੁੱਛੋ। ਕਹਿੰਦਾ ਵੀ ਜਿਹੜਾ ਵੀ ਤੇਰੇ ਕੋਲ ਆਉਂਦਾ ਉਹ ਖੁਸ਼ ਜਾਂਦਾ, ਇਹਦਾ ਮਤਲਬ ਤੂੰ ਐਂ ਦੱਸ ਵੀ ਪਰਮਾਤਮਾ ਨੂੰ, ਮੈਂ ਤਾਂ ਬੜੀ ਕੋਸ਼ਿਸ਼ ਕਰਦਾ ਵੀ ਆਪਣੀ ਪਰਜਾ ਨੂੰ ਖੁਸ਼ ਰੱਖਾਂ, ਪਰ ਪਰਮਾਤਮਾ ਨੂੰ ਕਿਵੇਂ ਲੱਭ ਸਕਦੇ ਹਾਂ? ਮੈਨੂੰ ਲੱਗਦਾ ਤੂੰ ਪਰਮਾਤਮਾ ਨੂੰ ਪਾ ਲਿਆ। ਕਹਿੰਦਾ ਜੀ ਪਰਮਾਤਮਾ ਨੂੰ ਪਾਉਣਾ ਕੀ ਔਖਾ? ਕਹਿੰਦਾ ਜਿਸ ਤਰ੍ਹਾਂ ਤੁਸੀਂ ਮੈਨੂੰ ਫੜ ਕੇ ਖਿੱਚ ਲਿਆ, ਇਸ ਤਰ੍ਹਾਂ ਪਰਮਾਤਮਾ ਮੈਨੂੰ ਖਿੱਚ ਲੈਂਦਾ। ਉਹ ਕਹਿੰਦਾ ਮੈਂ ਤੇਰੀ ਗੱਲ ਸਮਝਿਆ ਨਹੀਂ, ਐਂ ਕਿਵੇਂ ਖਿੱਚ ਲੂੰ, ਮੈਨੂੰ ਤਾਂ ਇੰਨੇ ਸਾਲ ਟਰਾਈ ਹੋ ਗਏ। ਕਹਿੰਦਾ ਗੱਲ ਸਿੱਧੀ ਹੈ, ਜਿਵੇਂ ਤੁਸੀਂ ਇੱਕ ਦੇਸ਼ ਦੇ ਰਾਜਾ ਹੋ, ਤੁਸੀਂ ਥੱਲੇ ਦੇਖਿਆ ਕਿ ਮੈਂ ਤੁਹਾਡੀ ਪਰਜਾ ਨੂੰ, ਤੁਹਾਡੇ ਲੋਕਾਂ ਨੂੰ ਪਿਆਰ ਕਰਦਾ, ਉਹ ਮੇਰੇ ਖੁਸ਼ ਹੋ ਕੇ ਜਾਂਦੇ ਨੇ, ਅਤੇ ਤੁਹਾਡੇ ਕੋਲ ਰਿਹਾ ਨਹੀਂ ਗਿਆ, ਤੁਸੀਂ ਫਟਾਫਟ ਮੈਨੂੰ ਖਿੱਚ ਲਿਆ। ਇਸ ਤਰ੍ਹਾਂ ਪਰਮਾਤਮਾ ਜਿਹਨੇ ਕਹਿੰਦੇ ਜੀ ਜੰਤ ਸਭ ਉਸਦੇ ਸਭਨਾ ਕਸੋਈ, ਮੰਦਾ ਕਿਸ ਨੂੰ ਆਖੀਏ ਜੇ ਦੂਜਾ ਹੋਈ, ਅੱਬਲ ਅੱਲਾ ਰੂਪ ਕੁਦਰਤ ਕੇ ਸਭ ਬੰਦੇ, ਇੱਕ ਨੂਰ ਸੇ ਸਭ ਜਗ ਉਪਜੇ, ਕੌਣ ਭਲੇ ਕੌਣ ਮੰਦੇ। ਕਹਿੰਦਾ ਜਦੋਂ ਪਰਮਾਤਮਾ ਨੇ ਆਪਣੀ ਖਲਕ 'ਚ ਦਿੱਤਾ ਵੀ ਕੋਈ ਬੰਦਾ ਮੈਨੂੰ ਮੇਰੇ ਪਿਆਰ ਕਰਦਾ, ਅਤੇ ਉਹਦੇ ਕੋਲ ਵੀ ਨਹੀਂ ਰਹਿ ਜਾਂਦਾ, ਉਹਨੂੰ ਬੁਲਾ ਲੈਂਦਾ ਛੇਤੀ, ਉਹਦੀ ਮਰਜ਼ੀ ਹੈ। ਜੇ ਇੱਕ ਪਿਓ ਹੈ, ਜੇ ਆਪਾਂ ਆਪਣੀ ਗੱਲ ਕਰੀਏ ਆਪਣੇ ਬੱਚੇ ਨੇ, ਜੇ ਸਕੂਲ ਆਉਂਦੇ ਹੋਏ ਦੇਖੀਏ ਕੋਈ ਗੁਆਂਢੀ ਜਾਂ ਕੋਈ ਵੀ ਬੰਦਾ ਉਹਨੂੰ ਕੋਈ ਟੋਫੀਆਂ ਦਿੰਦਾ, ਕੋਈ ਪਿਆਰ ਕਰਦਾ, ਬੱਚੇ ਹੱਸੀ ਜਾਂਦੇ ਨੇ, ਅੰਕਲ ਜੀ ਅੰਕਲ ਜੀ ਅੰਕਲ ਜੀ, ਤੁਹਾਡਾ ਦਿਲ ਕਿਵੇਂ ਜੀ, ਤੁਹਾਡਾ ਕਿਵੇਂ ਦਿਲ ਕਰਦਾ ਵੀ ਉਹਦੇ ਨਾਲ ਦੋਸਤੀ ਪਾਈਏ, ਦੇਖੀ ਤਾਂ ਅਸੀਂ ਕੋਈ ਉਹਦਾ ਥੈਂਕਸ ਕਰੀਏ ਆਪਾਂ। ਇਸੇ ਤਰ੍ਹਾਂ ਹੀ ਜੇ ਕੋਈ ਤੁਹਾਡੇ ਬੱਚੇ ਨੂੰ ਧੱਕਾ ਮਾਰਿਆ, ਤੁਹਾਡਾ ਫੱਟ ਗੁੱਸਾ ਚੜ੍ਹਦਾ ਵੀ ਉਹਨੂੰ ਜਾ ਕੇ ਦੋ ਚਪੇੜਾਂ ਮਾਰ ਦਿਆਂ ਮੈਂ। ਸੋ ਇਸੇ ਤਰ੍ਹਾਂ ਹੀ ਹੈ, ਪਰਮਾਤਮਾ ਜੀ ਨੇ ਸਾਰੀ ਸ੍ਰਿਸ਼ਟੀ ਬਣਾਈ ਹੈ, ਉਹਦਾ ਕੋਈ ਨਾਮ ਦੇ ਦਿਓ, ਪਰਮਾਤਮਾ ਕਹਿ ਲਓ, ਅੱਲਾ ਕਹਿ ਲਓ, ਵਾਹਿਗੁਰੂ ਕਹਿ ਲਓ, ਰਾਮ ਕਹਿ ਲਓ, ਰਹੀਮ ਕਹਿ ਲਓ, ਜਿਵੇਂ ਕਹਿੰਦੇ ਕੇਸ਼ੋ ਕੇ ਕਰੋੜ, ਮੈਨੂੰ ਹੁਣ ਗੱਲ ਸੋਰੀ ਮੈਂ ਭੁੱਲ ਗਿਆ, ਜਿਸਦਾ ਹੁੰਦਾ ਵੀ ਲੱਖਾਂ ਹੀ ਕਰੋੜਾਂ ਨਾਮ ਪਰਮਾਤਮਾ ਦੇ ਰੱਖੇ ਨੇ। ਤੋ ਇਸੇ ਤਰ੍ਹਾਂ ਹੀ ਪਰਮਾਤਮਾ ਦੇ ਨਾਂ ਪਹਿਲਾਂ ਵੀ ਲੋਕਾਂ ਨੇ ਰੱਖੇ ਨੇ, ਸੰਤਾਂ ਮਹਾਤਮਾ ਰੱਖੇ, ਹੋਰ ਵੀ ਅੱਗੇ ਰੱਖੇ ਜਾਣੇ, ਪਾਵਰ ਨੂੰ ਗੱਲ ਕਰ ਰਹੇ ਹਾਂ। ਸੋ ਉਸੇ ਤਰ੍ਹਾਂ ਜਿਹੜੀ ਪਾਵਰ ਹੈ, ਜਦੋਂ ਉਹ ਖੁਸ਼ ਹੁੰਦੀ ਹੈ ਕਿ ਮੇਰੀ ਖਲਕਤ ਨੂੰ ਲੋਕ ਪਿਆਰ ਕਰਦੇ ਨੇ, ਚੰਗੇ ਕੰਮ ਕਰਦੇ ਨੇ, ਉਹ ਖੁਸ਼ ਹੋ ਜਾਂਦਾ, ਅਤੇ ਜਦੋਂ ਬੰਦਾ ਖੁਸ਼ ਹੁੰਦਾ ਉਹਨੂੰ ਚਾਹੁੰਦਾ ਕਿ ਉਹਨੂੰ ਸ਼ਾਬਾਸ਼ ਦੇਵਾਂ, ਉਹਨੂੰ ਆਪਣੇ ਨਾਲ ਮਿਲਾ ਲੈਣਾ। ਸੋ ਇਸੇ ਤਰ੍ਹਾਂ ਇਹ ਮਿਹਨਤ ਹੈ, ਮਿਹਨਤ ਮੇਰੀ, ਰਹਿਮਤ ਤੇਰੀ, ਉਹਦੀ ਰਹਿਮਤ ਹੁੰਦੀ। ਜਦੋਂ ਆਪਾਂ ਆਪਣੀ ਪੂਰੀ ਮਿਹਨਤ ਕਰਦੇ ਹਾਂ, ਐਕਸ਼ਨ ਦੇ ਵਿੱਚ ਪਤਾ ਲੱਗਦਾ, ਮਨ ਦੇ ਵਿੱਚ ਪਤਾ ਲੱਗਦਾ, ਸੋਚ ਇਹ ਨਹੀਂ ਹੈ ਵੀ ਠੱਗੀ ਕਰੀਏ, ਅੱਜ ਕੱਲ੍ਹ ਸ਼ੈਤਾਨੀ ਬਹੁਤ ਹੈ, ਵਿੱਚੋਂ ਉੱਪਰੋਂ ਅਸੀਂ ਬੜੇ ਮਿੱਠੇ ਬੋਲਦੇ ਹਾਂ, ਬਹੁਤ ਬੋਲਦੇ, ਹਾਂਜੀ ਭਾਈ ਸਾਹਿਬ ਸਤਿ ਸ਼੍ਰੀ ਅਕਾਲ ਜੀ, ਨਮਸਤੇ ਜੀ, ਭਾਈ ਸਾਹਿਬ ਦੱਸੋ ਜੀ ਸੇਵਾ ਕੀ ਕਰੀਏ ਜੀ, ਅੰਦਰੋਂ ਸ਼ੈਤਾਨੀਆਂ ਨੇ ਵੀ ਮੂਹਰੀਆਂ ਇਲੈਕਸ਼ਨ ਆ ਗਿਆ ਮੈਨੂੰ ਵੋਟਾਂ ਪਾ ਦਿਓ ਜੀ, ਉਹ ਅਸੀਂ ਭੁੱਲ ਜਾਂਦੇ ਵੀ ਉਹ ਤਾਂ ਹੀ ਕਹਿੰਦਾ ਮਨ ਬਚਨ ਕਰਮ ਕਿਸਾਨ, ਵੀ ਜਿਹੜੇ ਸਾਡੇ ਤਿੰਨ ਕਰਮ ਨੇ, ਅਸੀਂ ਮਨ ਦੇ ਵਿੱਚ ਕੀ ਸੋਚਦੇ ਹਾਂ, ਕੀ ਅਸੀਂ ਬੋਲਦੇ ਹਾਂ। ਜਦੋਂ ਦੇਖੋ ਨਾ ਸਾਨੂੰ, ਸਪੋਜ਼ ਮੈਂ ਇੱਥੇ ਤਾਂ ਚਲੋ ਕੋਈ ਹੈ ਨਹੀਂ, ਹੁਣ ਵਿਚਾਰੀ ਜਿਹੜੀ ਲੇਡੀ ਆ ਗੋਰੀ, ਇਹਦੇ ਨਾਲ ਮੈਂ ਕੀ ਕਰਨਾ, ਮੇਰੀ ਵੱਡੀ ਭੈਣਾਂ ਵਰਗੀ ਹੈ, ਕਿਤੇ ਬਾਹਰ ਆਪਾਂ ਕਾਰ ਦੇ ਵਿੱਚ ਜਾਂਦੇ ਹਾਂ ਅਤੇ ਮਨ 'ਚ ਕੋਈ ਗੁੱਸਾ ਆ ਜਾਂਦਾ ਕਿਸੇ ਨੂੰ, ਜੋ ਗੁੱਸਾ ਹੁੰਦਾ ਪਟੱਕ ਦੇ ਨਾਲ ਕੱਢਦੇ ਹਾਂ, ਉਹ ਹੋ ਗਿਆ ਬਚਨ, ਮਨ ਦੇ ਵਿੱਚ ਕੀ ਆ ਗੁੱਸਾ ਆਇਆ, ਗਾਲ ਕੀ ਆ ਬਚਨ ਹੋ ਗਿਆ, ਕਰਮ ਕੀ ਆ ਚੱਕ ਕੇ ਮੁੱਕੀ ਮਾਰਦੇ, ਹੱਥ ਚੱਕ ਕੇ ਦੂਜੇ ਦੇ ਮਾਰਦਾ, ਉਦੋਂ ਬਾਅਦ ਤੁਹਾਨੂੰ ਪਤਾ ਹੀ ਆ ਵੀ ਬਾਹਾਂ ਕਿਹਨੇ ਬੰਨਣੀਆਂ ਨੇ, 911 ਜਦੋਂ ਆ ਜਾਣੀ ਹੈ ਬਾਹਾਂ ਬਣ ਕੇ ਕਾਰ 'ਚ ਬਿਠਾ ਲੈਣਾ। ਸੋ ਜਿਹੜੀਆਂ ਤਿੰਨ ਚੀਜ਼ਾਂ ਨੇ, ਜੇ ਅਸੀਂ ਮਨ ਦੇ ਵਿੱਚ ਵੀ ਸਫਾਈ ਰੱਖਾਂਗੇ ਅਤੇ ਕਰਮ ਵੀ, ਸਾਡੇ ਬੋਲਚਾਲ ਵੀ ਠੀਕ ਹੋਊਗੀ, ਅਤੇ ਫਿਰ ਜਿਹੜੇ ਬੋਲਚਾਲ ਹੋਊਗੀ ਸਾਡੇ ਕਰਮ ਵੀ ਚੰਗੇ ਹੋਣਗੇ, ਫਿਰ ਉਹਦੇ ਸਾਡੇ ਚੰਗੇ ਕੰਮ ਹੋਣਗੇ, ਚੰਗੇ ਕੰਮ ਹੋਣਗੇ ਤਾਂ ਫਲ ਵੀ ਚੰਗਾ ਹੋਊਗਾ। ਸੋ ਇਸੇ ਤਰ੍ਹਾਂ ਹੀ ਆਪਾਂ ਇਸ ਟੋਪਿਕ ਨੂੰ ਅੱਗੇ ਰੱਖਾਂਗੇ, ਤੁਸੀਂ ਕਾਲ ਕਰੋ, ਮੋਸਟ ਵੈਲਕਮ, ਹਾਂਜੀ। ਸੋ ਬਾਈ ਨਾਓ ਵੀ ਕੈਨ ਲਿਸਨ ਦਾ ਸੈਕੰਡ ਸੌਂਗ, ਦੂਜਾ ਗਾਣਾ ਤਾਂ ਸੁਣਦੇ ਨਾ ਕਿਉਂਕਿ ਮੈਂ ਥੋੜ੍ਹਾ ਜਿਹਾ ਗੈਪ ਲਾਉਣਾ ਚਾਹੁੰਦਾ, ਮੈਂ ਵੀ ਥੱਕ ਜਾਣਾ ਇਨਸਾਨ ਹਾਂ, ਹੁਣ ਤਾਂ ਮੈਂ ਵੈਸੇ ਹੀ ਬੁੱਢਾ ਹੋ ਗਿਆ।
मेरा दिल भी कितना पागल है, ये प्यार तो तुमसे करता है। मेरा दिल भी कितना पागल है, ये प्यार तो तुमसे करता है। पर सामने जब तुम आते हो, पर सामने जब तुम आते हो, कुछ भी कहने से डरता है। ओ मेरे साजन, ओ मेरे साजन, साजन साजन मेरे साजन। मेरा दिल भी कितना पागल है, ये प्यार तो तुमसे करता है। मेरा दिल भी कितना पागल है, ये प्यार तो तुमसे करता है। कितना इसको बहलाता हूँ, कितना इसको समझाता हूँ, कितना इसको बहलाता हूँ। नादान है कुछ ना समझता है, दिन रात ये आहें भरता है।
मेरा दिल भी कितना पागल है, ये प्यार तो तुमसे करता है। मेरा दिल भी कितना पागल है, ये प्यार तो तुमसे करता है।
वेलकम बैक। मैं थोड़ा जा ब्रेक लेना होना, क्योंकि लगातार बोलने नाल मैं थक के ना कई बार स्लिप ऑफ टंग कोई गलत भी हो सकती है। मैं जिहड़ा प्रोग्राम तुहाडी सेवा दे विच पेश कर रहे हैं हर संडे नूं 4 बजे तो लैके 5 बजे तक, यह BNC मैडिकल सेंटर दे सहयोग दे नाल पेश कीता जांदा है, जिथे अजकल जिहड़ी एनकां दी दुकान है जिहनूं विजन सेंटर कहने आ, उहदे विच क्लोजिंग आउट सेल लगी है, क्योंकि ड्यू टू माई सम हैल्थ रीजन ਅਤੇ ਉਹਦੇ ਕਰਕੇ ਸਾਨੂੰ ਇਹ ਸਟੋਰ ਬੰਦ ਕਰਨਾ ਪੈ ਰਿਹਾ ਹੈ। ਜਿਹਦੇ ਵਿੱਚ ਜਿੰਨੀਆਂ ਵੀ ਐਨਕਾਂ ਪਈਆਂ, ਚਾਹੇ ਉਹ ਬ੍ਰੈਂਡਡ ਨੇ ਚਾਹੇ ਉਹ ਨੌਨ ਬ੍ਰੈਂਡਡ ਨੇ, ਉਹ ਬਹੁਤ ਹੀ ਸਸਤੇ ਭਾਅ ਦੇ ਉੱਤੇ ਆਲਮੋਸਟ ਕੋਸਟ ਪ੍ਰਾਈਸ ਦੇ ਉੱਤੇ ਵੇਚੀਆਂ ਜਾ ਰਹੀਆਂ ਨੇ। ਪ੍ਰਾਈਸ ਮੈਂ ਇਸ ਕਰਕੇ ਨਹੀਂ ਦੱਸਣਾ ਚਾਹੁੰਦਾ ਕਿ ਮੇਰੇ ਪ੍ਰਾਈਸ ਦੱਸਣ ਨਾਲ ਦੂਸਰਿਆਂ ਦੇ ਬਿਜ਼ਨਸ ਦਾ ਫਿਰ ਨੁਕਸਾਨ ਹੋਏਗਾ, ਲੋਕ ਉੱਥੇ ਜਾ ਕੇ ਦੱਸਣਗੇ ਵੀ ਇੰਨੀਆਂ ਸਸਤੀਆਂ। ਉਹਨਾਂ ਨੇ ਤਾਂ ਆਪਣੀਆਂ ਬਿਜ਼ਨਸ ਕਰਨਾ, ਰੋਜ਼ੀ ਰੋਟੀ ਉਹਨਾਂ ਨੇ ਵੀ ਕਮਾਉਣੀਆਂ, ਕਿਰਾਏ ਦਿੰਦੇ ਨੇ, ਖਰਚੇ ਸੈਲਰੀਜ਼ ਦਿੰਦੇ ਨੇ, ਹਾਂਜੀ। ਸੋ ਕਿਉਂਕਿ ਹੁਣ ਅਸੀਂ ਬੰਦ ਕਰ ਰਹੇ ਹਾਂ, ਸਾਡੀ ਮਜਬੂਰੀ ਹੈ, ਇਸ ਕਰਕੇ ਇੱਥੇ ਸਸਤੇ ਨੇ। ਚਾਹੇ ਤੁਸੀਂ ਬ੍ਰੈਂਡਡ ਸਨਗਲਾਸਿਸ ਲੈਣੀਆਂ ਨੇ ਕੋਈ ਵੀ ਹੈ, ਜਾਂ ਆਈ ਗਲਾਸਿਸ ਲੈਣੀਆਂ ਹੈ, ਰੇਵਨ ਹੈ, ਪ੍ਰਾਡਾ ਹੈ, ਟੋਮੀ ਦੀਆਂ ਨੇ, ਕੋਈ ਗੁੱਚੀ ਦੀਆਂ ਨੇ, ਕੋਈ ਜਿਹੜੀਆਂ ਵੀ ਨੇ, ਟੋਮ ਫੋਰਡ ਜਿਹੜੀਆਂ ਵੀ ਹੁੰਦੀਆਂ ਨੇ, ਕੋਈ ਮੈਨੂੰ ਇੰਨੇ ਬਾਹਲੇ ਨਾਂ ਨਹੀਂ ਪਤਾ, ਉਹ ਕੋਸਟ ਪ੍ਰਾਈਸ 'ਤੇ ਜਿੰਨੀਆਂ ਸਨਗਲਾਸਿਸ ਨੇ 50% ਰੀਅਲ 50%, ਨਾਲੇ ਕੋਈ ਟੈਕਸ ਨਹੀਂ ਅਸੀਂ ਲੈਂਦੇ, ਸੋ ਕੋਸਟ ਪ੍ਰਾਈਸ 'ਤੇ ਨੇ। ਇਸੇ ਤਰ੍ਹਾਂ ਹੀ ਆਈ ਫਰੇਮ ਜਿਹੜੇ ਬ੍ਰੈਂਡਡ ਨੇ ਉਹ 60% 'ਤੇ ਨੇ, ਜੇ ਫੋਰ ਐਗਜ਼ਾਮਪਲ ਕੋਈ 499 ਵਾਲੀ ਹੈ, ਉਹ ਕੋਈ 180-90 ਦੀ ਮਿਲ, ਜਿਹੜੇ ਕਿ ਬਾਜ਼ਾਰ 'ਚ ਤੁਸੀਂ $400-500 ਖਰਚਣੇ ਨੇ। ਸੋ ਇਸੇ ਤਰ੍ਹਾਂ ਹੀ ਜਿਹੜੀਆਂ ਸਨਗਲਾਸਿਸ ਨੌਨ ਬ੍ਰੈਂਡਡ ਨੇ, ਚਾਹੇ ਉਹ ਪੋਲਰਾਈਜ਼ ਨੇ, ਕੁਛ ਉਹ 100 ਦੀਆਂ 3 ਲਾਈਆਂ ਹੋਈਆਂ ਨੇ, ਬੱਚਿਆਂ ਦੀਆਂ 100 ਦੀਆਂ 6 ਲਾਈਆਂ ਸਨਗਲਾਸ, ਅਤੇ ਬੱਚਿਆਂ ਦੇ ਜਿਹੜੇ ਆਈ ਫਰੇਮ ਨੇ, ਕਿਉਂਕਿ ਉਹ ਮੈਨੂੰ ਪਤਾ ਹੈ, ਮੈਂ ਖੁਦ ਕਰਦਾ ਰਹਿਣਾ, ਮੈਂ ਦੂਜਿਆਂ ਦੀਆਂ ਗੱਲਾਂ ਨਹੀਂ ਦੱਸਦਾ, ਜਿਹੜੀ ਮੇਰੇ ਆਪ ਦੀ ਕਮੀ ਆ ਉਹ ਦੱਸਦਾ ਉਹਨਾਂ ਵੀ, ਜਦੋਂ ਛੋਟੇ ਹੁੰਦੇ ਸੀਗੇ ਜਾਂ ਤਾਂ ਕੱਪੜਾ ਮੂੰਹ 'ਚ ਪਾ ਕੇ ਚੱਬਦੇ ਰਹਿੰਦੇ ਸੀਗੇ, ਜਾਂ ਜਿਹੜੀ ਕੋਈ ਚੀਜ਼ ਮੂੰਹ 'ਚ ਆ ਗਈ ਉਹ ਦੱਬ ਲੈਣੀ, ਅਤੇ ਖਾਸ ਕਰਕੇ ਐਨਕਾਂ ਉਦੋਂ ਤਾਂ ਨਹੀਂ ਲੱਗਦੀਆਂ ਸੀ, ਪਰ ਹੁਣ ਮੈਂ ਮੇਰੀਆਂ ਆਦਤਾਂ ਵਰਗੇ ਹੋਰ ਵੀ ਬੱਚੇ ਨੇ ਜਿਹੜੇ ਮੂੰਹ 'ਚ ਪਾ ਕੇ ਡੰਡੀਆਂ ਚੱਬ ਲੈਂਦੇ ਨੇ, ਅਤੇ ਫਿਰ ਮਾਂ ਬਾਪ ਨੂੰ $100, $150, $75, $80 ਦੇ ਫਿਰ ਫਰੇਮ ਲੈਣੇ ਪੈਂਦੇ ਨੇ, ਸਾਲ 2-2, 3-3 ਤੋੜ ਦਿੰਦੇ ਨੇ। ਸੋ ਉਹਦਾ ਤੁਸੀਂ ਫਾਇਦਾ ਉਠਾ ਸਕਦੇ ਹੋ ਬੱਚਿਆਂ ਦੇ ਫਰੇਮ। ਅਸੀਂ ਜਿਹੜੇ 100 ਦੇ 4 ਲਾਏ ਨੇ, $25-25 ਦੇ ਵਧੀਆ ਕਲਰ ਫੁੱਲ ਨੇ, ਉਹ ਤੁਸੀਂ ਫਰੇਮ ਲੈ ਕੇ ਰੱਖ ਲਓ, ਜਦੋਂ ਕਦੇ ਸ਼ੀਸ਼ੇ ਪਵਾਉਣੇ ਹੋਣਗੇ ਸਾਥੋਂ ਬਾਅਦ 'ਚ ਵੀ, ਅਤੇ ਸ਼ੀਸ਼ੇ ਤੁਸੀਂ ਪਵਾ ਸਕਦੇ ਹੋ, ਘੱਟੋ ਘੱਟ ਫਰੇਮ ਦੇ ਪੈਸੇ ਤਾਂ ਵੱਧ ਜਾਣਗੇ ਤੁਹਾਡੇ ਕਾਫੀ। ਇਸੇ ਤਰ੍ਹਾਂ ਹੀ ਜਿਹੜੀਆਂ ਨੇ ਤੁਹਾਡੇ ਨੌਨ ਬ੍ਰੈਂਡਡ
ਜਿਹੜੀਆਂ ਆਈ ਫਰੇਮਸ ਨੇ ਉਹ $50 ਦੇ ਨੇ, ਜਿਹੜੇ ਕਿ $150-$200 ਦੀਆਂ ਹੁੰਦੀਆਂ ਸੀ, ਹੁਣ $50 ਦੇ ਕੋਸਟ ਪ੍ਰਾਈਸ 'ਤੇ ਲਾਤੀਆਂ, ਕਿ ਜਾਂ ਹੋਰ ਵੀ ਮਹਿੰਗੀਆਂ ਹੋ ਸਕਦੀਆਂ, ਮੈਨੂੰ ਪੂਰਾ ਐਗਜੈਕਟ ਨਹੀਂ ਪਤਾ। ਸੋ ਇਸੇ ਤਰ੍ਹਾਂ ਹੀ ਜਿੰਨੇ ਵੀ ਸਾਨੇ ਲੈਂਜਿਸ ਪਾਉਣੇ ਨੇ, ਚਾਹੇ ਉਹ ਸਿੰਗਲ ਵੀਜ ਨੇ, ਦੂਰ ਦੀ ਆ, ਨੇੜੇ ਦੀ ਆ, ਰੀਡਿੰਗ ਹੀ ਹੈ, ਬਾਈਫੋਕਲ ਆ, ਪ੍ਰੋਗਰੈਸਿਵ ਨੇ, ਉਹ ਕੋਸਟ ਪ੍ਰਾਈਸ 'ਤੇ ਅਸੀਂ ਪਾ ਰਹੇ ਹਾਂ, ਜਿਹੜੇ ਕਿ ਤੁਸੀਂ ਆਲਮੋਸਟ ਡਬਲ ਜਾਂ ਟ੍ਰਿਪਲ ਪੈਸੇ ਤੁਸੀਂ ਮਾਰਕੀਟ ਦਿਓਗੇ, ਪਰ ਉਨਾ ਚਿਰ ਹੀ ਪਾਵਾਂਗੇ ਜਿੰਨਾ ਚਿਰ ਸਾਡੀ ਦੁਕਾਨ ਬੰਦ ਨਹੀਂ ਹੁੰਦੀ। ਮੇ ਬੀ ਇਟ ਵਿਲ ਕਲੋਜ਼ ਨੈਕਸਟ ਮੰਥ, ਹੈ ਨਾ, ਅਸੀਂ ਕੋਈ ਬੰਦਾ ਵੀ ਦੇਖ ਰਹੇ ਹਾਂ, ਇੱਕ ਦੋ ਬੰਦਿਆਂ ਨੇ ਸਾਨੂੰ ਔਫਰ ਵੀ ਦਿੱਤੀ ਹੈ, ਹੋਪਫੁਲੀ ਉਹ ਫਾਈਨਲਾਈਜ਼ ਹੋ ਜਾਏਗੀ, ਅਤੇ ਫਿਰ ਜਦੋਂ ਅਸੀਂ ਬੰਦ ਕਰ ਦਿਆਂਗੇ ਫਿਰ ਉਹ ਚਲਾਉਣਗੇ ਆਪਣਾ, ਕਿਉਂਕਿ ਉਹਨਾਂ ਨੇ ਮਿਹਨਤ ਕਰਨੀ ਹੈ, ਆਪਣੇ 4 ਪੈਸੇ ਵੀ, ਰੋਜ਼ੀ ਰੋਟੀ ਕਮਾਉਣੀ ਹੈ, ਆਫਕੋਰਸ ਉਹਨਾਂ ਦੇ ਪੈਸੇ ਡਿਫਰੈਂਟ ਹੋਣਗੇ। ਸੋ ਜਿਹੜੀ ਸਾਡੀ ਐਨਕਾਂ ਦੀ ਦੁਕਾਨ ਹੈ ਕਿੱਥੇ ਹੈ, ਦੇਖੋ ਬ੍ਰੈਂਪਟਨ ਦੇ ਵਿੱਚ ਸੀਵਿਕ ਹਸਪਤਾਲ ਹੈ, ਇੱਕੋ ਨਵਾਂ ਹਸਪਤਾਲ ਹੈ, ਉਹ ਹਸਪਤਾਲ ਬ੍ਰੈਮਲੀ ਦੇ ਉੱਤੇ ਬਣਿਆ। ਬ੍ਰੈਮਲੀ ਜਦੋਂ ਆਪਾਂ ਨੌਰਥ ਨੂੰ ਜਾਂਦੇ ਹਾਂ ਅਤੇ ਨੌਰਥ ਨੂੰ ਜਾ ਕੇ 6-7 ਲਾਈਟਾਂ ਤੋਂ ਬਾਅਦ ਖੱਬੇ ਹੱਥ ਤੁਸੀਂ ਦੇਖੋਗੇ ਗੈਸ ਸਟੇਸ਼ਨ ਹੈ। ਜਿੱਥੇ ਗੈਸ ਸਟੇਸ਼ਨ ਖੱਬੇ ਹੱਥ ਦੇਖੋਗੇ ਅਤੇ ਉਸ ਇੰਟਰਸੈਕਸ਼ਨ ਦੇ ਉੱਤੇ, ਉਸ ਕੋਰਨਰ ਦੇ ਉੱਤੇ ਤੁਹਾਨੂੰ ਕੰਟਰੀ ਸਾਈਡ ਕੱਟੂਗੀ, ਜਿੱਥੇ ਕੰਟਰੀ ਸਾਈਡ ਤਾਂ ਵੈਸੇ ਹੀ ਮਸ਼ਹੂਰ ਹੋ ਗਈ ਹੁਣ। ਤੁਸੀਂ ਦੇਖੋ ਪਿਛਲੇ ਇੱਕ ਮਹੀਨੇ 'ਚ ਇੱਕ ਬੜਾ ਜ਼ਬਰਦਸਤ ਐਕਸੀਡੈਂਟ ਹੋਇਆ ਸੀਗਾ, ਜਿਹਦੇ ਵਿੱਚ 4 ਬੰਦੇ, ਛੋਟੇ ਛੋਟੇ 3 ਬੱਚੇ ਦੇ ਨਾਲ ਟੀਚਰ ਦੀ ਡੈਥ ਹੋ ਗਈ ਸੀ। ਉਹ ਕਿੱਥੇ ਹੋਈ ਸੀ? ਕੰਟਰੀ ਸਾਈਡ ਐਂਡ ਟੋਰਬਰਮ 'ਤੇ। ਅਸੀਂ ਨੈਕਸਟ ਲਾਈਟਾਂ ਬ੍ਰੈਮਲੀ 'ਤੇ ਹੈ। ਆਹ ਹੁਣ ਪਿੱਛੇ ਜੇ ਫਿਰ ਪੰਗਾ ਪਿਆ ਸੀਗਾ ਟੋਰਬਰਮ ਦੇ ਉੱਤੇ, ਜਿਹੜੀਆਂ 4-5 ਦਿਨ ਮੈਂ ਪਿਛਲੇ ਹਫ਼ਤੇ ਕਰਦਾ ਸੀ, ਉਹ ਸਾਡੇ ਘਰ ਦੇ ਪਿਛਲੇ ਪਾਸੇ ਪੰਗਾ ਪਿਆ ਸੀ, 200 ਬੰਦਿਆਂ ਦੀ ਪਾਰਟੀ ਚੱਲ ਰਹੀ ਸੀ, ਮੈਂ ਖੁਦ ਉੱਥੇ ਸੀਗਾ, ਕਿਉਂਕਿ ਅਸੀਂ ਸੈਰ ਕਰਦਾ ਸੀ, 2-3 ਵਾਰੀ ਅਸੀਂ ਦੇਖਿਆ ਵੀ ਇੱਥੇ ਕੋਈ ਪੁੱਛਣ ਵਾਲਾ ਹੀ ਨਹੀਂ, ਉੱਚੀ ਲਾਊਡ ਸਪੀਕਰ ਲੱਗੇ ਨੇ, ਖੇਤਾਂ ਦੇ ਵਿੱਚ, ਘਰਾਂ ਦੇ ਪਿਛਲੇ ਪਾਸੇ ਬੈਕਯਾਰਡ ਸੀ, ਫਟਾਫਟ ਗੱਡੀਆਂ ਪਾਰਕ ਕਰਵਾ ਰਹੇ ਸੀ, ਉੱਥੇ ਡਾਂਸ ਹੋ ਰਹੇ ਸੀ, ਬਾਅਦ ਦੇ ਵਿੱਚ ਚੰਗੀਆਂ ਮੋਟੀਆਂ ਟਿਕਟਾਂ ਵੀ ਮਿਲੀਆਂ। ਸੋ ਉਹ ਵੀ ਕੰਟਰੀ ਸਾਈਡ ਦੇ ਉੱਤੇ ਸੀ। ਸੋ ਕੰਟਰੀ ਸਾਈਡ ਆਪਾਂ ਐਨਾ ਕਿ ਉਹ ਬਦਨਾਮ ਹੋ ਗਈ, ਚੰਗੇ ਲੋਕ ਵੀ ਰਹਿੰਦੇ ਹੋਣਗੇ। ਸੋ ਮੇਰਾ ਮਤਲਬ ਇਹ ਆ ਵੀ ਜਿੱਥੇ ਬ੍ਰੈਮਲੀ ਅਤੇ ਕੰਟਰੀ ਸਾਈਡ ਕੱਟਦੀਆਂ ਉੱਥੇ ਗੈਸ ਸਟੇਸ਼ਨ ਹੈ, ਗੈਸ ਸਟੇਸ਼ਨ ਦੇ ਆਲੇ ਪਲਾਜ਼ੇ 'ਚ ਆ ਜਾਓ, ਉੱਥੇ ਸਾਡਾ ਮੈਡੀਕਲ ਸੈਂਟਰ ਹੈ, ਪੀਜ਼ੇ ਦੀ ਦੁਕਾਨ ਵੀ ਹੈ, ਜੇ ਭੁੱਖ ਲੱਗੀ ਹੈ ਪੀਜ਼ਾ ਖਾ ਲਓ, ਜੇ ਦੰਦਾਂ 'ਚ ਕੋਈ ਕੈਵਿਟੀ ਕਰਾਉਣੀ ਡੈਂਟਿਸਟ ਵੀ ਉੱਥੇ ਹੈਗੇ, ਹਾਂਜੀ, ਅਤੇ ਨਾਲ ਹੀ ਸਾਡੀ ਜੇ ਮਾਲਿਸ਼ ਮੁਲਿਸ਼ ਕਰਾਉਣੀ ਹੈ ਤਾਂ ਫਿਜੀਓਥੈਰੇਪੀ ਹੈਗੇ, ਜੇ ਕੋਈ ਡਾਕਟਰ ਤੋਂ ਦਵਾਈ ਲਿਖਾਉਣੀ ਹੈ ਜਾਂ ਕੋਈ ਦਿਖਾਉਣਾ, ਡਾਕਟਰ ਵੀ ਹੈਗੇ, ਦਵਾਈਆਂ ਲੈਣੀਆਂ ਦਵਾਈਆਂ ਲੈ ਲਓ, ਅਤੇ ਜੇ ਐਨਕਾਂ ਲੈਣੀ ਹੈ, ਡਾਕਟਰ ਨਹੀਂ ਹੈ ਅੱਖਾਂ ਵਾਲਾ, ਪਰ ਜੇ ਐਨਕਾਂ ਲੈਣੀ ਹੈ ਤੁਸੀਂ ਕਿਤੋਂ ਵੀ ਡਾਕਟਰ ਤੋਂ ਪ੍ਰਿਸਕ੍ਰਿਪਸ਼ਨ ਲੈ ਸਕਦੇ ਹੋ, ਤੁਹਾਨੂੰ ਕੋਈ ਨਹੀਂ, ਐਥੀਕਲੀ ਨੋਬਡੀ ਕੈਨ ਸਟੋਪ ਯੂ, ਜਿਹੜਾ ਮਰਜ਼ੀ ਡਾਕਟਰ ਹੈ, ਜਿਹੜੀ ਮਰਜ਼ੀ ਦੁਕਾਨ 'ਤੇ ਹੋ, ਬੇਸ਼ੱਕ ਉਹ ਕੋਸ਼ਿਸ਼ ਕਰਦੇ ਵੀ ਸਾਡੇ ਕੋਲ ਐਨਕਾਂ ਲਓ, ਪਰ ਲੀਗਲੀ ਨਹੀਂ, ਤੁਹਾਡੇ ਕੋਲ ਤੁਸੀਂ ਡਾਕਟਰ ਦੇ ਪੈਸੇ ਦਿੱਤੇ ਨੇ ਅਤੇ ਤੁਸੀਂ ਆਪਣੀ ਪ੍ਰਿਸਕ੍ਰਿਪਸ਼ਨ ਲਿਆ ਸਕਦੇ ਹੋ, ਤੁਸੀਂ ਆਪਣੇ ਪੈਸੇ ਸੇਵ ਕਰ ਸਕਦੇ ਹੋ, ਤੁਸੀਂ ਐਨਕਾਂ ਜਿੱਥੋਂ ਮਰਜ਼ੀ ਲਓ, ਇਹ ਸਾਫ਼ ਸੁਥਰੀ ਗੱਲ ਹੈ, ਇਹਦੇ ਵਿੱਚ ਹੇਰਾਫੇਰੀ ਕੋਈ ਗੱਲ ਨਹੀਂ ਹੈ। ਸੋ ਜੇ ਤੁਸੀਂ ਲੈਂਜਿਸ ਪਾਉਣੇ ਸਾਡੇ ਕੋਲ ਆ ਜਾਓ। ਸੋ ਬ੍ਰੈਮਲੀ ਅਤੇ ਕੰਟਰੀ ਸਾਈਡ ਦੀ ਨੁੱਕਰ ਦੇ ਉੱਤੇ ਹੈ ਸਾਡਾ ਨੰਬਰ, ਹੈਗਾ ਮੰਡੇ, ਟਿਊਜ਼ਡੇ, ਵੈਨਸਡੇ, ਥਰਸਡੇ, 4 ਦਿਨ ਅਸੀਂ 12 ਵਜੇ ਤੋਂ ਲੈ ਕੇ 5 ਵਜੇ ਤੱਕ ਖੋਲ੍ਹਦੇ ਹਾਂ। ਕੱਲ੍ਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਕੱਲ੍ਹ ਨੂੰ ਅਸੀਂ 11 ਵਜੇ ਤੋਂ ਲੈ ਕੇ 2 ਵਜੇ ਤੱਕ ਸਾਡੀ ਪੂਰੀ ਅਰਜੈਂਟ ਕੇਅਰ ਵੀ, ਫਾਰਮੇਸੀ ਵੀ ਅਤੇ ਐਨਕਾਂ ਦੀ ਦੁਕਾਨ ਖੁੱਲੂਗੀ 3 ਘੰਟਿਆਂ ਦੇ ਲਈ, ਕਿਉਂਕਿ ਲੌਂਗ ਵੀਕਐਂਡ ਹੈ, ਤੁਸੀਂ ਆਓ, ਵਿਹਲੇ ਹੋ ਅਤੇ ਤੁਸੀਂ ਆ ਕੇ ਜੇ ਪੈਸੇ ਬਚਾਉਣੇ ਨੇ, ਨਾਲੇ ਚਲੋ ਪੈਸੇ ਪੂਸੇ ਤਾਂ ਬਿਜ਼ਨਸ ਤਾਂ ਖਾਧੀ ਕੜੀ, ਤੁਸੀਂ ਆ ਕੇ ਚਾਹ ਪਾਣੀ ਪੀਓ, ਕੌਫੀ ਪੀਓ, ਸਵਾਦ ਆ ਸਾਡੀ, ਹਾਂਜੀ, ਪੈਸੇ ਤਾਂ ਆਉਂਦੇ ਜਾਂਦੇ, ਪੈਸੇ ਕਿਹੜਾ ਨਾਲ ਜਾਂਦੇ, ਜਿੰਨੇ ਮਰਜ਼ੀ ਪੈਸੇ ਇਕੱਠੇ ਕਰੀਏ ਲਓ, ਇਹ ਲਾਲਚ ਹੈ, ਵਧੀ ਜਾਂਦੇ। ਮੈਂ ਕਹਿੰਦਾ ਕਈ ਵਾਰੀ ਕੁੱਤੇ ਦੇ ਚਿੜੀ ਦੀ ਇਗਜ਼ਾਮਪਲ ਦਿੰਦਾ ਹੁੰਦਾ, ਕੁੱਤਾ ਜਿਹੜਾ ਹੁੰਦਾ ਜਦੋਂ ਕੋਈ ਆਪਾਂ ਬੁਰਕੀਆਂ ਪਾਉਂਦੇ ਹਾਂ, ਉਹ ਆਪਣੇ 'ਤੇ ਲੱਤ ਥੱਲੇ ਰੱਖ ਕੇ ਦੂਜੇ ਥਾਂ 'ਤੇ ਵੀ ਝੋਠਾ ਕਰਦਾ ਤਾਂ ਉਹਦੇ ਡੰਡਾ ਪੈਂਦਾ, ਚਿੜੀ ਆਪਣੀ ਚੁੰਝ ਚੱਕ ਕੇ ਲੈ ਜਾਂਦੀ ਹੈ ਕੋਠੇ 'ਤੇ ਆਰਾਮ 'ਤੇ, ਨਾਪ ਨਾ ਬਹਿ ਕੇ ਆਪਣਾ ਪੇਟ ਪੂਜਦੀ ਹੈ। ਸੋ ਸਾਡੀ ਜੇ ਫਿਦਰਤ ਕੰਟੈਂਟਮੈਂਟ ਸਾਡੇ 'ਚ ਆ ਜਾਏ ਕਿ ਜਿੰਨਾ ਕੁ ਪਰਮਾਤਮਾ ਨੇ ਦਿੱਤਾ ਉਹਦਾ ਕਹੋ ਸ਼ੁਕਰ ਹੈ, ਨਹੀਂ ਤਾਂ ਲਾਹਾ ਲੱਗਿਆ ਵਾ, ਇੱਕ ਮਕਾਨ, ਫਿਰ ਦੂਜਾ ਮਕਾਨ, ਤੀਜਾ ਮਕਾਨ, ਚੌਥਾ ਮਕਾਨ, ਪੰਜਵਾਂ ਮਕਾਨ, ਸਿਰ ਦੇ ਬਾਲ ਝੜੀ ਜਾਂਦੇ ਨੇ, ਅੱਖਾਂ ਤੋਂ ਦੱਸਦਾ ਨਹੀਂ, ਲੜਾਈ ਝਗੜੇ ਹੋਏ ਨੇ, ਕਦੇ ਉਹਦੀ ਛੱਤ ਲੀਕ ਕਰ ਗਈ, ਕਦੇ ਉਹਨੇ ਕਿਰਾਇਆ ਨਹੀਂ ਦਿੱਤਾ, ਕਦੇ ਉਹਦੀ ਕੋਰਟ 'ਚ ਜਾਣੇ, ਹਾਂਜੀ, ਬੱਚੇ ਅੱਗੇ ਪਿੱਛੇ ਹੁੰਦੇ ਨਹੀਂ, ਇੱਕ ਦੋ ਬੱਚੇ ਹੁੰਦੇ ਨੇ, ਉਹਨਾਂ ਨੂੰ ਪਤਾ ਨਹੀਂ ਹੁੰਦਾ, ਕਦੇ ਇੰਡੀਆ 'ਚ ਲੈ ਲਿਆ, ਕਦੇ ਇੰਗਲੈਂਡ 'ਚ ਲੈ ਲਿਆ, ਕਿ ਡੁਬਈ 'ਚ ਲੈ ਲਿਆ, ਹਾਂਜੀ, ਛੋਟੀਆਂ ਉਮਰਾਂ ਨੇ, ਵੱਡੀਆਂ ਐਨਕਾਂ ਲੱਗੀਆਂ, ਗੋਡੇ ਉਹਨਾਂ ਦੇ ਦਰਦ ਕਰੀ ਜਾਂਦੇ, ਇਹੋ ਜਿਹੇ ਲਾਲਚ ਨੂੰ ਕੀ ਹੈ, ਉਹ ਕੀ ਹੈ, ਇਹ ਨਸ਼ਾ, ਜਿਵੇਂ ਸ਼ਰਾਬ ਨੂੰ, ਸ਼ਰਾਬੀ ਬੰਦੇ ਨੂੰ ਨਸ਼ਾ ਹੁੰਦਾ ਨਾ, ਵੀ ਪੀਲਾ ਪੂਰਾ ਪੈਗ, ਜਦੋਂ ਪੀਂਦਾ ਸਵੇਰੇ ਦੇਖ ਲਓ ਕਿੰਨਾ ਬੁਰਾ ਹਾਲ ਦਾ, ਉਲਟੀਆਂ ਕਰਕੇ ਸਾਰੇ ਘਰ 'ਚ ਗੰਦ ਪਾ ਜਾਂਦਾ, ਕਿੰਨੀ ਬਦਬੂ ਆਈ ਹੁੰਦੀ ਹੈ, ਉਹ ਕਿਉਂ, ਕਿਉਂਕਿ ਬਦਹਜ਼ਮੀ ਹੋ ਜਾਂਦੀ ਹੈ ਜ਼ਿਆਦਾ ਖਾਣ ਨਾਲ। ਇਸ ਤਰ੍ਹਾਂ ਜਦੋਂ ਅਸੀਂ ਜ਼ਿਆਦਾ ਲਾਲਚ ਕਰਦੇ ਹਾਂ, ਇਕੱਠੇ ਕਰੀਏ ਨੇ ਆਖੀਰ ਚੈਨ ਨਾਲ ਬੈਠੇ ਹੁੰਦੇ ਹਾਂ, ਮੇਰਾ ਜੀ ਕਰਦਾ ਹੁੰਦਾ ਵੀ ਉਹਨੂੰ ਇੱਕ ਵਾਰੀ ਰੱਬ ਜ਼ਰੂਰ ਉਹਨੂੰ ਜਗਾ ਦੇ, ਅਤੇ ਫਿਰ ਉਹਨੂੰ ਪੁੱਛ ਵੀ ਭਾਈ ਸਾਹਿਬ ਹੁਣ ਤੂੰ ਜਾਣਾ ਤਾਂ ਹੈਗੇ, 2-4 ਮਿੰਟ ਦੀ ਖੇਡ ਆ, ਕਿੱਥੇ ਗਏ ਤੇਰੇ ਪੈਸੇ, ਕਿੱਥੇ ਬੈਂਕ ਦੇ 10 ਬੈਲੈਂਸ, ਕਿਹਨੂੰ ਵੰਡ ਰਿਹਾ, ਐਨ ਆਰਾਮ ਨਾਲ ਟਿਕਿਆ ਪਿਆ ਹੁੰਦਾ। ਸੋ ਉਹ ਦਿਨ ਅਸੀਂ ਭੁੱਲੀ ਅਸੀਂ, ਆਮ ਬੰਦੇ ਕਹਿੰਦੇ ਨਾ ਮੌਤ ਦੀ ਨਾ ਗੱਲ ਕਰੀ, ਮੌਤ ਬਾਰੇ ਨਹੀਂ ਸੋਚੀ, ਤਾਂ ਮਾੜੀ ਨਹੀਂ ਸੋਚ ਕਰੀਦੀ, ਕਿਉਂ ਨਹੀਂ ਕਰੀਦੀ, ਜੇ ਕਰੋਗੇ ਨਹੀਂ ਤਾਂ ਹੀ ਤਾਂ ਪੰਗੇ ਪੈਂਦੇ ਨੇ, ਜੇ ਯਾਦ ਹੋਊਗਾ ਕਿਉਂਕਿ ਉਹਦੇ ਕਿੰਨੀ ਪਿੱਠ ਕੀਤੀ ਹੈ, ਫਿਕਰ ਹੀ ਨਹੀਂ. ਆਪਾਂ ਕਹਿੰਦੇ ਮੈਂ ਤਾਂ ਇਹ ਤਾਂ ਫਲਾਣਾ ਬੰਦਾ ਮਰ ਗਿਆ, ਰੋਜ਼ ਸ਼ਮਸ਼ਾਨ ਘਾਟ ਆਪਾਂ ਛੱਡ ਕੇ ਆਉਂਦੇ ਹਾਂ, ਉਹਨੂੰ ਫੂਕ ਕੇ ਆਉਂਦੇ ਹਾਂ, ਕਈਆਂ ਨੂੰ ਕਬਰਾਂ 'ਚ ਦਫਨਾ ਕੇ ਆਉਂਦੇ ਹਾਂ. ਅਸੀਂ ਕਹਿੰਦੇ ਉਹੀ ਗਿਆ, ਮੈਨੂੰ ਨਹੀਂ ਹੈ. ਐਵੇਂ ਬਿਨਾਂ ਮਤਲਬ ਲਾਲਚ ਹੈ, ਬਿਨਾਂ ਮਤਲਬ ਅਸੀਂ ਗੁੱਸੇ ਹੋਈ ਜਾਂਦੇ ਹਾਂ. ਗੁੱਸਾ ਵੀ ਐਵੇਂ ਚੜਿਆ ਰਹਿੰਦਾ. ਕਿਸੇ ਨੇ ਕਿਹਾ ਸੀ ਨਾ, ਗੁੱਸੇ ਵਿੱਚ ਨਾ ਆਇਆ ਕਰ, ਗੁੱਸੇ ਵਿੱਚ ਨਾ ਆਇਆ ਕਰ, ਠੰਡਾ ਕਰਕੇ ਖਾਇਆ ਕਰ. ਜੇ ਉਬਲਦੀ ਉਬਲਦੀ ਖਾਓਗੇ ਸਾਗ, ਮੈਨੂੰ ਪਤਾ ਕਈ ਵਾਰੀ ਮੈਂ ਵੀ ਬੁਰਕੀ ਪਾਈ ਹੈ ਅਤੇ ਜੀਭ ਜਦੋਂ ਛੱਡਦੀ ਨਾ, ਉਦੋਂ ਤਮਾਸ਼ਾ ਦੇਖਣ ਵਾਲਾ ਹੁੰਦਾ, ਕਿਵੇਂ ਮੜੋ ਰੋੜੋ ਕਰਦੇ ਫਿਰਦੇ ਹੁੰਦੇ ਹਾਂ. ਸੋ ਇਸੇ ਕਰਕੇ ਵੀ ਜੇ ਕੋਸਾ ਜਿਹਾ ਹੋਵੇ, ਠੰਡਾ ਜਿਹਾ ਹੋਵੇ ਤਾਂ ਠੀਕ ਹੁੰਦਾ. ਮੈਂ ਵੀ ਨਹੀਂ ਕਹਿੰਦਾ ਬਹੁਲਾ ਹੋਵੇ. ਜੇ ਕੋਈ ਬੰਦਾ ਬਹੁਤ ਕਈ ਵਾਰੀ ਕੱਪੜਿਆਂ ਤੋਂ ਬਾਹਰ ਹੋਈ ਜਾਂਦਾ, ਉਹਨੂੰ ਹੱਥ ਜੋੜ ਕੇ ਕਹੋ ਵੀ ਤੂੰ ਚੱਲ ਇੱਥੋਂ, ਹੈ ਨਾ. ਪਰ ਜੇ ਇਸੇ ਕਰਕੇ ਕਹਿੰਦਾ ਗੁੱਸੇ ਵਿੱਚ ਨਾ ਆਇਆ ਕਰ, ਠੰਡਾ ਕਰਕੇ ਖਾਇਆ ਕਰ, ਦਿਨ ਤੇਰੇ ਵੀ ਫਿਰ ਜਾਣਗੇ, ਐਵੇਂ ਨਾ ਘਬਰਾਇਆ ਕਰ. ਘਬਰਾਉਣ ਦੀ ਲੋੜ ਨਹੀਂ, ਬਸ ਆਪਣੀ ਡਿਊਟੀ ਸਮਝੋ, ਫਰਜ਼ ਸਮਝੋ, ਉਹਨੂੰ ਯਾਦ ਕਰੋ, ਸੈਲਫ ਐਨਾਲਾਈਜ਼ ਕਰੋ. ਬਿਸਤਰੇ 'ਤੇ ਜਦੋਂ ਬੈਠੋ, ਰਾਤ ਨੂੰ ਵੀ, ਦਿਨੇ ਵੀ, ਦੋ ਚਾਰ ਮਿੰਟ ਦੇ ਲਈ ਤੁਸੀਂ ਉਹਨੂੰ ਹਮੇਸ਼ਾ ਯਾਦ ਰੱਖੋ. ਵਹਿਮਾਂ ਭਰਮਾਂ 'ਚ ਨਾ ਫਸੋ, ਜਿਹਦੇ ਨਾਲ ਵੀ ਲੱਗੇ ਹੋ, ਚਾਹੇ ਤੁਸੀਂ ਗੁਰੂ ਸਾਹਿਬਾਨ ਦੇ ਨਾਲ ਲੱਗੇ ਹੋ, ਚਾਹੇ ਕਿਸੇ ਰਿਸ਼ੀ ਮੁਨੀ ਨਾਲ ਲੱਗੇ ਹੋ, ਕਿਸੇ ਸੰਤ ਨਾਲ ਲੱਗੇ ਹੋ, ਚਾਹੇ ਕਿਸੇ ਅੱਲਾ ਨਾਲ ਲੱਗੇ ਹੋ, ਜਿਹਦੇ ਨਾਲ ਵੀ ਲੱਗੇ ਹੋ, ਜੇ ਤੁਸੀਂ ਉਹਦੇ ਨਾਲ ਲੱਗ ਗਏ, ਫਿਰ ਪੂਰੇ ਡਿਟਰਮਿਨਡ ਹੋ ਕੇ ਲੱਗੋ, ਮਿਹਨਤ ਕਰੋ ਤਾਂ ਕਿ ਕੁਛ ਲੱਭੇ. ਐਵੇਂ ਨਾ ਵੀ ਗੰਗਾ ਗਏ ਗੰਗਾ ਰਾਮ, ਜਮਨਾ ਗਏ ਜਮਨਾ ਦਾਸ, ਫਿਰ ਨਹੀਂ ਹੈ. ਕਿਉਂਕਿ ਜਦੋਂ ਅਸੀਂ ਕਿਸੇ ਨੇ ਕੁਛ ਕਹਿ ਤਾਂ ਉਹਦੇ ਮਗਰ ਲੱਗ ਗਏ, ਦੂਜੇ ਨੇ ਕੁਛ ਕਹਿ ਤਾਂ ਉਹਦੇ ਮਗਰ ਲੱਗਦੇ, ਫਿਰ ਸਾਡੀ ਜ਼ਿੰਦਗੀ ਬੇਕਾਰ ਹੁੰਦੀ ਹੈ. ਮੈਨੂੰ ਇੱਕ ਲਾਈਟ ਨੋਟ 'ਚ ਗੱਲ ਯਾਦ ਆ ਗਈ, ਕਿਉਂਕਿ ਸਮਾਂ ਥੋੜ੍ਹਾ ਜਿਹਾ ਹੀ ਹੈ, ਮੈਂ ਜਾਂਦਾ ਆਉਂਦਾ ਸੁਣਾ ਦਿਆਂ. ਲਾਈਟ ਨੋਟ 'ਚ ਵੀ ਕੋਈ ਬੰਦਾ ਭੁਲੱਕੜ ਸੀਗਾ, ਭੁੱਲ ਜਾਂਦਾ ਸੀਗਾ, ਉਹਨੂੰ ਕੋਈ ਐਸੀ ਬਿਮਾਰੀ ਲੱਗੀ ਪੇਟ ਦੀ ਜਾਂ ਕੁਛ ਵੀ ਗਲਤ ਬਿਮਾਰੀ ਲੱਗੀ, ਉਹ ਪਿੰਡ ਦੇ ਵਿੱਚ ਇਲਾਜ ਨਹੀਂ ਹੋਇਆ. ਕਿਸੇ ਨੇ ਦੱਸਿਆ ਵੀ ਸ਼ਹਿਰ ਹੈ ਇੱਥੋਂ 4-5 ਪਿੰਡ ਦੂਰ, ਤੂੰ ਉੱਥੇ ਜਾ ਕੇ ਉਹ ਡਾਕਟਰ ਤੋਂ ਦਵਾਈ ਲੈ ਲੈ ਅਤੇ ਤੂੰ ਠੀਕ ਹੋ ਜਾਏਗਾ. ਉਹ ਸਵੇਰੇ ਤੁਰ ਗਿਆ, ਹੈ ਨਾ. ਅੱਗੇ ਇਹੀ ਹੁੰਦਾ ਜੀ, ਅੱਗੇ ਤਾਂ ਕੋਈ ਬੱਸਾਂ ਬੁੱਸਾਂ ਤਾਂ ਹੁੰਦੀਆਂ ਨਹੀਂ ਸੀਗੀਆਂ. ਉਹ ਤੁਰ ਕੇ ਡਾਕਟਰ ਕੋਲ ਗਿਆ, ਡਾਕਟਰ ਨੇ ਉਹਨੂੰ ਦਵਾਈ ਦੇ ਤੀ, ਨਾਲ ਉਹਨੂੰ ਕਹਿੰਦਾ ਵੀ ਭਾਈ ਸਾਹਿਬ ਤੂੰ ਇੱਥੇ 1-2 ਦਿਨ ਰਹਿ. ਉਹਨੂੰ 1-2 ਦਿਨ ਰੱਖਿਆ, ਉਹਨੂੰ ਦਲੀਆ ਖਿਚੜੀ ਖਵਾਈ, ਕਿਉਂਕਿ ਆਪਾਂ ਨੂੰ ਪਤਾ ਹੀ ਜਦੋਂ ਬਿਮਾਰ ਹੁੰਦੇ ਆਪਾਂ ਨੂੰ ਦਲੀਆ ਖਿਚੜੀ ਦਿੰਦੇ ਨੇ. ਸੋ ਉਹਨੂੰ ਕਹਿੰਦਾ ਵੀ ਹੁਣ ਤੂੰ ਆਪਣੇ ਜਾ ਘਰ, ਤੂੰ ਘੱਟੋ ਘੱਟ 7 ਦਿਨ ਨਾ ਆਹ ਪਰੌਂਠੇ ਪਰੂੰਠੇ ਨਹੀਂ ਖਾਣੇ, ਮੂਲੀਆਂ ਨਹੀਂ ਖਾਣੀਆਂ, ਸਾਗ ਨਹੀਂ ਖਾਣਾ, ਮਟਰ ਪਨੀਰ ਨਹੀਂ ਖਾਣਾ, ਚੌਲ ਨਹੀਂ ਖਾਣੇ, ਫਲਾਣਾ ਭਾਰੀਆਂ ਚੀਜ਼ਾਂ ਨਾ ਖਾਈ, ਖਿਚੜੀ ਖਾਈ. ਉਹ ਕਹਿੰਦਾ ਠੀਕ ਹੈ ਜੀ. ਉੱਥੋਂ ਚੱਲ ਪਿਆ ਕਰੀ, ਕਿਉਂਕਿ ਉਹਨੂੰ ਪਤਾ ਸੀ ਮੈਂ ਭੁੱਲ ਜੂੰਗਾ. ਉਹ ਕਹਿੰਦਾ ਖਿਚੜੀ 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 ਉਹ ਕਰਦਾ ਆਇਆ, ਤੁਰਿਆ ਗਿਆ ਤੁਰਿਆ ਗਿਆ. ਅੱਗੇ ਜਾ ਕੇ ਨਾ ਕੋਈ ਮੂਹਰੇ ਪੱਥਰ ਪਿਆ ਸੀ, ਉੱਥੇ ਠੋਕਰ ਵੱਜੀ ਅਤੇ ਡਿੱਗ ਪਿਆ. ਉਹ ਖਿਚੜੀ ਤੋਂ ਬਣ ਗਿਆ ਖਾ ਚਿੜੀ ਖਾ ਚਿੜੀ ਖਾ ਖਾ ਮੀਨ ਚਿੜੀ ਖਾ, ਚਲੋ ਐਂ ਕਹਿ ਲਓ ਖਾ ਚਿੜੀ ਖਾ ਚਿੜੀ. ਜਦੋਂ ਖਾ ਚਿੜੀ ਕਹਿਣ ਲੱਗਿਆ, ਉੱਥੇ ਠੋਕਰ ਖਾ ਕੇ ਆਇਆ, ਸੱਟ ਖਾ ਕੇ ਆਇਆ. ਅੱਗੇ ਖੇਤ ਦੇ ਵਿੱਚ ਚਿੜੀਆਂ, ਖੇਤ ਕਹਿੰਦੇ ਕਿਸਾਨ ਦੀਆਂ ਚਿੜੀਆਂ ਫਸਲ ਖਾ ਜਾਂਦੀਆਂ ਸੀ, ਉਹ ਚਿੜੀਆਂ ਨੂੰ ਉਡਾ ਰਿਹਾ ਸੀਗਾ ਜ਼ੋਰ ਜ਼ੋਰ ਦੀ ਆਵਾਜ਼ਾਂ ਮਾਰ ਮਾਰ ਕੇ. ਇਹ ਜਦੋਂ ਵਿਚਦੀ ਨਿਕਲਿਆ, ਕਹਿੰਦਾ ਖਾ ਚਿੜੀ ਖਾ ਚਿੜੀ. ਕਿਸਾਨ ਨੇ ਦੇਖਿਆ, ਕਹਿੰਦਾ ਮੈਂ ਚਿੜੀਆਂ ਨੂੰ ਉਡਾਉਣਾ, ਇਹ ਚਿੜੀਆਂ ਨੂੰ ਕਹਿੰਦਾ ਖਾ ਲਾ ਚਿੜੀ ਖਾ ਲਾ ਚਿੜੀ. ਵੀ ਚਿੜੀ ਖਾ ਲੈ ਨਹੀਂ, ਖਾ ਚਿੜੀ ਮੀਨ ਜੀ ਤੂੰ ਫਸਲ ਖਾ ਲੈ. ਉਹਨੇ ਇਹ ਸਮਝਿਆ ਖਾ ਚਿੜੀ ਚਿੜੀਏ ਖਾ ਲੈ. ਉਹ ਕਹਿੰਦਾ ਮੈਂ ਭਜਾਉਣਾ, ਇਹ ਕਹਿੰਦਾ ਖਾ ਲਾ ਚਿੜੀਏ. ਉਹਨੇ ਫੜ ਕੇ 4-5 ਛਿੱਤਰ ਮਾਰੇ. ਉਹ ਕਹਿੰਦਾ ਸੀ ਮੈਨੂੰ ਕਿਉਂ ਕੁੱਟਦੇ ਹੋ, ਬੰਦਾ ਭੋਲਾ ਸੀ. ਕਹਿੰਦਾ ਤੂੰ, ਮੈਂ ਕਹਿੰਦਾ ਮਿਹਨਤ ਕਰਕੇ ਚਿੜੀਆਂ ਨੂੰ ਭਜਾਉਣਾ ਅਤੇ ਤੂੰ ਕਹਿੰਦਾ ਖਾ ਲਾ ਚਿੜੀ. ਕਹਿੰਦਾ ਫਿਰ ਮੈਂ ਦੱਸੋ ਜੀ ਕੀ ਕਹਾਂ, ਮੈਨੂੰ ਤਾਂ ਉੱਥੇ ਡਾਕਟਰ ਸਾਹਿਬ ਨੇ ਕਿਹਾ, ਮੈਂ ਤਾਂ ਉਹੀ ਕਹੀ ਜਾਂਦਾ. ਉਹ ਕਹਿੰਦਾ ਤੂੰ ਐਂ ਨਾ ਕਹਿ ਖਾ ਚਿੜੀ, ਤੂੰ ਕਹਿ ਉੱਡ ਚਿੜੀ ਉੱਡ ਚਿੜੀ. ਹਾਂਜੀ. ਉਹ ਕਹਿੰਦਾ ਠੀਕ ਹੈ. ਉਹ ਫਿਰ ਲੱਗ ਗਿਆ ਉੱਡ ਚਿੜੀ ਉੱਡ ਚਿੜੀ ਉੱਡ ਚਿੜੀ. ਅੱਗੇ ਕੋਈ ਸ਼ਿਕਾਰੀ ਨੇ ਚਿੜੀਆਂ ਨੂੰ ਫੜਨ ਦਾ ਲਾਇਆ ਸੀਗਾ, ਜਾਲ ਬੁਣਿਆ ਸੀਗਾ, ਸਵੇਰ ਤੋਂ ਲੈ ਕੇ ਸ਼ਾਮ ਤਾਈਂ ਚਿੜੀ ਨਹੀਂ ਕੋਈ ਉਹਦੇ 'ਚ ਫਸੀ, ਅਤੇ ਸ਼ਿਕਾਰੀ ਨੂੰ ਗੁੱਸਾ ਸੀ, ਬੜਾ ਉਦਾਸ ਸੀ, ਅਤੇ ਕੋਲੋਂ ਦੀ ਇਹ ਨਿਕਲ ਰਿਹਾ, ਅਤੇ 1-2 ਚਿੜੀਆਂ ਜਾਲ 'ਚ ਫਸਣ ਦੀ ਤਿਆਰੀ ਸੀਗੀ. ਇਹ ਕਹਿਣ ਲੱਗਿਆ ਉੱਡ ਚਿੜੀ ਉੱਡ ਚਿੜੀ. ਉਹ ਕਹਿੰਦਾ ਇਹ ਮੂਰਖ ਕੌਣ ਹੈ, ਮੈਂ ਸਵੇਰ ਦਾ ਲੱਗਿਆ ਮੈਂ ਚਿੜੀ ਨੂੰ ਫਸਾਉਣ ਲਈ ਆ. ਕਹਿੰਦਾ ਉੱਡ ਜਾ ਚਿੜੀ ਉੱਡ ਚਿੜੀ. ਉਹਨੇ ਫੜ ਕੇ 4-5 ਉਹਦੇ ਥੱਪੜ ਮਾਰਤੇ. ਉਹ ਕਹਿੰਦਾ ਜੀ ਦੱਸੋ ਦਾ ਜੀ ਮੈਂ ਕੀ ਕਰਾਂ. ਉਹ ਕਹਿੰਦਾ ਉੱਡ ਚਿੜੀ ਨਾ ਕਹਿ, ਉਹਨੂੰ ਕਹਿ ਆ ਫਸ, ਵੀ ਫਸ ਜਾ ਆ ਫਸ. ਉਹ ਆ ਫਸ ਲੱਗ ਗਿਆ ਕਰਨ. ਹਾਂਜੀ. ਅਤੇ ਅੱਗੇ ਚੋਰ ਸੀਗੇ, ਉਹ ਚੋਰ ਚੋਰੀ ਕਰਨ ਲੱਗੇ, ਕੋਲੋਂ ਦੀ ਨਿਕਲਿਆ, ਕਹਿੰਦਾ ਆ ਫਸ ਆ ਫਸ. ਕਹਿੰਦਾ ਇਹ ਫਸਾਊਗਾ ਕਿਸੇ ਨੂੰ, ਇਹਨੇ ਕਿਤੇ ਮਤਲਬ ਸਾਡੀ ਸ਼ਿਕਾਇਤ ਕਰਨੀ. ਉਹਨੇ ਵੀ 6 ਮਾਰਤੇ. ਫਿਰ ਉਹ ਕਹਿੰਦੇ ਤੂੰ ਐਂ ਨਾ ਕਹਿ, ਤੂੰ ਕਹਿ ਅਭੀ ਨਾ ਕਰੋ. ਇੰਨੇ ਕਿਸੇ ਦੀ ਸ਼ਾਦੀ ਹੋ ਰਹੀ ਸੀਗੀ, ਉਹ ਮਸਾਂ ਮੁੰਡੇ ਦਾ ਵਿਆਹ ਹੋਇਆ, ਘੋੜੀ ਚੜ੍ਹੀ ਜਾਂਦੇ, ਕੋਲੋਂ ਦੀ ਕਹਿੰਦਾ ਅਭੀ ਨਾ ਕਰੋ ਅਭੀ ਨਾ ਕਰੋ, 6 ਉੱਥੇ ਵੀ ਖਾ ਲਏ. ਫਿਰ ਉਹ ਕਹਿੰਦਾ ਮੈਂ ਕੀ ਕਰਾਂ. ਕਹਿੰਦਾ ਉਹਨਾਂ ਕੋਲ ਹਰ ਘਰ 'ਚ ਹੋਵੇ ਇਹੋ ਜਿਹਾ, ਵੀ ਵਿਆਹ ਹਰ ਘਰ 'ਚ ਹੋਵੇ. ਉਹਨਾਂ ਨੇ ਤਾਂ ਇਹ ਕਿਹਾ, ਅੱਗਿਓਂ ਆਰਥੀ ਆ ਰਹੀ ਸੀ, ਉਹ ਕਹਿੰਦੇ ਆਰਥੀ ਦੇ ਮੂਹਰੇ, ਕਹਿੰਦੇ ਇਹੋ ਜਿਹਾ ਹਰ ਘਰ 'ਚ ਹੋਵੇ ਇਹੋ ਜਿਹਾ, ਉੱਥੇ ਵੀ ਕੁੱਟ ਖਾਧੀ. ਇੰਨੇ ਨੂੰ ਘਰ ਆ ਗਿਆ, ਉਹਦਾ ਪਿੰਡ ਆ ਗਿਆ, ਉਹਦੀ ਜਨਾਨੀ ਕਹਿੰਦੀ ਖਿਚੜੀ ਤਿਆਰ ਆ ਜਾਓ ਖਾ ਲਓ. ਉਹ ਕਹਿੰਦਾ ਉਹ ਮਾਈ ਗਾਡ, ਖਿਚੜੀ ਖਾਣੀ ਸੀ. ਸੋ ਇੱਕ ਗੱਲ ਕਹੀ ਸੀ, ਉਹ ਭੁੱਲ ਗਿਆ. ਇਸੇ ਤਰ੍ਹਾਂ ਅਸੀਂ ਭੁੱਲ ਜਾਂਦੇ ਹਾਂ, ਜਿਹੜਾ ਜਿਵੇਂ ਕੋਈ ਕਹੀ ਜਾਂਦਾ ਵੀ ਆ ਸ਼ਰਾਧ ਕਰ ਲੈ, ਆ ਉੱਥੇ ਮਥੁਰਾ ਜਾਇਆ, ਬਿੰਦਰਾਵਨ ਜਾਇਆ, ਮੱਕੇ ਜਾਇਆ, ਜਿੱਥੇ ਵੀ ਜਾ ਕਿਉਂਕਿ ਅਸੀਂ ਭੁੱਲਣਹਾਰ ਹਾਂ, ਸਾਡਾ ਫਰਮ ਵਿਸ਼ਵਾਸ ਨਹੀਂ। ਜਦੋਂ ਸਾਡਾ ਫਰਮ ਵਿਸ਼ਵਾਸ ਹੋ ਜੂਗਾ ਫਿਰ ਅਸੀਂ ਕਦੇ ਵੀ ਡੋਲਦੇ ਨਹੀਂ, ਫਿਰ ਅਸੀਂ ਇੱਕ ਦੇ ਮਗਰ ਲੱਗ ਜਾਈਏ ਨਾ ਜਦੋਂ, ਅਤੇ ਉਹਦੇ ਪਰ ਪੂਰੀ ਮਿਹਨਤ ਕਰੀਏ ਅਸੀਂ ਕੁਝ ਨਾ ਕੁਛ ਜ਼ਰੂਰ ਅਸੀਂ ਹਾਸਿਲ ਕਰ ਲੈਂਦੇ ਹਾਂ। ਹਾਸਿਲ ਇਸੇ ਕਰਕੇ ਨਹੀਂ ਹੁੰਦਾ ਕਿ ਅਸੀਂ ਫਲੈਕਚੁਏਟਿੰਗ ਜਾਂ ਜਿੱਥੇ ਗਏ ਜਿਹਨੇ ਜਿਵੇਂ ਕਹਿਤਾ। ਦੇਖੋ ਨਾ ਅੱਜ ਦੁਨੀਆ 'ਚ ਇੱਟ ਚੱਕੇ ਤੋਂ ਸੰਤ ਪੈਦਾ ਨੇ, ਜਿੱਥੇ ਮਰਜ਼ੀ ਲਿਓ ਸਵੇਰ ਤੋਂ ਲੈ ਕੇ ਸ਼ਾਮ ਤਾਈਂ ਟੀ ਵੀ ਲਗਾ ਲਓ, ਚਿੱਟੇ ਕੱਪੜੇ ਪਾਏ ਨੇ, ਭਗਵੇਂ ਕੱਪੜੇ ਪਾਏ ਨੇ, ਬੜੇ ਵਧੀਆ ਦਾੜੀਆਂ ਮੁੱਛਾਂ ਰੱਖੀਆਂ, ਫਸਟ ਕਲਾਸ ਵੱਡੇ ਵੱਡੇ ਕਾਰਾਂ ਰੱਖੀਆਂ, ਜਹਾਜ਼ 'ਚ ਘੁੰਮਦੇ ਨੇ, ਅਤੇ ਹਰੇਕ ਜਿਹੜੇ ਉਹਦੇ ਭਗਤ ਨੇ ਉਹ ਸੋਚਦਾ ਵੀ ਸਾਡੇ ਬਾਬੇ ਵਰਗਾ ਹੋਰ ਕੋਈ ਨਹੀਂ, ਦੂਜਾ ਤਾਂ ਐਵੇਂ ਹੀ ਹੈ। ਜਿਹੜੇ ਆਸਾਰਾਮ ਦੇ ਭਗਤ ਨੇ ਉਹ ਕਹਿੰਦੇ ਜੀ ਇਹੀ ਰੱਬ ਹੈ, ਉਹਦੀ ਹੁਣ ਕੁੜੀ ਕਰਨ ਲੱਗ ਗਈ। ਜਿਹੜੇ ਰਾਮ ਰਹੀਮ ਦੇ ਨੇ ਉਹ ਕਹਿੰਦੇ ਸਾਡਾ ਹੀ ਬੰਦਾ ਜੀ, ਇਹਨੂੰ ਐਵੇਂ ਫੜ ਕੇ ਜੇਲ੍ਹ 'ਚ ਬੰਦ ਕੀਤਾ, ਉਹ ਆਪਣੀਆਂ ਦਲੀਲਾਂ ਦੇਈ ਜਾਂਦੇ ਨੇ। ਜੇ ਕੋਈ ਆ ਬਿਆਸਾਂ ਲੈਣ ਦਾ ਸੰਤ, ਇਹ ਕਹਿੰਦੇ ਸਾਡਾ ਸਭ ਤੋਂ ਹੀ ਵੱਡਾ ਹੈ, ਹਾਂਜੀ। ਅਤੇ ਜੇ ਕੋਈ ਹੋਰ ਹੈ ਐਸੇ ਤਰ੍ਹਾਂ ਚੱਲੀ ਜਾਂਦੇ ਨੇ। ਹਾਲਾਂਕਿ ਕੀ ਕਹਿੰਦੇ ਨੇ, ਕਹਿਣ ਤੀ ਕਹਿਣੀ ਅਤੇ ਇਹਨਾਂ ਦੀ ਕਰਨੀ 'ਚ ਫਰਕ ਹੈ। ਦੋ ਮਿੰਟ ਰਹਿ ਗਏ, ਮੈਂ ਦੱਸਣਾ। ਉਹੀ ਕਹਿੰਦੇ ਨੇ ਘਾਲ ਖਾਏ ਕੁਛ ਹੱਥੋਂ ਦੇ, ਹਾਂਜੀ, ਉਹ ਘਾਲ ਖਾਏ ਕੁਛ ਹੱਥੋਂ ਦੇ, ਘਾਲ ਘੂਲ ਕਹਿਣ ਦੀਆਂ ਸਤਸੰਗਾਂ 'ਚ ਹੀ ਗੱਲਾਂ ਕਰਦੇ ਨੇ ਆਪਣੇ, ਉਹ ਕਿਸੇ ਨੂੰ ਨਹੀਂ ਦਿੰਦੇ, ਆਪਣੇ ਨਿਆਣਿਆਂ ਨੂੰ ਵੰਡਦੇ ਨੇ ਉੱਥੇ ਸਿੰਘਾਪੁਰ ਜਾ ਕੇ, ਹਾਂਜੀ। ਉਹ ਕੱਖ ਨਹੀਂ ਹੁੰਦੇ, ਲੋਕਾਂ ਨੂੰ ਕਹਿੰਦੇ ਨੇ ਵੀ ਹੱਕ ਹਲਾਲ ਦੀ ਕਮਾਈ ਕਰੋ, ਆਪ ਲੋਕਾਂ ਦੀ ਕਮਾਈ ਦੇ ਉੱਤੇ ਐਸ਼ ਕਰਦੇ ਨੇ। ਸੋ ਮੈਂ ਕੋਈ ਜ਼ਿਆਦਾ ਕਿਸੇ ਕ੍ਰਿਟੀਸਿਜ਼ਮ ਨਹੀਂ ਕਰਦਾ ਬੰਦੇ ਨੂੰ, ਦੂਜੇ ਨੂੰ ਉਪਦੇਸ਼ ਦੇਣ ਤੋਂ ਪਹਿਲਾਂ ਪੜ ਪੜ ਪੰਡੇ ਤੌਰਾਂ ਸਮਝਾਏ, ਘਰ ਜਲਤੇਗੀ ਖਬਰ ਨਾ ਪਾਏ, ਇਹੀ ਬਾਬੇ ਕਰਦੇ ਨੇ। ਲੋਕਾਂ ਨੂੰ ਵਧੀਆ ਗੁਰਬਾਣੀ 'ਚੋਂ ਤੋਕਾਂ ਕੱਢ ਕੱਢ ਕੇ, ਗੀਤਾ 'ਚੋਂ ਤੋਕਾਂ ਕੱਢ ਕੱਢ ਕੇ ਦਿੰਦੇ ਨੇ, ਆਪ ਉਹਦੇ ਉਲਟ ਕੰਮ ਕਰਦੇ ਨੇ। ਜਦੋਂ ਸਾਡੀ ਕਹਿਣੀ ਅਤੇ ਕਰਨੀ, ਮਨ ਬਚਨ ਕਰਮ, ਕਿਸਾਨ ਜਿਹੜੇ ਹੈਗੇ ਸਾਡਾ ਕਿਸਾਨ ਦਾ ਵਾ, ਪੁੰਨ ਪਾਪ ਦੋ ਬੀਜ ਹੈ, ਕਿਆ ਬੋਣਾ ਤੂੰ ਜਾਣ, ਇਹ ਚਾਹੇ ਸੰਤ ਬਾਬੇ ਨੇ ਚਾਹੇ ਅਸੀਂ ਹਾਂ, ਅਸੀਂ ਸੋਚਣਾ ਵੀ ਅਸੀਂ ਕਿਹੋ ਜਿਹੇ ਕੰਮ ਕਰਨੇ ਨੇ, ਕਿਉਂਕਿ ਰੱਬ ਦੀ ਦਰਗਾਹ, ਰੱਬ ਦਾ ਡੰਡਾ ਬੜਾ ਲੰਬਾ, ਉਹਦੇ ਕੋਲ ਕੋਈ ਨਹੀਂ ਅੱਜ ਤੱਕ ਬਚ ਸਕਿਆ। ਦੇਰ ਆਏ ਦਰੁਸਤ ਆਏ, ਕਦੇ ਨਾ ਕਦੇ ਤਾਂ ਫਸੂਗਾ, ਜੇ ਕੋਈ ਚੰਗਾ ਕੰਮ ਕੀਤਾ ਹੋਊਗਾ ਤਾਂ ਬਚੂਗਾ, ਸ਼ਾਬਾਸ਼ ਮਿਲੂਗੀ, ਜੇ ਬੁਰਾ ਕੰਮ ਕੀਤਾ ਹੋਊਗਾ ਤਾਂ ਉਹਦਾ ਨੁਕਸਾਨ ਹੋਊਗਾ। ਸੋ ਮੇਰੇ ਖਿਆਲ ਟਾਈਮ ਸਮਾਪਤੀ ਦੀ ਵੱਲ ਆ, ਇੱਕ ਮਿੰਟ ਹੈ, ਕੱਲ੍ਹ ਨੂੰ ਤੁਸੀਂ ਜ਼ਰੂਰ ਰੱਖੜੀ ਦੇ ਉੱਤੇ ਮੈਂ ਪ੍ਰੋਗਰਾਮ ਲੈ ਕੇ ਆਵਾਂਗਾ, ਥੋੜ੍ਹੀ ਜਿਹੀ ਮਿਹਨਤ ਵੀ ਕਰੂੰਗਾ, ਕਿਉਂਕਿ ਵੀ ਰੱਖੜੀ ਕੀ ਹੈ, ਕਿਉਂ ਬੰਨ੍ਹਣੀ ਜਾਂਦੀ ਹੈ, ਕਿਵੇਂ ਬੰਨ੍ਹਣੀ ਚਾਹੀਦੀ ਹੈ, ਹਸਬੈਂਡ ਨੂੰ ਬੰਨ੍ਹਣੀ ਚਾਹੀਦੀ ਹੈ, ਭਰਾ ਨੂੰ ਬੰਨ੍ਹਣੀ ਚਾਹੀਦੀ ਹੈ, ਕਿਉਂ ਰੱਖੀ, ਕੀ ਇਹਦੀ ਹਿਸਟਰੀ ਹੈ, ਬੈਕਗਰਾਊਂਡ ਕੀ ਹੈ, ਨਾਲੇ ਗਾਣੇ ਚਲਾਵਾਂਗੇ ਪਿਆਰ ਨਾਲ, ਤੁਸੀਂ ਵੀ ਮੈਨੂੰ ਸਵਾਲ ਪੁੱਛਿਓ ਕੱਲ੍ਹ ਨੂੰ 3 ਤੋਂ ਲੈ ਕੇ 4 ਵਜੇ ਤੱਕ। ਤਦ ਤੱਕ ਰੱਬ ਰਾਖਾ, ਜੇ ਕੋਈ ਗਲਤੀ ਹੋਵੇ ਸੋਰੀ ਫਾਰ ਦੈਟ, ਥੈਂਕ ਯੂ।
ਤੁਮ ਆ ਗਏ ਹੋ, ਨੂਰ ਆ ਗਿਆ ਹੈ, ਤੁਮ ਆ ਗਏ ਹੋ, ਨੂਰ ਆ ਗਿਆ ਹੈ, ਨਹੀਂ ਤੋ ਚਰਾਗੋਂ ਸੇ ਲੋ ਜਾ ਰਹੀ ਥੀ।
Views expressed on the preceding program may not necessarily be those of the owner or management of WTOR radio station.
جیسے مزید کاروبار اور خدمات دوبارہ کھل رہی ہیں، ہم سب کو ایک دوسرے کو محفوظ رکھنے کی کوشش جاری رکھنی چاہیے۔ جسمانی فاصلہ رکھنے کا عمل جاری رکھیے اور 2 میٹر کا فاصلہ رکھیں۔ جہاں جسمانی فاصلہ رکھنا دشوار ہو اور لازمی ہو، وہاں فیس ماسک پہنیں۔ کثرت سے ہاتھوں کو دھونا جاری رکھیں۔ اگر آپ کو فکر ہو کہ آپ کو COVID-19 ہو سکتا ہے یا آپ کا سامنا وائرس سے ہوا ہے تو آپ معائنہ کروائیں۔ گھر کے اندر یا باہر محفوظ رہیں، زندگیاں بچائیں۔ مزید معلومات کے لیے ontario.ca/coronavirus ملاحظہ کریں۔ حکومت اونٹیریو کی جانب سے ادائیگی کرتا۔
امی جان سلام، پیسے مل گئے؟
جیتی رہو۔ ہاں ہاں بیٹا، اس بار سیلری جلدی مل گئی کیا؟
نہیں امی، زوم کیے ہیں۔
زوم کیا مطلب؟
زوم مطلب فاسٹ اینڈ ریلائبل منی ٹرانسفر۔ ابھی ڈاؤن لوڈ کیجیے زوم منی ٹرانسفر ایپ فرام پے پال، دیٹس XOOM، اور اپنے موبائل سے پیسے ٹرانسفر کیجیے، بینک ڈپازٹس، کیش پک اپ یا موبائل ریچارج۔
اب پاکستان پیسے بھیجیے صرف چند کلکس کے ذریعے۔
زوم، اے پے پال سروس، تیز آسان اور محفوظ منی ٹرانسفر۔
ਉਹ ਮੈਂ ਕਿਹਾ ਜਲਦੀ ਤਿਆਰ ਹੋ ਜਾ, ਫਰਨੀਚਰ ਪਸੰਦ ਕਰਦੇ ਕਰਦੇ ਵੀ ਟਾਈਮ ਲੱਗਣਾ।
ਹਾਂ, ਸੋਡੀ ਫਰਨੀਚਰ ਹੀ ਤਾਂ ਜਾਣਾ ਆਪਣੇ ਘਰ ਦੇ ਕੋਲ ਏਅਰਪੋਰਟ ਰੋਡ ਵਾਲੀ ਲੋਕੇਸ਼ਨ ਤੇ।
ਹੁਣ ਨਹੀਂ, ਹੁਣ ਆਪਾਂ ਉਹਨਾਂ ਦੀ ਕੈਨੇਡੀ ਲੋਕੇਸ਼ਨ ਤੇ ਜਾਣਾ। ਹੁਣ ਉਹਨਾਂ ਦਾ ਪੂਰਾ ਸਟਾਫ ਪੂਰੀ ਕੁਆਲਿਟੀ ਨਾਲ ਇੱਕੋ ਛੱਤ ਨੀਚੇ ਆਪਣੀਆਂ ਸਰਵਿਸਿਜ਼ ਦੇਵੇਗਾ।
ਸੋਡੀ ਫਰਨੀਚਰ ਕਮਿਊਨਿਟੀ ਦਾ ਸਭ ਤੋਂ ਪੁਰਾਣਾ ਫਰਨੀਚਰ ਸਟੋਰ ਹੁਣ ਆਪਣਾ ਫਰਨੀਚਰ ਕੈਨੇਡੀ ਲੋਕੇਸ਼ਨ ਤੋਂ ਹੀ ਸੈਲ ਕਰੇਗਾ। ਆਪਣੀ ਪਸੰਦ ਦਾ ਫਰਨੀਚਰ ਵਧੀਆ ਡੀਲਸ ਤੇ ਲੈਣ ਲਈ ਅੱਜ ਹੀ ਆਓ ਇਹਨਾਂ ਦੀ ਕੈਨੇਡੀ ਲੋਕੇਸ਼ਨ 142 ਕੈਨੇਡੀ ਰੋਡ ਸਾਊਥ ਬ੍ਰੈਂਟਨ ਤੇ। ਕਾਲ 905-874-7171।
आप CIBC ग्लोबल मनी ट्रांसफर के साथ बहुत ही आसानी से अपने घर से विदेश पैसे भेज सकते हैं, वो भी जीरो डॉलर ट्रांसफर फी पर। आप पैसे ऑनलाइन या CIBC के मोबाइल ऐप से भेज सकते हैं। आज ही अपना पहला ट्रांसफर करें और पाए $50। अधिक जानकारी के लिए CIBC.com/transfer पर जाएं।